साक्षात् परब्रह्म तस्मै श्रीगुरवे नमः। अखण्डमण्डलाकारं व्याप्तं येन चराचरं तत्पदं दर्शितं येन तस्मै श्रीगुरवे नमः। शङ्करं शङ्कराचार्यं केशवं बादरायणं सूत्रभाष्यकृतौ वन्दे भगवन्तौ पुनः पुनः। ईश्वरो गुरुरात्मेति मूर्तिभेदविभागिने व्योमवदव्याप्तदेहाय दक्षिणामूर्तये नमः। ॐ शान्तिः शान्तिः शान्तिः।
प्रसंग की चल रहा है? हाँ जी हाँ जी, गीता गीता जन्म का कारण की है पता चल गया?
नहीं
नहीं, तुम कितना तक सुने भी जन्म क्यों होता?
इच्छा जो रह जाती है ना, मुताबिक।
अच्छा
इंद्रियों का संयम, सर्व परोपकारी भावना, और एक और था इंद्रियों का संयम परोपकारी भावना, और तीसरी चीज और थी सांबुद्धि। इससे
फिर भगवान रूपी हो जाएगा तेरा काम।
ये तो श्रृंखला है ना बहुत बड़ी। हाँ जी हाँ, वो तो महाराज जी भी कह रहे कि हम सतनाम का जाप करन लग गए। हाँ जी हाँ चंगी गल है, संत जी इधर आ जाओ, थले रख दो ना भी। ये तो श्रृंखला चलती है, माता जी मतलब कह रहे ना भी कर्म जड़ा जड़ा शरीर है ना, जन्म जन्म क्यों होता, यही दस्या ना भी इच्छा दे कारण। गल तो सही है, इच्छा दे कारण ते जन्म होंदा जेहो जी इच्छा होवे, पर इच्छा जन्म होने का कारण इच्छा नहीं है। जेहो जी इच्छा होवे उस जोनी विच जन्म होंदा, ये गल है। पर जन्म होंदा क्यों है, उहदा कारण है कर्म। जन्म का कारण है कर्म, जदों आपां कर्म करदे आ ते कर्म का फल भोगण वास्ते जन्म होंदा। ये श्रृंखला चलती है, जन्म हो गया तो कर्म करो, कर्म किया तो फिर फल भोगो। वो तो चली जाएगा जिन्ना चिर कर्म का मतलब अभिमान नहीं जाएगा उन्ना चिर श्रृंखला चली जाएगी। कर्म करो तो फिर फल भोगण वास्ते जन्म लो, तो फल भोगो तो फिर दोबारा कर्म फिर मुड़ के जन्म मिलेगा कर्म करने वास्ते। तो ये मतलब एक मनुष्य शरीर ऐसा आ जिदे आप उस कर्म करते हुए भी वो अभिमान तो छुट सकते हैं। वो च अकर्तापना अपना लियाइए, भाव अपने आप को दृष्टा जानना, करता जान के नहीं दृष्टा जान के करांगे तो फिर अपन जड़ी मतलब आसक्ति है ना छुट जाएगी। ठीक है जी, आसक्ति जड़ी है ना, आसक्ति के कारण ही अपन दोबारा जरा बार बार जन्म जरा लेना पैंदा। ਜਦੋਂ ਅਸ਼ਕਤੀ ਦਾ ਮਿਲਿਆ ਮੋਹ, ਕੱਲ੍ਹ ਵੀ ਮੋਹ ਦੀ ਗੱਲ ਆਪਾਂ ਬਹੁਤ ਵਿਸਾਰ ਨਾਲ ਕੀਤੀ ਹੈ ਵੀ ਮੋਹ ਛੁੱਟ ਜਾਏ ਅਤੇ ਫਿਰ ਪ੍ਰਭੂ ਦੇ ਚਰਨਾਂ 'ਚ ਅਨੁਰਾਗ ਹੁੰਦਾ, ਪ੍ਰੇਮ ਹੁੰਦਾ, ਪ੍ਰੇਮ ਦੇ ਕਾਰਨ ਹੀ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ, ਪ੍ਰਭੂ ਦੇ ਨਾਲ ਏਕਤਾ ਹੁੰਦੀ ਹੈ। ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭੂ ਪਾਇਓ, ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਪ੍ਰਭੂ ਨੂੰ ਪਾਇਆ। ਪ੍ਰੇਮ ਦਾ ਅਰਥ ਭਗਤੀ ਹੋ ਗਈ ਨਾ, ਭਗਤੀ ਪ੍ਰੇਮਾ ਭਗਤੀ, ਭਗਤੀ ਜਿਹੜੀ ਉਹ ਪ੍ਰੇਮ ਪਰਮ ਪ੍ਰੇਮ ਰੂਪਾ, ਨਾਰਦ ਜੀ ਮਹਾਰਾਜ ਕਹਿੰਦੇ ਭਗਤੀ ਦਾ ਲਕਸ਼ਣ ਕਰਦੇ ਵੀ ਪਰਮ ਪ੍ਰੇਮ ਰੂਪਾ, ਈਸ਼ਵਰਾਨੁਰਕਤੀ, ਈਸ਼ਵਰ ਮੇਂ ਦ੍ਰਿੜ ਅਨੁਰਾਗ, ਉਹ ਵੀ ਭਗਤੀ ਹੈ। ਪ੍ਰੇਮਾ ਭਗਤੀ, ਪ੍ਰੇਮ ਦੇ ਨਾਲ ਮਤਲਬ ਪ੍ਰਭੂ ਦੇ ਨਾਲ ਪ੍ਰਭੂ ਨੂੰ ਯਾਦ ਕਰਨਾ, ਆਰਾਧਨਾ ਕਰਨੀ, ਇਹ ਪ੍ਰੇਮ ਹੈ। ਅਤੇ ਪ੍ਰੇਮ ਜਿਹੜਾ ਉਹ ਭਗਤੀ ਜਿਹੜੀ ਉਹ ਨਿਸ਼ਕਾਮ ਹੋਵੇ, ਪਰ ਗੱਲ ਉੱਥੇ ਹੀ ਆ ਜਾਂਦੀ ਹੈ। ਜਿੰਨਾ ਚਿਰ ਸਕਾਮਤਾ ਬਣੀ ਰਹੇਗੀ ਉਨ੍ਹਾਂ ਚਿਰ ਫਿਰ ਕਰਮ, ਉਹਨਾਂ ਚਿਰ ਮਤਲਬ ਜਨਮ ਮਰਨ ਦਾ ਚੱਕਰ ਖਤਮ ਨਹੀਂ ਹੋ ਸਕਦਾ। ਜਦੋਂ ਨਿਸ਼ਕਾਮਤਾ ਆ ਜਾਏਗੀ, ਨਿਸ਼ਕਾਮਤਾ ਦਾ ਅਰਥ ਹੀ ਹੈ ਵੀ ਕਾਮਨਾ ਤੋਂ ਰਹਿਤ, ਤਾਂ ਜਿਹੜਾ ਨਿਸ਼ਕਾਮੀ ਹੋ ਜਾਏ ਤਿਸ ਕੋ ਹੋਤ ਪ੍ਰਾਪਤ ਸਵਾਮੀ, ਇਹ ਤਾਂ ਕਿਹਾ ਹੀ ਹੈ। ਕਰਮ ਕਰਤ ਹੋਵੇ ਨਿਹ ਕਰਮ, ਤਿਸ ਵੈਸ਼ਨੋ ਕਾ ਨਿਰਮਲ ਧਰਮ, ਕਾਹੂ ਫਲ ਕੀ ਇੱਛਾ ਨਹੀਂ ਬਾਛੈ। ਸਪਸ਼ਟ ਹੀ ਕਿਹਾ ਨਾ ਮਹਾਰਾਜ ਨੇ, ਇਹ ਸਮਝਣ ਵਾਲੀ ਕੋਈ ਜ਼ਿਆਦਾ ਕਠਿਨਾਈ ਨਹੀਂ ਹੈ ਵੀ ਕਰਮ ਕਰਤ ਹੋਵੇ ਨਿਹ ਕਰਮ, ਕਰਮ ਕਰਦਾ ਹੋਇਆ ਨਿਸ਼ਕਰਮ ਹੋ ਜਾਏ, ਭਾਵ ਅਸ਼ਕਤੀ ਤੋਂ ਰਹਿਤ ਹੋ ਜਾਏ, ਕਰਤਾਪਣੇ ਤੋਂ ਰਹਿਤ ਹੋ ਜਾਏ, ਤਿਸ ਵੈਸ਼ਨੋ ਕਾ ਨਿਰਮਲ ਧਰਮ, ਉਹਦਾ ਆ ਨਿਰਮਲ। ਨਿਰਮਲ ਦਾ ਅਰਥ ਵੀ ਸ਼ੁੱਧ, ਸ਼ੁੱਧ ਉਹਦਾ ਧਰਮ ਇਹੀ ਆ ਕਿ ਉਹ ਕਰਮ ਕਰਦਾ ਹੋਇਆ ਕਰਮ ਦੀ ਫਲ ਫਲ ਦੀ ਆਸ਼ਾ ਤੋਂ ਰਹਿਤ ਹੋ ਜਾਏ। ਕਾਹੂ ਫਲ ਕੀ ਇੱਛਾ ਨਹੀਂ ਬਾਛੇ, ਕਿਸੇ ਵੀ ਕਰਮ ਦੇ ਫਲ ਦੀ ਇੱਛਾ ਨਾ ਕਰੇ, ਤਾਂ ਕੀ ਕਰੇ, ਕੇਵਲ ਕੀਰਤਨ ਭਗਤੀ ਸੰਗ ਰਾਚੈ, ਕੇਵਲ ਕੀਰਤਨ ਭਗਤੀ ਪ੍ਰੇਮਾ ਭਗਤੀ ਦੇ ਨਾਲ ਪ੍ਰੇਮ ਕਰੇ। ਕਾਹੂ ਫਲ ਕੀ ਇੱਛਾ ਨਹੀਂ ਬਾਛੇ, ਕੇਵਲ ਭਗਤ ਕੀਰਤਨ ਸੰਗ ਰਾਚੈ, ਕੀਰਤਨ ਦੇ ਨਾਲ ਇੱਕ ਮਿਕ ਹੋ ਜਾਏ। ਕੇਵਲ, ਕੇਵਲ ਕਿਹਾ ਨਾਲ, ਕੇਵਲ ਦਾ ਅਰਥ ਤਾਂ ਬਾਕੀ ਸਾਰਿਆਂ ਦੀ ਨਿਵਿਰਤੀ ਕਰੋ, ਹਟਾ ਦਿਓ ਬਾਕੀਆਂ ਨੂੰ। ਕੇਵਲ ਕਹਿੰਦੇ ਭਗਤੀ ਕਰੇ, ਬਸ ਕੇਵਲ ਭਗਤ ਕੀਰਤਨ ਸੰਗਰਾਚੈ, ਕੀਰਤਨ ਦੇ ਨਾਲ ਪ੍ਰੇਮਾ ਭਗਤੀ ਦੇ ਨਾਲ ਕਥਾ ਦੇ ਨਾਲ ਪ੍ਰਭੂ ਦੇ ਗੁਣਾਂ ਅਨੁਵਾਦ ਦੇ ਨਾਲ ਰਚ ਵਿੱਚ ਜਾਏ, ਫਿਰ ਉਹਦੀ ਮਤਲਬ ਜਿਹੜਾ ਜਨਮ ਮਰਨ ਦਾ ਚੱਕਰ ਹੈ ਖਤਮ ਹੁੰਦਾ। ਅਤੇ ਆਪਾਂ ਮਤਲਬ ਜਿੰਨਾ ਚਿਰ ਕਾਮ ਦੀ ਇੱਛਾ ਆਪਣੇ ਕਾਮਨਾ ਅੰਦਰ ਬਣੀ ਰਹਿੰਦੀ ਹੈ, ਉਹਨਾਂ ਚਿਰ ਜਨਮ ਮਰਨ ਦਾ ਚੱਕਰ ਜਿਹੜਾ ਛੁੱਟ ਨਹੀਂ ਸਕਦਾ। ਭਗਤ ਜੈਦੇਵ ਜੀ ਨੇ ਮਤਲਬ ਕਈ ਗੱਲਾਂ ਆਪਾਂ ਨੂੰ ਸਮਝਾਈਆਂ। ਭਗਤ ਜੈਦੇਵ ਜੀ ਕਹਿੰਦੇ ਨਾ, ਅੰਤ ਕਾਲ ਜੋ ਲੜਕੇ ਸਿਮਰੇ, ਐਸੀ ਚਿੰਤਾ ਮਹਿ ਜੈ ਮਰੇ, ਸੂਕਰ ਜੋਨ ਵਲ ਵਲ ਔਤਰੈ। ਅੰਤ ਕਾਲ ਜੋ ਮੰਦਰ ਸਿਮਰੇ, ਐਸੀ ਚਿੰਤਾ ਮਹਿ ਜੇ ਮਰੇ। ਉਹ ਇਹੀ ਗੱਲ ਦੱਸ ਰਿਹਾ ਵੀ ਅੰਤਕਾਲ ਜਦੋਂ ਸਮੇਂ ਅੰਤ ਦਾ ਆਉਂਦਾ ਨਾ, ਉਦੋਂ ਜਿਹੋ ਜਿਹਾ ਸਿਮਰਨ ਕਰਦਾ ਹੋਇਆ ਕੋਈ ਸਰੀਰ ਛੱਡੇਗਾ, ਉਹਨੂੰ ਉਸੇ 'ਚ ਜਾਣਾ ਪਏਗਾ। ਅਤੇ ਅੰਤਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬਦਤ ਤ੍ਰਿਲੋਚਨ ਤੇ ਨਰ ਮੁਕਤਾ, ਪੀਤੰਬਰ ਵਾ ਕਰ ਦੇ ਵਸੇ। ਜਿਹੜਾ ਅੰਤਕਾਲ ਨੂੰ ਨਾਰਾਇਣ ਨੂੰ ਯਾਦ ਕਰਦਾ ਹੋਇਆ ਸਰੀਰ ਛੱਡੇਗਾ, ਪੀਤੰਬਰ ਵਾ ਕਰ ਦੇ ਵਸੇ। ਪੀਤੰਬਰ ਭਗਵਾਨ ਵਿਸ਼ਨੂੰ, ਨਾਰਾਇਣ ਉਹਦੇ ਹਿਰਦੇ ਵਿੱਚ ਨਿਵਾਸ ਕਰਦੇ, ਭਾਵ ਉਸ ਫਿਰ ਉਹਦੇ 'ਚ ਚਲੇ ਜਾਂਦਾ, ਤੇ ਨਰ ਮੁਕਤਾ, ਉਹ ਮੁਕਤਾ ਹੋ ਜਾਂਦਾ। ਭਾਵੇਂ ਕੋਈ ਨਾਰਾਇਣ ਨੂੰ ਈਰਸ਼ਾ ਨਾਲ ਯਾਦ ਕਰੇ, ਭਾਵੇਂ ਕੋਈ ਪ੍ਰੇਮ ਨਾਲ ਯਾਦ ਕਰੇ, ਨਾਰਾਇਣ ਨੇ ਫਿਰ ਵੀ ਮੁਕਤੀ ਕਰ ਦੇਣੀ ਹੈ। ਇਹ ਨਹੀਂ ਕਿ ਕੋਈ ਪ੍ਰੇਮ ਨਾਲ ਯਾਦ ਕਰੇ ਤਾਂ ਹੀ ਮੁਕਤੀ ਕਰਦੇ ਆ। ਜਿਹੜਾ ਕੰਸ ਆ, ਕੰਸ ਨੇ ਕੋਈ ਪ੍ਰੇਮ ਨਾਲ ਯਾਦ ਨਹੀਂ ਕੀਤਾ ਭਗਵਾਨ ਨੂੰ, ਕਦੀ ਵੀ ਨਹੀਂ ਕੀਤਾ, ਪੂਰੀ ਜ਼ਿੰਦਗੀ ਨਹੀਂ ਕੀਤਾ। ਹਰ ਰੋਜ਼ ਬਸ ਇਹੀ ਲਾਲਸਾ ਰਹਿੰਦੀ ਸੀ ਵੀ ਕ੍ਰਿਸ਼ਨ ਮਿਲ ਜਾਏ ਤਾਂ ਮੈਂ ਉਹਦੀ ਸਮਾਪਤੀ ਕਰਾਂ, ਉਹਨੂੰ ਇਹੀ ਰਹਿੰਦਾ ਹੈ ਨਾ। ਪਰ ਹਰ ਰੋਜ਼ ਉਹਨੂੰ ਇੱਕ ਇੱਕ ਮਤਲਬ ਪਲ ਦੇ ਵਿੱਚ, ਛਣ ਛਣ ਦੇ ਵਿੱਚ ਕ੍ਰਿਸ਼ਨ ਨਹੀਂ ਭੁੱਲਦਾ। ਹੈ ਤਾਂ ਦਵੈਸ਼ਵਾਸ ਹੀ ਵੀ ਕ੍ਰਿਸ਼ਨ ਮਿਲ ਜਾਏ, ਜੈਸੇ ਕੈਸੇ ਹੋਏ ਕ੍ਰਿਸ਼ਨ ਨੂੰ ਸਮਾਪਤ ਕਰਾਂ ਮੈਂ, ਪਰ ਯਾਦ ਆ ਰਹੀ ਨਾ ਉਹਨੂੰ, ਅਤੇ ਉਹਦਾ ਵੀ ਉਧਾਰ ਕਰਤਾ ਭਗਵਾਨ ਨੇ, ਉਹਦਾ ਵੀ ਉਧਾਰ ਕੀਤਾ। ਉਹਨੇ ਦਵੈਸ਼ ਨਾਲ ਯਾਦ ਕੀਤਾ, ਨਾ ਰਾਵਣ ਨੇ ਪ੍ਰੇਮ ਨਾਲ ਯਾਦ ਕੀਤਾ, ਕਿਸੇ ਨੇ ਨਹੀਂ ਕੀਤਾ। ਦੁਆਪਰ ਕਿਸਮ ਮਰਾਰ, ਕੰਸ ਕਿਰਤਾਰਥ ਕੀ ਉਹ, ਗੁਰੂ ਮਹਾਰਾਜ ਕਹਿੰਦੇ ਆ ਮੁਰਾਰੀ ਨੇ ਦੁਆਪਰ ਦੇ ਵਿੱਚ ਕੰਸ ਨੂੰ ਕਿਰਤਾਰਥ ਕੀਤਾ, ਮਾਰਿਆ ਨਹੀਂ। ਕਿਰਤਾਰਥ ਦਾ ਅਰਥ ਹੁੰਦਾ ਵੀ ਮੁਕਤ ਕੀਤਾ, ਤੇ ਕੰਸ ਨੇ ਕੋਈ ਪ੍ਰੇਮ ਨਾਲ ਯਾਦ ਨਹੀਂ ਕੀਤਾ ਇੱਕ ਪਲ ਵੀ, ਉਹਦੀ ਹਮੇਸ਼ਾ ਹੀ ਦਵੈਸ਼ ਰਹਿੰਦੀ ਸੀ ਵੀ ਮੇਰਾ ਪੱਕਾ ਦੁਸ਼ਮਣ ਕ੍ਰਿਸ਼ਨ ਮਿਲ ਜਾਏ ਮੈਨੂੰ ਕਿਤੇ ਨਾ ਕਿਤੇ। ਤੇ ਅੰਤ ਤੇ ਫਿਰ ਵੀ ਵੇਖ ਲਓ ਵੀ ਉਹਨੂੰ ਪਰਮਾਤਮਾ ਨੇ, ਭਗਵਾਨ ਨੇ, ਕਿਉਂਕਿ ਉਹ ਯਾਦ ਕਰ ਰਿਹਾ ਨਾ ਭਾਵੇਂ ਕਿਸੇ ਦੀ ਮਰਜ਼ੀ ਕਰ ਰਿਹਾ, ਇਸ ਤਰ੍ਹਾਂ ਕਹਿੰਦੇ ਭਾਵੇਂ ਕੋਈ ਭੁੱਲ ਕੇ ਵੀ ਨਾਮ ਲੈ ਦੇਣਾ ਪਰਮਾਤਮਾ ਦਾ, ਤਾਂ ਵੀ ਉਹਦੀ ਭਲਾ ਹੋਣਾ ਹੀ ਹੋਣਾ, ਉਹਦਾ ਵੀ ਉਧਾਰ ਕੀਤਾ। ਸਤਜੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ, ਤ੍ਰੇਤੇ ਤੈ ਮਾਣਿਓ ਰਾਮ ਰਘਵੰਸ ਕਹਾਇਓ, ਦੁਆਪਰ ਕਿਸਨ ਮਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜ ਅਭੈ ਭਗਤੈ ਜਨ ਦੀਓ। ਕਲਯੁਗ ਨਾਨਕ, ਕਲਯੁਗ ਦੇ ਵਿੱਚ ਕਹਿੰਦੇ ਪ੍ਰਮਾਣ ਨਾਨਕ ਗੁਰੂ ਅੰਗਦ ਅਮਰ ਕਹਾਇਓ, ਇੱਥੇ ਆ ਕੇ ਸਾਰੇ ਭੁਲੇਖੇ ਦੂਰ ਕਰ ਦਿੱਤੇ ਭੱਟਾਂ ਨੇ, ਵੀ ਤੂੰ ਹੀ ਕਹਿੰਦੇ ਸਤਜੁਗ ਦੇ ਵਿੱਚ ਬਾਵਨ ਬਣ ਕੇ ਅਤੇ ਬਲੀ ਨੂੰ ਚਲਿਆ, ਤੂੰ ਹੀ ਕਹਿੰਦੇ ਤ੍ਰੇਤੇ ਦੇ ਵਿੱਚ ਰਾਮ ਰਾਮ ਬਣ ਕੇ ਆਇਆ, ਅਤੇ ਤੂੰ ਹੀ ਕਹਿੰਦੇ ਦੁਆਪਰ ਦੇ ਵਿੱਚ ਕ੍ਰਿਸ਼ਨ ਬਣ ਕੇ ਕੰਸ ਨੂੰ ਮਾਰਿਆ, ਕਲਯੁਗ ਪ੍ਰਮਾਣ ਨਾਨਕ ਗੁਰੂ, ਤੂੰ ਹੀ ਕਲਯੁਗ ਦੇ ਵਿੱਚ ਗੁਰੂ ਨਾਨਕ ਦਾ ਰੂਪ ਧਾਰ ਕੇ ਆਇਆ, ਅੰਗਦ ਅਮਰ ਕਹਾਇਓ, ਤੂੰ ਹੀ ਗੁਰੂ ਅੰਗਦ ਦੇਵ ਆ, ਤੂੰ ਹੀ ਗੁਰੂ ਅਮਰਦਾਸ ਆ। ਇਹ ਭੱਟ ਜਿਹੜੇ ਭੱਟ ਕਹਿ ਰਹੇ ਗੱਲ, ਭੱਟ ਜਿਹੜੇ ਵੇਦਾਂ ਦਾ ਅਵਤਾਰ ਆ, ਪਹਿਲਾਂ ਵੀ ਦੱਸਿਆ ਸੀ ਚਾਰ ਵੇਦਾਂ ਦੇ ਅਵਤਾਰ ਆ ਭੱਟ, ਚਾਰ ਵੇਦਾਂ ਨੂੰ ਸਰਾਪ ਦਿੱਤਾ ਭਗਵਾਨ ਵਿਸ਼ਨੂੰ ਨੇ ਵੈਕੁੰਠਪੁਰੀ ਦੇ ਵਿੱਚ, ਜਦੋਂ ਇੱਕ ਤੇ ਆਏ ਮਤਲਬ ਬੈਠੇ ਤੇ ਉਹ ਖੜੇ ਨਹੀਂ ਹੋਏ ਉੱਠ ਕੇ, ਉਹਨੇ ਕਿਹਾ ਗਿਰ ਜਾਓ ਤੁਸੀਂ, ਤੁਸੀਂ ਸ਼ਾਸਤਰ ਮਾਤਾ ਦਾ ਉਲੰਘਣ ਕੀਤਾ। ਅਤੇ ਉਹ ਸਰਾਪ ਬਸ ਜਿਹੜੇ ਵੇਦ ਸੀ ਨਾ, ਉਹਨਾਂ ਨੇ ਫਿਰ ਭੱਟਾਂ ਦਾ ਅਵਤਾਰ ਧਾਰਨ ਕੀਤਾ, ਭੱਟ ਬਣ ਕੇ ਆਏ ਉਹ ਚਾਰ ਜਿਹੜੇ ਵੇਦ, ਉਹਨਾਂ ਨੇ ਇੱਕ ਇੱਕ ਵੇਦ ਨੇ ਚਾਰ ਚਾਰ ਰੂਪ ਧਾਰਨ ਕੀਤੇ, ਚਾਰ ਚਾਰ ਭੱਟ ਬਣੇ ਇੱਕ ਵੇਦ, ਅਤੇ ਨਾਲ ਹੀ ਬ੍ਰਹਮਾ ਵੀ ਵਿੱਚੇ ਸੀ, ਬ੍ਰਹਮਾ ਜੀ ਵੀ ਨਹੀਂ ਉੱਠੇ, ਅਤੇ ਬ੍ਰਹਮਾ ਨੂੰ ਕਿਹਾ ਤੂੰ ਵੀ ਚੱਲ ਥੱਲੇ ਗਿਰ ਜਾ ਤੂੰ ਵੀ। ਅਤੇ ਸਤਾਰਵਾਂ ਬ੍ਰਹਮਾ, ਸਤਾਰਾਂ ਭੱਟ ਹੈ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉਹ ਸਤਾਰਾਂ ਚਾਰ ਵੇਦ, ਉਹਨਾਂ ਨੇ ਸੋਲ੍ਹਾਂ ਅਵਤਾਰ ਧਾਰਨ ਕੀਤੇ, ਸਤਾਰਵੇਂ ਬ੍ਰਹਮਾ। ਅਤੇ ਉਹ ਵੇਦ ਜਿਹੜੇ ਵੇਦ ਦਾ ਰੂਪ ਭੱਟ ਆ, ਉਹ ਇਹ ਗੱਲ ਕਹਿ ਰਹੇ ਆ। ਹੁਣ ਆਮ ਲੋਕਾਂ ਨੂੰ ਤਾਂ ਭੁਲੇਖਾ ਨਾ ਵੀ ਗੁਰੂ ਗ੍ਰੰਥ ਸਾਹਿਬ 'ਚ ਹੋਰ ਲਿਖਿਆ ਅਤੇ ਵੇਦ 'ਚ ਹੋਰ ਲਿਖਿਆ, ਵੇਦ ਇਹ ਗੱਲ ਕਹਿ ਰਿਹਾ ਵੀ ਤੂੰ ਹੀ ਰਾਮ ਆ, ਤੂੰ ਹੀ ਕ੍ਰਿਸ਼ਨ ਆ, ਤੂੰ ਹੀ ਬਾਵਨ ਆ, ਤੂੰ ਹੀ ਗੁਰੂ ਨਾਨਕ ਆ, ਤੂੰ ਹੀ ਗੁਰੂ ਅੰਗਦ ਆ, ਤੂੰ ਹੀ ਗੁਰੂ ਅਮਰਦਾਸ ਆ, ਵੇਦ ਇਹ ਗੱਲ ਕਹਿ ਰਿਹਾ ਵੀ ਕੋਈ ਅੰਤਰ ਨਹੀਂ ਹੈ। ਹੁਣ ਤੂੰ ਹੁਣ ਕਹਿੰਦੇ ਕਲਯੁਗ ਦੇ ਵਿੱਚ ਪ੍ਰਮਾਣ, ਮਤਲਬ ਤੂੰ ਪ੍ਰਮਾਣਨੀਕ ਅਵਤਾਰ ਗੁਰੂ ਨਾਨਕ ਦੇਵ ਮਹਾਰਾਜ ਜੀ ਉਹੀ ਨੇ, ਜਿਹੜੇ ਬਾਵਨ ਆ, ਜਿਹੜੇ ਕੰਸ ਨੂੰ ਮਾਰਨ ਵਾਲੇ ਕ੍ਰਿਸ਼ਨ ਆ, ਉਹੀ ਗੁਰੂ ਨਾਨਕ ਹੈ। ਅਤੇ ਇਹ ਸਿਰਫ ਆਪਣੇ ਮਨ ਦੇ ਭੁਲੇਖੇ ਆ, ਕਿਉਂਕਿ ਜਿਨ੍ਹਾਂ ਨੇ ਮਤਲਬ ਸਾਰਵਜਨਕ ਅਧਿਐਨ ਨਹੀਂ ਕੀਤਾ ਹੁੰਦਾ ਨਾ, ਉਹਨਾਂ ਨੂੰ ਭੁਲੇਖਾ ਪੈਂਦਾ, ਉਹਨਾਂ ਦਾ ਮਨ ਜਿਹੜਾ ਸੁੱਕੜਿਆ ਹੁੰਦਾ, ਬੁੱਧੀ ਜਿਹੜੀ ਨਾ ਸੰਕੀਰਨ ਹੁੰਦੀ ਆ, ਉਹਨਾਂ ਨੂੰ ਸ਼ੰਕਾ ਪੈਂਦੀ ਹੈ ਵੀ ਆਹ ਬਾਣੀ ਇਹਦੀ, ਆਹ ਬਾਣੀ ਉਹਦੀ, ਆਹ ਬਾਣੀ ਉਹਦੀ, ਭੁਲੇਖਾ ਉਹਨਾਂ ਨੂੰ ਪੈਂਦਾ ਨਾ। ਬਾਣੀ ਦੇ ਵਿੱਚ ਕੋਈ ਅੰਤਰ ਨਹੀਂ, ਕਿਸੇ ਮਹਾਂਪੁਰਖ ਦੀ ਹੋਵੇ ਬਾਣੀ, ਉਹਨਾਂ ਸਾਰਿਆਂ ਦਾ ਸਿਧਾਂਤ ਇੱਕ ਹੀ ਹੁੰਦਾ, ਪੱਧਤੀ ਵੱਖਰੀ ਵੱਖਰੀ ਹੋ ਸਕਦੀ ਹੈ ਪਰ ਹੈ ਇੱਕੋ ਹੀ ਉਹਨਾਂ ਦਾ ਸਿਧਾਂਤ। ਅਤੇ ਜਨਮ ਮਰਨ ਦਾ ਚੱਕਰ ਜਿਹੜਾ ਸੀ, ਇਹ ਆਪਾਂ ਵਿਚਾਰ ਆਪਣੀ ਇਹ ਚੱਲ ਰਹੀ ਹੈ, ਅਤੇ ਜਿਸ ਤਰ੍ਹਾਂ ਮਤਲਬ ਆਪਾਂ ਅਸ਼ਕਤੀ ਦੇ ਵਿੱਚ ਜਦੋਂ ਤੱਕ ਰਹਾਂਗੇ ਉਦੋਂ ਤੱਕ ਆਪਾਂ ਨੂੰ ਵਾਰ ਵਾਰ ਜਨਮ ਲੈਣਾ ਪੈਣਾ, ਅਸ਼ਕਤੀ ਤੋਂ ਰਹਿਤ ਜਦੋਂ ਹੋਵਾਂਗੇ ਫਿਰ ਤਿਸ ਕੋ ਹੋਤ ਪ੍ਰਾਪਤ ਸੁਆਮੀ, ਹੁਣੇ ਵਿਚਾਰ ਚੱਲ ਰਹੀ, ਸੇਵਾ ਕਰਤ ਹੋਏ ਨਿਹ ਕਾਮੀ, ਜਾਂ ਫਿਰ ਉਹ ਹੀ ਕਰਮ ਕਰਤ ਹੋਵੇ ਨਿਹ ਕਰਮ, ਇਸ ਵੈਸ਼ਨੋ ਕਾ ਨਿਰਮਲ ਧਰਮ, ਕਾਹੂ ਫਲ ਕੀ ਇੱਛਾ ਨਹੀਂ ਬਾਛੇ, ਕੇਵਲ ਭਗਤ ਕੀਰਤਨ ਸੰਗਰਾਤੇ, ਮੰਤਰ ਅੰਤਰ ਸਿਮਰਨ ਗੋਪਾਲ। ਮਨ ਦੇ ਵਿੱਚ ਗੋਪਾਲ ਦਾ ਸਿਮਰਨ ਹੋ, ਅਤੇ ਜਦੋਂ ਸਿਮਰਨ ਕਰੀਏ, ਸਿਮਰਨ ਦਾ ਮਤਲਬ ਅਰਥ ਪ੍ਰੇਮਾ ਭਗਤੀ ਆ, ਸਿਮਰਨ ਦਾ ਅਰਥ ਮਾਲਾ ਲੈ ਕੇ ਨਹੀਂ ਕੇਵਲ, ਉਹਨੂੰ ਵੀ ਸਿਮਰਨ ਕਹਿੰਦੇ ਆ, ਮਾਲਾ ਲੈ ਕੇ ਵੀ ਸਿਮਰਨ ਕਰਦੇ ਹਾਂ ਆਪਾਂ, ਪਰ ਉੱਥੇ ਪ੍ਰੇਮਾ ਭਗਤੀ ਦਾ ਅਰਥ ਆ, ਕੇਵਲ ਬਿਲਕੁਲ ਪਰਮਾਤਮਾ ਦੇ ਨਾਲ ਭਿੱਜ ਕਰਕੇ ਸਾਰਾ ਆਪਣਾ ਆਪ ਜਿਹੜਾ ਉਹਨੂੰ ਗਵਾ ਕਰਕੇ, ਅਤੇ ਫਿਰ ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਸਿਮਰੋ ਸਿਮਰ ਸਿਮਰੋ। ਇਹ ਮਹਾਰਾਜ ਜੀ ਕਹਿ ਰਹੇ ਸਿਮਰੋ, ਇਹ ਮਤਲਬ ਆਗਿਆ ਵਾ ਉਹਨਾਂ ਦੀ, ਆਗਿਆ ਦੇ ਰਹੇ ਸਿਮਰੋ, ਸਿਮਰ ਸਿਮਰ ਸੁੱਖ ਪਾਵੋ, ਸਿਮਰੋਗੇ ਸਿਮਰੋਗੇ। ਤੇ ਕਹਿੰਦੇ ਸਿਮਰੋ ਕੈਸੇ, ਸਿਮਰ ਸਿਮਰ ਦੋ ਵਾਰ ਕਿਹਾ, ਸਿਮਰੋ ਕਹਿੰਦੇ ਸਿਮਰਨ ਕਰੋ, ਸਿਮਰ ਸਿਮਰ ਦੋ ਵਾਰ ਕਿਹਾ, ਸਿਮਰ ਸਿਮਰ ਇੱਕ ਵਾਰ ਕਹਿੰਦੇ ਆ ਮਨ ਕਰਕੇ ਸਿਮਰੋ, ਦੂਸਰੀ ਵਾਰ ਸਿਮਰਨ ਦਾ ਅਰਥ ਹੈ ਬਾਣੀ ਕਰਕੇ, ਮਨ ਦੇ ਨਾਲ ਵੀ ਸਿਮਰਨ ਕਰੋ ਬਾਣੀ ਦੇ ਵਿੱਚ ਵੀ, ਉਹੀ ਸਿਮਰਨ ਬਾਣੀ ਨਾਲ ਵੀ ਚੱਲੇ ਭਾਵ ਬੋਲ ਕਰਕੇ ਵੀ, ਮਨ ਦੇ ਵਿੱਚ ਚਿੰਤਨ ਵੀ ਕਰੋ। ਜਿਨ ਮਨ ਹੋਰ ਮੁੱਖ ਹੋਰ ਸੇ ਕੰਢ ਕੱਚਿਆ, ਇਹ ਕਹਿੰਦੇ ਮਹਾਰਾਜ, ਇਹ ਨਹੀਂ ਵੀ ਮਨ ਦੇ ਉੱਤੋਂ ਮਤਲਬ ਜ਼ਬਾਨ ਨਾਲ ਸਿਮਰਨ ਹੋ ਰਿਹਾ ਅਤੇ ਅੰਦਰ ਜੋ ਹੈ ਉਹ ਮਤਲਬ ਸਾਰੀ ਦੁਨੀਆ ਨਾਲ ਦੁਆਸ ਚੱਲ ਰਹੀ ਹੈ। ਕਹਿੰਦੇ ਸਿਮਰੋ ਸਿਮਰ ਸਿਮਰ, ਦੋ ਵਾਰ ਕਿਹਾ ਸਿਮਰ ਸਿਮਰ, ਬਾਣੀ ਦੇ ਨਾਲ ਵੀ ਸਿਮਰ, ਮਨ ਦੇ ਨਾਲ ਵੀ ਸਿਮਰ, ਕਿਉਂਕਿ ਜਿਨ੍ਹਾਂ ਦਾ ਮਨ ਹੋਰ ਤਾਂ ਮੁੱਖ ਹੁੰਦਾ ਸੇ ਕੰਢ ਕੱਚਿਆ, ਉਹ ਕਹਿੰਦੇ ਕੱਚੇ ਆ, ਪੱਕੇ ਨਹੀਂ ਹੈ। ਅਤੇ ਪੱਕੇ ਕਿਹੜੇ ਆ? ਮਨ ਸੱਚਾ ਮੁੱਖ ਸੱਚਾ ਸੋਏ, ਕਿਹਾ ਨਾ ਮਹਾਰਾਜ ਨੇ, ਸਾਰੇ ਉੱਤਰ ਜਿਹੜੇ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ 'ਚੋਂ ਮਿਲਦੇ, ਬਾਹਰ ਨਹੀਂ ਲੈਣ ਦੀ ਲੋੜ। ਮਨ ਸੱਚਾ ਮੁੱਖ ਸੱਚਾ ਸੋਏ, ਜਿਨ੍ਹਾਂ ਦਾ ਮਨ ਵੀ ਸੱਚਾ ਮੁੱਖ ਵੀ ਸੱਚਾ, ਮੁੱਖ ਦਾ ਮਤਲਬ ਬਾਣੀ, ਜੋ ਉਹਨਾਂ ਦੇ ਮਨ ਵਿੱਚ ਆ ਉਹਨਾਂ ਦੇ ਬਾਣੀ ਵਿੱਚ ਆ। ਅਵਰਨਾ ਪੇਖਿਆ ਏਕਸ ਬਿਨ ਕੋਏ, ਕੇਵਲ ਬੋਲਦੇ ਹੀ ਨਹੀਂ ਆ, ਇਹ ਤੋਂ ਬਹੁਤ ਵਿਦਾਂਤ ਦੀਆਂ ਗੱਲਾਂ ਸਿੱਧ ਹੋ ਜਾਂਦੀਆਂ। ਮਨ ਸੱਚਾ ਉਹਦਾ ਅਰਥ ਕਿਆ ਹੈ? ਇਹਦੇ ਵਿੱਚ ਵਿਦਾਂਤ ਘਟਾਓ ਨਾ, ਜਦੋਂ ਇਹ ਪੰਕਤੀ ਦੇ ਵਿੱਚ ਮਨ ਦਾ ਅਰਥ ਹੈ ਅੰਤਾਕਰਨ, ਜਿਹਨਾਂ ਦਾ ਪਵਿੱਤਰ ਹੋ ਗਿਆ। ਮਨ ਦਾ ਅਰਥ ਕੇਵਲ ਮਨ ਹੀ ਨਹੀਂ ਆ, ਅੰਤਾਕਰਨ ਜਿਹਨਾਂ ਦਾ ਪਵਿੱਤਰ ਹੈ, ਮਨ ਸੱਚਾ ਮਤਲਬ ਸੱਚਾ ਪਵਿੱਤਰ ਹੈ, ਜਿਹਨਾਂ ਦੇ ਅੰਤਾਕਰਨ ਦੇ ਵਿੱਚ ਸੱਤ ਦਾ ਅਨੁਭਵ ਹੋ ਰਿਹਾ। ਮੁੱਖ ਦਾ ਅਰਥ ਆ ਬਾਣੀ, ਬਾਣੀ ਕਿਆ ਹੈ? ਕਰਮ ਇੰਦਰੇ, ਬਾਣੀ ਕਿਆ ਹੈ? ਕਰਮ ਇੰਦਰੇ ਕਿ ਨਹੀਂ? ਅਤੇ ਮੁੱਖ ਦਾ ਅਰਥ ਹੈ ਬਾਣੀ ਤੋਂ ਲੈਣਾ ਕਰਮ ਇੰਦਰੇ, ਜਿਹਨਾਂ ਦੇ ਕਰਮ ਇੰਦਰੇ, ਜਿਹਨਾਂ ਦੀ ਕਿਰਿਆ ਦੇ ਵਿੱਚ ਸੱਚ ਹੈ। ਮਨ ਦਾ ਅਰਥ ਹੈ ਜਿਹਨਾਂ ਦੇ ਅੰਤਾਕਰਨ ਦੇ ਵਿੱਚ ਸੱਚ ਹੈ, ਅਤੇ ਬਾਣੀ ਦਾ ਅਰਥ ਹੈ ਕਰਮ ਇੰਦਰੇ, ਜਿਹਨਾਂ ਦੇ ਕਿਰਿਆ ਦੇ ਵਿੱਚ ਸੱਚ ਹੈ। ਅਵਰਨਾ ਪੇਖੇ, ਪੇਖੇ ਮਤਲਬ ਵੇਖਣਾ, ਵੇਖਣਾ ਕਿਆ ਹੈ? ਚਕਸ਼ੂ ਦਾ ਕਾਮ ਹੈ, ਚਕਸ਼ੂ ਮਤਲਬ ਕਿਆ ਹੈ? ਗਿਆਨ ਇੰਦਰੇ, ਬਾਣੀ ਤੋਂ ਲੈਣਾ ਕਰਮ ਇੰਦਰੇ, ਔਰ ਦੇਖਣ ਤੋਂ ਲੈਣਾ ਗਿਆਨ ਇੰਦਰੇ, ਮਨ ਤੋਂ ਲੈਣਾ ਅੰਤਕਰਨ। ਸਾਰੇ ਆ ਗਏ ਕਿ ਨਹੀਂ? ਕਰਮ ਇੰਦਰੇ ਵੀ ਆ ਗਏ, ਗਿਆਨ ਇੰਦਰੇ ਵੀ ਆ ਗਏ, ਅਤੇ ਅੰਤਕਰਨ ਵੀ ਆ ਗਿਆ। ਜਿਨ੍ਹਾਂ ਦਾ ਅੰਤਕਰਨ ਪਵਿੱਤਰ ਆ, ਜਿਨ੍ਹਾਂ ਦੇ ਗਿਆਨ ਇੰਦਰੇ ਜਿਹੜੇ ਆ ਨਾ, ਗਿਆਨ ਇੰਦਰੇ ਉਹਨਾਂ ਦੇ ਸੰਜਮ 'ਚ ਹੈ, ਕਰਮ ਇੰਦਰੇ ਜਿਨ੍ਹਾਂ ਦੇ ਸੰਜਮ 'ਚ ਆ, ਭਾਵ ਜਿਨ੍ਹਾਂ ਦੇ ਅੰਦਰ ਵੀ ਸੱਚ ਆ, ਬਾਣੀ 'ਚ ਵੀ ਸੱਚ ਆ, ਕਿਰਿਆ 'ਚ ਵੀ ਸੱਚ ਹੈ। ਅਵਰਨਾ ਪੇਖਿਆ ਏਕ ਸਿਬਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ, ਉਹ ਬ੍ਰਹਮ ਗਿਆਨੀ ਹੋ ਜਾਂਦਾ। ਅਤੇ ਸਾਡੀ ਹਾਲਤ ਕੀ ਆ? ਸਾਡੇ ਮਨ ਵਿੱਚ ਹੋ ਰਿਹਾ, ਬਾਣੀ ਵਿੱਚ ਹੋ ਰਿਹਾ, ਕਿਰਿਆ ਵਿੱਚ ਹੋ ਰਿਹਾ, ਏਕਤਾ ਨਹੀਂ ਹੈਗੀ। ਦਿਖਾਵੇ ਮਾਤਰ ਅਸੀਂ ਜੋ ਮਰਜ਼ੀ ਕਰੀ ਜਾਈਏ, ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਸੁਣਾਈ ਜਾਈਏ ਲੋਕਾਂ ਨੂੰ, ਪਰ ਅੰਦਰ ਉਹ ਨਹੀਂ ਹੈ ਨਾ। ਜਿੰਨਾ ਚਿਰ ਤਿੰਨਾਂ ਚੀਜ਼ਾਂ 'ਚ ਏਕਤਾ ਨਹੀਂ ਹੁੰਦੀ, ਉਨਾ ਚਿਰ ਫਿਰ ਬ੍ਰਹਮ ਗਿਆਨੀ ਨਹੀਂ ਬਣਦਾ। ਇਹ ਲਕਸ਼ਣ ਕੀਤਾ ਮਹਾਤਮਾ ਦਾ, ਸ਼ਾਸਤਰਕਾਰ ਵੀ ਇਹੀ ਕਹਿੰਦੇ ਆ, ਕਹਿੰਦੇ ਵੀ ਜਥਾ ਵਾਚਸ, ਜਥਾ ਚਿੱਤਨ ਤਥਾ ਵਾਚਸ, ਜਥਾ ਵਾਚਸ ਤਥਾ ਕਿਰਿਆ। ਜਥਾ ਦਾ ਅਰਥ ਜਿਸ ਪ੍ਰਕਾਰ ਚਿੱਤ ਦੇ ਵਿੱਚ ਹੋਵੇ, ਤਥਾ ਵਾਚਸ ਉਹ ਹੀ ਬਾਣੀ ਦੇ ਵਿੱਚ ਹੋਵੇ, ਜਥਾ ਵਾਚਸ ਤਥਾ ਕਿਰਿਆ, ਜਿਹੋ ਜਿਹੀ ਬਾਣੀ ਹੋਵੇ ਉਹੋ ਜਿਹੀ ਕਿਰਿਆ ਪ੍ਰੈਕਟੀਕਲ ਹੋਵੇ। ਅਤੇ ਚਿੱਤੇ ਵਾਚੀ ਕਿਰਿਆਯਾਮ ਚਾ ਸਾਧੂ ਨਾਮ ਏਕ ਰੂਪਤਾ, ਜਿਨ੍ਹਾਂ ਦੇ ਚਿੱਤ ਵਿੱਚ ਬਾਣੀ ਦੇ ਵਿੱਚ ਕਿਰਿਆ ਦੇ ਵਿੱਚ ਏਕ ਹੋਵੇ, ਸਾਧੂ ਦਾ ਲਕਸ਼ਣ ਹੈ, ਉਹ ਸਾਧੂ ਹੈ। ਅਤੇ ਸੰਸਾਰੀ ਲੋਕਾਂ ਦਾ ਅਤੇ ਸਾਧੂਆਂ ਦਾ ਇਹੀ ਅੰਤਰ ਹੈ ਬਸ, ਵੀ ਜਿਨ੍ਹਾਂ ਦੀ ਤਿੰਨਾਂ ਦੇ ਵਿੱਚ ਏਕਤਾ ਨਹੀਂ ਹੈ ਉਹ ਸਾਧੂ ਵੀ ਨਹੀਂ ਹੈ। ਲੋਕ ਕਰਦੇ ਆ ਬਥੇਰੀ, ਅੱਜ ਕੱਲ੍ਹ ਸਾਧੂਆਂ ਦੀ ਨਿੰਦਾ ਬੜੀ ਕਰਦੇ ਆ ਵੀ ਕੱਪੜੇ ਪਾਉਣ ਨਾਲ ਸਾਧੂ ਨਹੀਂ ਬਣਦਾ, ਲੋਕ ਇਹੀ ਕਹਿੰਦੇ ਨਾ ਵੀ ਕੱਪੜਿਆਂ ਨਾਲ ਸਾਧੂ ਨਹੀਂ ਬਣਦਾ। ਮੰਨ ਲਿਆ ਵੀ ਕੱਪੜਿਆਂ ਨਾਲ ਸਾਧੂ ਨਹੀਂ ਬਣਦਾ, ਪਰ ਕਿਵੇਂ ਸਾਧੂ ਬਣਦਾ? ਉਹਨਾਂ ਨੂੰ ਕਹਿ ਵੀ ਤਾਂ ਦੱਸੋ ਵੀ ਸਾਧੂ ਬਣਦਾ ਕਿਵੇਂ? ਇੰਨੀ ਗੱਲ ਕਹਿ ਕੇ ਤਾਂ ਤੁਸੀਂ ਮਤਲਬ ਭੰਡ ਦਿੰਦੇ ਹਾਂ, ਪਰ ਬਣਦਾ ਕਿਵੇਂ ਆ? ਉਹ ਇਹੀ ਸਿੱਧ ਕਰਨਾ ਚਾਹੁੰਦੇ ਆ ਵੀ ਅਸੀਂ ਵੀ ਸਾਧੂ ਹਾਂ। ਜਿਹੜੇ ਲੋਕ ਇਹ ਗੱਲ ਕਹਿੰਦੇ ਉਹ ਇਹੀ ਗੱਲ ਸਿੱਧ ਕਰਨਾ ਚਾਹੁੰਦੇ ਵੀ ਅਸੀਂ ਵੀ ਸਾਧੂ ਹਾਂ। ਅਸੀਂ ਕਹਿੰਦੇ, ਅਸੀਂ ਕਦੋਂ ਕਹਿੰਦੇ ਵੀ ਤੁਸੀਂ ਸਾਧੂ ਨਹੀਂ ਆ, ਪਰ ਸਾਧੂ ਦਾ ਲੱਛਣ ਤੁਹਾਡੇ 'ਚ ਘੱਟ ਜਾਏ ਤਾਂ ਤੁਸੀਂ ਵੀ ਸਾਧੂ ਹਾਂ। ਜੇ ਤੁਹਾਡੀ ਤਿੰਨਾਂ ਚੀਜ਼ਾਂ 'ਚ ਏਕਤਾ ਹੈ ਤਾਂ ਅਸੀਂ ਕਹਿੰਦੇ ਤੁਸੀਂ ਬ੍ਰਹਮ ਗਿਆਨੀ ਹੈ। ਤੁਸੀਂ ਕੱਪੜੇ ਭਾਵੇਂ ਲਾ ਦਿਓ, ਬਿਲਕੁਲ ਪਾਓ ਹੀ ਨਾ, ਅਸੀਂ ਕਦੋਂ ਕਹਿੰਦੇ ਪਾਓ? ਕੱਪੜਿਆਂ ਦਾ ਤਾਂ ਕੋਈ ਨਹੀਂ ਕਹਿੰਦਾ, ਪਰ ਇਹ ਕੱਪੜੇ ਜਿਹੜੇ ਇੱਕ ਬਾਹਰੀ ਚਿੰਨ੍ਹ ਹੈ ਨਾ, ਹਰ ਫੌਜ ਦੀ ਯੂਨੀਫਾਰਮ ਹੁੰਦੀ ਹੈ, ਹਰ ਸਕੂਲ ਦੀ ਯੂਨੀਫਾਰਮ ਹੁੰਦੀ ਹੈ, ਬਈ ਬਹੁਤ ਵਧੀਆ ਮਤਲਬ ਸਕੂਲ ਦਾ ਬੱਚਾ ਜਿਹੜਾ ਉਹ ਬਹੁਤ ਮੋਨੀਟਰ ਹੈ ਸਾਰਿਆਂ ਦਾ, ਉਹਨੂੰ ਕਹਿ ਤੂੰ ਤੈਨੂੰ ਯੂਨੀਫਾਰਮ ਦੀ ਲੋੜ ਨਹੀਂ ਹੈ, ਯੂਨੀਫਾਰਮ ਵਾਲਾ ਸਟੂਡੈਂਟ ਨਹੀਂ ਹੁੰਦਾ, ਕੋਈ ਕਹਿ ਦੇਗਾ ਵੀ ਇਹ ਸਟੂਡੈਂਟ ਹੈ ਭਾਵੇਂ ਕਿੰਨਾ ਵੀ ਇੰਟੈਲੀਜੈਂਟ ਕਿਉਂ ਨਾ ਹੋਵੇ, ਉਹਨੂੰ ਯੂਨੀਫਾਰਮ ਨੇ ਪਹਿਚਾਨਣਾ ਵੀ ਇਹ ਫਲਾਣੇ ਸਕੂਲ ਦਾ ਸਟੂਡੈਂਟ ਹੈ। ਇਸ ਕਰਕੇ ਕੱਪੜੇ ਵੀ ਮਹੱਤਵ ਰੱਖਦੇ, ਕੱਪੜਿਆਂ ਦਾ ਵੀ ਮਹੱਤਵ ਹੈ, ਪਰ ਮੇਨ ਜਿਹੜਾ ਮਹੱਤਵ ਹੈ, ਲੋਕ ਕਹਿੰਦੇ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ, ਕਹਿੰਦੇ ਆ ਨਾ ਮਹਾਰਾਜ ਜੀ ਇਹ ਮੇਰੇ ਕੋਲ ਸਿੱਖ ਪਿਆਰਾ ਨਹੀਂ ਹੈ ਰਹਿਤ ਪਿਆਰੀ ਹੈ। ਤਾਂ ਸਿੱਖ ਦਾ ਮਤਲਬ ਉੱਥੇ ਕਿਆ ਹੋਇਆ, ਸ਼ਿਸ਼ ਭਾਵੇਂ ਲਾ ਲਓ ਤੇ ਸ਼ਿਸ਼ ਦਾ ਅਰਥ ਕਿਆ ਹੋਇਆ ਵੀ ਤੇਰਾ ਸਰੀਰ ਮੈਨੂੰ ਪਿਆਰਾ ਨਹੀਂ ਹੈ, ਤੇਰੀ ਰਹਿਤ, ਰਹਿਤ ਮਤਲਬ ਤੇਰਾ ਆਚਰਣ, ਤੇਰਾ ਕਰੈਕਟਰ ਜਿਹੜਾ ਉਹ ਚੰਗਾ ਹੋਣਾ ਚਾਹੀਦਾ ਹਰ ਇੱਕ ਦਾ। ਹੁਣ ਉਹ ਲੋਕ ਕਹਿਣਗੇ ਵੀ ਇਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੱਲ ਕਹੀ ਹੈ, ਇਹ ਤਾਂ ਸਿੱਖਾਂ ਵਾਸਤੇ ਕਹੀ ਹੈ, ਰਹਿਤ ਪਿਆਰੀ ਮੁਝਕੋ ਵੀ ਜਿਹਨੇ ਪੰਜ ਕਕਾਰ ਪਹਿਨੇ ਉਹ ਰਹਿਤ ਪਿਆਰੀ ਹੈ, ਇਹੀ ਕਹਿਣਗੇ ਨਾ, ਇਹੀ ਗੱਲ ਕਹਿਣਗੇ। ਪਰ ਉਹਦਾ ਅਰਥ ਕੀ ਹੈ, ਉੱਥੇ ਕਿਤੇ ਕਕਾਰਾਂ ਦਾ ਨਾਂ ਲਿਖਿਆ, ਰਹਿਤ ਕਿਆ, ਰਹਿਤ ਮਤਲਬ ਆਚਰਣ। ਮਹਾਰਾਜ ਕਹਿੰਦੇ ਮੈਨੂੰ ਸਿੱਖ ਪਿਆਰਾ ਨਹੀਂ ਹੈ, ਉਹਦਾ ਆਚਰਣ ਪਿਆਰਾ ਆ, ਕੇਵਲ ਸਿੱਖ ਦਾ ਮਤਲਬ ਉਹਦਾ ਸਰੀਰ ਇਕੱਲਾ ਪਿਆਰਾ ਨਹੀਂ ਹੈ, ਉਹਦਾ ਆਚਰਣ ਜਿਹੜਾ ਉਹ ਆਸ਼ੇ ਅਨੁਸਾਰ ਹੋਵੇ, ਗੁਰੂ ਦੇ ਕਹਿਣੇ ਅਨੁਸਾਰ ਹੋਵੇ, ਉਹ ਮੈਨੂੰ ਪਿਆਰਾ ਹੈ। ਜਿਹੜਾ ਐਸਾ ਸ਼ਿਸ਼ ਹੈ ਨਾ ਮਹਾਰਾਜ ਕਹਿੰਦੇ ਆ, ਉਹ ਸਾਹਿਬ ਮੈਂ ਉਸਕਾ ਚਿਹਰਾ, ਰਹਿਣੀ ਰਹੇ ਸੋਈ ਸਿੱਖ ਮੇਰਾ, ਰਹਿਣੀ ਮਤਲਬ ਜੋ ਮਰਿਆਦਾ ਦੇ ਵਿੱਚ ਰਹੇ, ਜਿਹੜੀ ਗੁਰੂ ਨੇ ਮਰਿਆਦਾ ਦੱਸੀ ਉਹਦੇ ਅਨੁਸਾਰ ਜੀ ਦਾ ਜੀਵਨ ਹੋਵੇ, ਉਹ ਸਾਹਿਬ ਮੈਂ ਉਸਕਾ ਚਿਹਰਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੈਂ ਉਹ ਮੇਰਾ ਸਵਾਮੀ, ਮੈਂ ਉਹਦਾ ਚੇਲਾ ਹਾਂ, ਜਿਹੜਾ ਐਸਾ ਸਿੱਖ ਹੋਵੇ। ਮਹਾਰਾਜ ਜੀ ਆਪਣੇ ਆਪ ਨੂੰ ਉਹਦਾ ਚੇਲਾ ਕਹਿੰਦੇ ਆ ਵੀ ਉਹ ਮੇਰਾ ਸਵਾਮੀ ਹੈ, ਮੈਂ ਉਹਦਾ ਚੇਲਾ ਹਾਂ। ਪਰ ਜਿਹਦੀ ਰਹਿਤ ਹੋਵੇ, ਰਹਿਣੀ ਰਹੇ ਸੋਈ ਸਿੱਖ ਮੇਰਾ, ਜਿਹਦੀ ਰਹਿਣੀ ਹੋਵੇ, ਅਤੇ ਰਹਿਣੀ ਦੀ ਗੱਲ ਜਿਹੜੀ ਉਹ ਸਾਰੇ ਗ੍ਰੰਥਕਾਰ ਸਾਰੇ ਮਹਾਤਮਾ ਇਸੇ ਗੱਲ ਨੂੰ ਮੰਨਦੇ ਆ। ਮਾਤਾ ਪਿਤਾ ਵੀ ਨਹੀਂ ਮੰਨਦਾ ਬਿਨਾਂ ਰਹਿਣੀ ਤੋਂ ਦੇ, ਜਦੋਂ ਕੋਈ ਉਹਨਾਂ ਦਾ ਪੁੱਤਰ ਉਹਨਾਂ ਦੇ ਕਹਿਣੇ ਤੋਂ ਬਾਹਰ ਹੋ ਜਾਵੇ ਬੇਦਖਲ ਕਰ ਦਿੰਦੇ ਆ ਕਿ ਨਹੀਂ, ਇਹੀ ਤਾਂ ਹੁੰਦਾ ਉਹਨਾਂ ਨੂੰ ਵੀ ਇਹਦਾ ਆਚਰਣ ਠੀਕ ਨਹੀਂ ਹੈ, ਸਾਡੇ ਕਹਿਣੇ ਅਨੁਸਾਰ ਨਹੀਂ ਹੈ, ਹੋਰ ਉਹਨਾਂ ਨੂੰ ਉਹਦੇ ਸਰੀਰ ਨਾਲ ਕੋਈ ਦੁਆਇਸ਼ ਥੋੜ੍ਹੀ ਹੈ, ਸਿਰਫ ਉਹਦੇ ਆਚਰਣ ਦੇ ਨਾਲ ਦੁਆਇਸ਼ ਹੈ ਵੀ ਇਹਦਾ ਆਚਰਣ ਸਾਡੀ ਕੁੱਲ ਪਰੰਪਰਾ ਅਨੁਸਾਰ ਨਹੀਂ ਹੈ, ਇਸ ਕਰਕੇ ਸਾਨੂੰ ਇਹਦੀ ਜ਼ਰੂਰਤ ਨਹੀਂ ਹੈ, ਸਾਨੂੰ ਅਸੀਂ ਬੇਦਖਲ ਕਰਦੇ ਹਾਂ ਇਹਨੂੰ। ਅਤੇ ਜਦੋਂ ਇੱਕ ਸੰਸਾਰੀ ਬੰਦਾ ਜਿਹੜਾ ਉਹ ਬੇਦਖਲ ਕਰ ਸਕਦਾ ਤਾਂ ਗੁਰੂ ਕਿਉਂ ਨਹੀਂ ਕਰੇਗਾ, ਪਰ ਗੁਰੂ ਤਾਂ ਫਿਰ ਵੀ ਬੜਾ ਦਿਆਲੂ ਹੈ, ਸੰਸਾਰੀ ਬੰਦਾ ਫਿਰ ਦਿਆਲੂ ਨਹੀਂ ਹੁੰਦਾ ਬਾਅਦ 'ਚ ਬੇਦਖਲ ਕਰਦੇ ਤਾਂ ਇੱਕ ਵਾਰੀ, ਪਰ ਗੁਰੂ ਤਾਂ ਬਹੁਤ ਆ, ਗੁਰੂ ਤਾਂ ਇੰਨਾ ਦਿਆਲੂ ਆ ਨਾ ਵੀ ਕੋਈ ਜਾਏ ਸਹੀ ਉਹਦੀ ਸ਼ਰਨ, ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ, ਉਹ ਕਹਿੰਦੇ ਪਿਛਲੇ ਔਗਣ ਉਸੇ ਵੇਲੇ ਬਖਸ਼ ਦਿੰਦਾ ਤੁਰੰਤ, ਕੋਈ ਜਾਵੇ ਸਹੀ, ਕੋਈ ਭੂਲਾ ਹੋਇਆ ਉਹਦੇ ਚਰਨਾਂ 'ਚ ਪਹੁੰਚ ਜਾਏ ਨਾ, ਤਾਂ ਉਹ ਚਿਤਾਰਦਾ ਹੀ ਨਹੀਂ ਮੈਨੇ ਕੁਛ ਕੀਤਾ ਸੀ, ਉਸੇ ਵੇਲੇ ਬਹੁਤ ਪਿਤਾ ਗਲ ਲਾਵੇ, ਉਸੇ ਕਹਿੰਦੇ ਪਿਤਾ ਬਣ ਕੇ ਗਲੇ ਨਾਲ ਲਾ ਲੈਂਦਾ। ਪਰ ਸਾਡੀ ਬਸ ਇਹੀ ਹੈ ਕਿ ਅਸੀਂ ਗੁਰੂ ਦੇ ਜਿਹੜੇ ਵਾਕ ਆ ਜਾਂ ਬਾਣੀ ਆ ਜਾਂ ਕੋਈ ਵੀ ਕਿਸੇ ਗ੍ਰੰਥ ਦੀ ਤਾਤਪਰੀ ਨੂੰ ਸਮਝ ਨਹੀਂ ਪਾ ਰਹੇ, ਜਿਹਦੇ ਕਾਰਨ ਸਾਨੂੰ ਖੁਆਰ ਹੋਣਾ ਪੈ ਰਿਹਾ, ਨਾ ਸਮਝਣ ਵਾਲਿਆਂ ਦੀ ਇੰਨੀ ਨਿਸ਼ਠਾ ਅਤੇ ਨਾ ਕੋਈ ਸਮਝਾਉਣ ਵਾਲਿਆਂ ਦਾ ਇੰਨਾ ਜਿਹੜਾ ਉਹ ਮਤਲਬ ਵਿਸ਼ਵਾਸ ਹੈ ਵੀ ਕਿਹਨੂੰ ਕਿਸ ਤਰ੍ਹਾਂ ਸਮਝਾਇਆ ਜਾਏ। ਹੁਣ ਜਿਹੜੀ ਹੈ ਹਲੇ ਮਤਲਬ ਚੱਲ ਰਿਹਾ ਭੌਤਿਕਵਾਦ, ਇਹਦੇ ਵਿੱਚ ਸਮਝਣਾ ਸਮਝਾਉਣ ਦੀ ਬੜੀ ਪਰੰਪਰਾ ਗੜਬੜ ਹੋ ਰਹੀ, ਆਪਣੀ ਗੱਲ ਚੱਲ ਰਹੀ ਹੈ ਜਨਮ ਮਰਨ ਦੀ, ਵੀ ਜਨਮ ਮਰਨ ਦਾ ਕਾਰਨ ਸਿਰਫ ਜੋ ਹੈ ਨਾ ਉਹ ਇਹੀ ਆ ਕਿ ਇਹ ਆਪਾਂ ਨੂੰ ਕਰਮ ਜਿਹੜਾ ਆਪਾਂ ਅਸਕਤੀ ਦੇ ਨਾਲ ਕਰਦੇ ਹਾਂ, ਅਤੇ ਜਿੰਨਾ ਚਿਰ ਅਸਕਤੀ ਸਮਾਪਤ ਨਹੀਂ ਹੋ ਰਹੀ ਉਹਨਾਂ ਚਿਰ ਇਹ ਸ਼੍ਰਿੰਖਲਾ ਖਤਮ ਨਹੀਂ ਹੁੰਦੀ, ਕਰਮ ਕਰਦੇ ਰਹੋ ਫਲ ਭੋਗਦੇ ਰਹੋ, ਨਿਸ਼ਕਾਮ ਕਰਮ ਕਰਨਾ ਪਵੇਗਾ, ਨਿਸ਼ਕਾਮ ਕਰਮ ਕਰਨ ਦੇ ਨਾਲ ਫਿਰ ਅੰਤਃਕਰਨ ਸ਼ੁੱਧ ਹੋ ਜਾਏਗਾ, ਜਿਹਦੀ ਗੱਲ ਆਪਾਂ ਹੁਣੇ ਕੀਤੀ ਆ ਵੀ ਮਨ ਸਾਚਾ ਮੁੱਖ ਸਾਚਾ ਹੋ ਜਾਏਗਾ ਨਾ, ਅਤੇ ਜਿਨ ਮਨ ਹੋਰ ਮੁੱਖ ਹੋਰ ਸਿਕਾਂਡੇ ਕੱਚਿਆ ਦਿਲੋਂ ਮੁਹੱਬਤ ਜਿਨ, ਇਹ ਲਿਖਿਆ ਫਰੀਦ ਸਾਹਿਬ ਕਹਿੰਦੇ ਆ ਵੀ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਉਹ ਹੈ ਸੱਚੇ ਜਿਨ੍ਹਾਂ ਨੂੰ ਦਿਲ ਦੇ ਵਿੱਚੋਂ ਮੁਹੱਬਤ ਆ, ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ, ਇਹ ਵੀ ਕਹਿੰਦੇ ਨਾ ਮਹਾਰਾਜ ਜੀ ਮਨ ਨਹੀਂ ਪ੍ਰੀਤ, ਮਨ ਦੇ ਅੰਦਰ ਪ੍ਰੀਤੀ ਨਹੀਂ ਹੈ ਪ੍ਰੇਮ ਨਹੀਂ ਹੈ, ਮੁੱਖੋਂ ਗੰਢ ਲਾਵਤ, ਬਾਤਾਂ ਨਾਲ ਗੰਢਦੇ ਆ, ਬਾਤਾਂ ਨਾਲ ਪ੍ਰੇਮ ਪਾਇਆ ਹੋਇਆ ਪ੍ਰਭੂ ਦੇ ਨਾਲ, ਇਹਦੇ ਗੱਲਾਂ ਦੇ ਨਾਲ ਸੁਣਾ ਕੇ ਜਾਂ ਸੁਣ ਕੇ ਕਹਿੰਦੇ ਵੀ ਸਾਡਾ ਪ੍ਰੇਮ ਹੈ, ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ, ਪਰੰਤੂ ਕਹਿੰਦੇ ਜਾਣਨ ਹਾਰ ਪ੍ਰਭੂ ਪ੍ਰਵੀਨ। ਐਸਾ ਨਹੀਂ ਕਿ ਤੂੰ ਬਾਹਰੋਂ ਗੱਲਾਂ ਕਰਕੇ ਉਹਨੂੰ ਪ੍ਰਸੰਨ ਕਰ ਲਏਗਾ। ਆਮ ਬੰਦੇ ਨੂੰ ਤਾਂ ਕਹਿੰਦੇ ਤੂੰ ਕਰ ਸਕਦਾ ਗੱਲਾਂ ਨਾਲ, ਪਰ ਜਾਣਨ ਹਾਰ ਜਿਹੜਾ ਜਾਣਨ ਹਾਰ ਪ੍ਰਭੂ ਪ੍ਰਵੀਨ ਕਹਿੰਦੇ ਬੜਾ ਚਤਰ ਹੈ, ਤੇਰੀ ਹਰ ਗੱਲ ਨੂੰ ਜਾਣਦਾ ਹੈ। ਵੀ ਤੂੰ ਉੱਤੋਂ ਬੇਵਕੂਫ ਬਣਾ ਰਿਹਾ ਉਹਨੂੰ ਨਹੀਂ ਬਣਾ ਸਕਦਾ ਨਾ। ਜਾਣਨ ਹਾਰ ਪ੍ਰਭੂ ਪ੍ਰਵੀਨ, ਬਾਹਰ ਭੇਖ ਨਾ ਕਾਹੂ ਪੀਣ। ਤੇਰਾ ਬਾਹਰਲਾ ਭੇਖ ਦੇਖ ਕਰਕੇ ਕਹਿੰਦੇ ਉਹ ਕਦੀ ਪ੍ਰਸੰਨ ਨਹੀਂ ਹੁੰਦਾ। ਨਾ ਭੀਜੇ ਰਾਗੀ ਨਾ ਦੀ ਵੇਦ, ਕਹਿੰਦੇ ਨਹੀਂ ਜਿੰਨੇ ਮਰਜ਼ੀ ਰਾਗ ਗਾ ਗਾ ਕੇ ਸੁਣਾਈ ਜਾ, ਨਾ ਭੀਜੇ ਨਾ ਭੀਜੇ ਨਾ ਭੀਜੇ ਤੀਰਥ ਭਵੇ ਨੰਗ, ਨੰਗਾ ਹੋ ਕੇ ਕਹਿੰਦੇ ਤੀਰਥਾਂ 'ਤੇ ਭ੍ਰਮਣ ਕਰੀ ਜਾ, ਨਾ ਭੀਜੇ ਨਹੀਂ ਭਿੱਜਦਾ, ਉਹ ਭਿੱਜਦਾ ਨਹੀਂ ਹੈ। ਜਾਣਨ ਹਾਰ ਪ੍ਰਭੂ ਪ੍ਰਵੀਨ, ਬਾਹਰ ਭੇਖ ਨਾ ਕਾਹੂ ਭੀਨ। ਕਹਿੰਦੇ ਹਾਲਤ ਤੇਰੀ ਇਹ ਆ ਅਵਰ ਉਪਦੇਸ਼ ਹੈ, ਆਪ ਨਾ ਕਰੈ, ਦੂਜਿਆਂ ਨੂੰ ਤੂੰ ਉਪਦੇਸ਼ ਕਰ ਰਿਹਾ ਆਪ ਨਾ ਕਰੈ, ਇਸ ਲਈ ਤੇਰੀ ਹਾਲਤ ਹੈ ਆਵਤ ਜਾਵਤ ਜਨਮੈ ਮਰੈ, ਇਸ ਲਈ ਤੈਨੂੰ ਜਨਮਣਾ ਮਰਨਾ ਆਉਣਾ ਜਾਣਾ ਪੈ ਰਿਹਾ। ਅਤੇ ਕਹਿਣ ਦਾ ਮਤਲਬ ਇਹ ਹੋਇਆ ਵੀ ਇੱਥੇ ਕੇਵਲ ਕਥਨੀ ਨਹੀਂ, ਕਰਨੀ ਵੀ ਪ੍ਰਧਾਨ ਹੈ ਨਾਲ। ਜਿਹਦੀ ਇਕੱਲੀ ਕਥਨੀ ਹੈ ਕਰਨੀ ਨਹੀਂ ਹੈ, ਉਹ ਨਾ ਉਹਦਾ ਆਪਣੇ 'ਤੇ ਅਸਰ ਹੈ ਨਾ ਦੂਸਰੇ 'ਤੇ ਅਸਰ ਹੈ, ਜੋ ਉਹ ਕਹਿੰਦਾ ਨਾ ਉਹ ਕਰਕੇ ਦਿਖਾਵੇ। ਗੁਰੂ ਲੋਕ ਜਿਹੜੇ ਆਚਾਰੀਆ ਲੋਕ ਆ ਨਾ, ਉਹ ਪਹਿਲਾਂ ਆਪਣੇ ਉੱਤੇ ਹਰ ਗੱਲ ਨੂੰ ਘਟਾ ਕੇ ਫਿਰ ਕਹਿੰਦੇ ਆ, ਕੇਵਲ ਕਰਨ ਵਾਸਤੇ ਨਹੀਂ ਕਹਿੰਦੇ, ਪਹਿਲਾਂ ਕਰਕੇ ਦਿਖਾਉਂਦੇ ਆ। ਇਸ ਲਈ ਸਾਧੂ ਮਹਾਤਮਾ ਵਾਸਤੇ ਕਹਿੰਦੇ ਆ ਮਹਾਰਾਜ ਜੀ ਕਿ ਜਨਮ ਮਰਨ ਦੋਹੋਂ ਹੂੰ ਮੈਂ ਨਾਹੀਂ, ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲੈਣ, ਹਰਸੋਂ ਲੈਣ ਮਿਲਾਏ। ਉਹ ਜਿਹੜੇ ਮਹਾਤਮਾ ਲੋਕ ਆ ਨਾ, ਉਹ ਆਪ ਸਵੈਮ ਕਰਦੇ ਆ, ਪਹਿਲਾਂ ਆਪਣੇ ਜੀਵਨ 'ਚ ਢਾਲ ਕੇ ਫਿਰ ਆਪਾਂ ਨੂੰ ਉੱਤੇ ਚੱਲਣ ਦਾ ਉਪਦੇਸ਼ ਦਿੰਦੇ ਆ। ਅਤੇ ਕਰਨੀ ਜ਼ਰੂਰੀ ਹੈ, ਜੋ ਆਪਾਂ ਮੂੰਹ 'ਚੋਂ ਬੋਲਦੇ ਹਾਂ, ਜੋ ਆਪਣੇ ਅੰਦਰ ਆ ਉਹ ਆਪਣੀ ਜ਼ੁਬਾਨ 'ਤੇ ਹੋਵੇ, ਜੋ ਜ਼ੁਬਾਨ 'ਤੇ ਉਹ ਆਪਣੀ ਕਿਰਿਆ 'ਚ ਹੋਵੇ, ਅਤੇ ਫਿਰ ਤਾਂ ਜੀਵਨ ਸਾਰਥਕ ਹੈ। ਅਤੇ ਜਦੀ ਮਨ ਦੇ ਅੰਦਰ ਹੋ ਰਿਹਾ, ਮੁੱਖ ਦੇ ਵਿੱਚ ਹੋ ਰਿਹਾ, ਤਾਂ ਫਿਰ ਕੱਚਿਆਂ 'ਚ ਗਿਣਤੀ ਕੀਤੀ ਮਹਾਰਾਣੇ, ਪੱਕਿਆਂ 'ਚ ਨਹੀਂ। ਇਹ ਪੱਕਾ ਗਿਣ ਲੈਣਾ, ਵੀ ਆਪਣੇ ਆਪ ਨੂੰ ਪੱਕਾ ਮਤ ਸਮਝਣਾ ਵੀ ਮੈਂ ਪੱਕਾ ਹਾਂ, ਕੱਚੇ ਹੀ ਕੱਚੇ ਹਾਂ ਜਿੰਨਾ ਚਿਰ। ਮਹਾਰਾਜ ਕਹਿੰਦੇ ਦੋ ਚੀਜ਼ਾਂ ਰਹਿਣਗੀਆਂ ਤਾਂ ਕੱਚੇ ਰਹੋਗੇ, ਮਨ ਹੋਰ ਰਹੇਗਾ, ਮੁੱਖ ਹੋਰ ਰਹੇਗਾ। ਦਿਲੋਂ ਮੁਹੱਬਤ ਕਰੋਗੇ ਸਹੀ ਸੱਚਿਆ, ਉਹ ਸੱਚੇ ਆ, ਬਾਕੀ ਕੱਚੇ ਆ, ਮਨ ਨਹੀਂ ਪ੍ਰੀਤ, ਮਨ ਦੇ ਵਿੱਚ ਪ੍ਰੀਤੀ ਨਹੀਂ ਆ। ਅਤੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਇਹ ਵੀ ਗੱਲ ਕਹੀ ਨਾ ਮਹਾਰਾਜ ਨੇ। ਬਾਕੀ ਪ੍ਰੀਤੀਆਂ ਜਿਹੜੀਆਂ ਝੂਠੀਆਂ ਆ, ਹਰ ਕੇ ਨਾਮ ਕੀ ਪ੍ਰੀਤ ਜਿਹੜੀ ਨਾ ਉਹ ਸੁਖਦਾਈ ਹੈ, ਸੁੱਖ ਦੇਣ ਵਾਲੀ ਆ। ਸਾਹਿਬ ਦੀ ਕਰ ਚਾਕਰੀ, ਮਨ ਦੀ ਲਾਹੇ ਭਰਾਂਦ, ਮਨ ਦੇ ਵਿੱਚੋਂ ਭ੍ਰਾਂਤੀ ਦੂਰ ਕਰਕੇ ਕਹਿੰਦੇ ਨੌਕਰੀ ਕਰ ਆਪਣੇ ਸਾਹਿਬ ਦੀ। ਸੰਸਾਰ ਦੀਆਂ ਨੌਕਰੀਆਂ ਜਿਹੜੀਆਂ ਨਾ, ਤੈਨੂੰ ਸੰਸਾਰ ਦਾ ਧਨ ਮਿਲ ਸਕਦਾ, ਪਰ ਨੌਕਰੀ ਕਰਨੀ ਤਾਂ ਉਹਦੀ ਕਰ, ਪਰ ਹੈ ਬੜੀ ਔਖੀ ਆ। ਸੰਸਾਰ ਦੀਆਂ ਨੌਕਰੀਆਂ ਤਾਂ ਸੌਖੀਆਂ, ਪਤਾ ਵੀ ਪੈਸਾ ਮਿਲਣਾ ਨਾ, ਜਿਹੜੀ ਉਹਦੀ ਉਹ ਕਹਿੰਦੇ ਬੜੀ ਗੁਰੂ ਪੀਰਾਂ ਕੀ ਚਾਕਰੀ ਮਹਾਂ ਕਰੜੀ, ਗੁਰੂ ਪੀਰਾਂ ਦੀ ਚਾਕਰੀ ਕਹਿੰਦੇ ਨੌਕਰੀ ਬੜੀ ਔਖੀ ਹੈ, ਮਹਾਂ ਕਰੜੀ, ਥੋੜ੍ਹੀ ਸੌ ਕਰੜੀ ਨਹੀਂ ਮਹਾਂ ਕਰੜੀ, ਬੜੀ ਔਖੀ ਆ, ਪਰ ਸੁੱਖ ਸਾਰ। ਇਹ ਵੀ ਕਹਿੰਦੇ ਮਹਾਰਾਜ ਮਹਾਂ ਕਰੜੀ ਸੁੱਖ ਸਾਰ, ਕਰੜੀ ਤਾਂ ਬੜੀ ਹੈ ਪਰ ਸੁੱਖ ਦਾ ਸਾਰ ਹੈ, ਸੁੱਖ ਦੇਣ ਵਾਲੀ ਹੈ। ਉਹਨਾਂ ਦੀ ਕਸਵੱਟੀ ਬੜੀ ਔਖੀ ਹੈ ਪਰ ਹੈ ਸੁੱਖ ਦੇਣ ਵਾਲੀ ਹੈ। ਕਸਵੱਟੀ ਕੋਈ ਝੱਲ ਜਾਏ ਨਾ ਫਿਰ ਆ, ਕਸਵੱਟੀ ਕਹਿੰਦੇ ਜਿਹੜਾ ਝੱਲ ਜਾਏ ਉਹ ਸੂਰਮਾ ਹੈ। ਰਾਮ ਕਸੌਟੀ ਸੋਸ ਹੈ ਜੋ ਮਰ ਜੀਵਾ ਹੋਏ, ਕਹਿੰਦੇ ਰਾਮ ਦੀ ਕਸੌਟੀ ਜਿਹੜੀ ਹੈ ਨਾ ਪ੍ਰੀਖਿਆ, ਉਹ ਹੀ ਸਹਿੰਦਾ ਜਿਹੜਾ ਮਰ ਜੀਵਾ ਹੋਏ। ਮਰ ਜੀਵਾ ਕਿਹਨੂੰ ਕਹਿੰਦੇ ਆ? ਮਰਿਆ ਹੋਇਆ, ਜਿਹੜਾ ਜੀਂਦਾ ਹੋਇਆ ਮਰ ਜਾਏ ਉਹਨੂੰ ਮਰ ਜੀਵਾ ਕਹਿੰਦੇ ਆ। ਮਰ ਜੀਵੜੇ ਕਹਿੰਦੇ ਨਾ, ਮਰ ਜੀਵੜੇ ਜੀਂਦੇ ਹੋਏ ਮਰੇ ਆ ਜਿਹੜੇ, ਜਿਨ੍ਹਾਂ ਨੇ ਪਹਿਲਾਂ ਮਰਨ ਕਬੂਲ, ਜੀਵਨ ਕੀ ਛਾਡਾਸ, ਜਿਹੜੇ ਐਸੇ ਹੋ ਗਏ ਨਾ ਜਿਹੜੇ ਮਤਲਬ ਜੀਂਦੇ ਹੋਏ ਆਪਣੇ ਆਪ ਨੂੰ, ਜਿਹਨਾਂ ਮਰੇ ਸਮਝ ਲਿਆ ਆਪਣਾ ਆਪ ਗਵਾਤਾ, ਉਹ ਕਸੌਟੀ ਜਿਹੜੀ ਹੈ ਸਹਿੰਦੇ ਆਰਾਮ ਦੀ, ਦੂਜੇ ਨਹੀਂ ਸਹਿੰਦੇ। ਪਰ ਉਹ ਕਸੌਟੀ ਸਹਿਣ ਦੇ ਨਾਲ ਫਿਰ ਗੁਰੂ ਦੇ ਨਾਲ ਅਭੇਦਤਾ ਹੁੰਦੀ ਆ। ਬਹੁਤ ਆਪਾਂ ਸੁਣੀਆਂ ਨਾ ਗੱਲਾਂ ਕਸੌਟੀ ਦੀਆਂ, ਜਦੋਂ ਗੁਰੂ ਨਾਨਕ ਦੇਵ ਮਹਾਰਾਜ ਨੇ ਪਰਖ ਕੀਤੀ ਕਿੰਨੇ ਕੁ ਨਿਕਲੇ ਫਿਰ। ਮਹਾਰਾਜ ਨੇ ਤਾਂ ਬੜਾ ਵੱਡਾ ਟੋਲਾ ਫਿਰਦਾ ਸੀ, ਪਰ ਜਦੋਂ ਪ੍ਰੀਖਿਆ ਹੋਈ ਬਖਸ਼ ਸਾਹਿਬ ਭੱਜ ਗਏ, ਕੋਈ ਨਹੀਂ ਮਿਲਿਆ। ਜਦੋਂ ਡੰਡੇ ਪਏ ਨਾ, ਡੰਡੇ ਹੀ ਪਏ, ਫਿਰ ਇਹ ਨਹੀਂ ਪ੍ਰੀਖਿਆ ਐਵੇਂ ਨਹੀਂ ਕੀਤੀ। ਬਹੁਤ ਵੱਡਾ ਐਡਾ ਮੋਟਾ ਡੰਡਾ ਲੂਣ ਘੋਟਣਾ ਫੜਿਆ ਸੀ ਮਹਾਰਾਜ ਨੇ, ਚਾਰ ਚਾਰ ਮਾਰੇ ਲਾ ਕੇ ਤਾਂ ਸਭ ਭੱਜ ਗਏ, ਕੋਈ ਨਹੀਂ ਮਿਲਿਆ। ਬਾਬੇ ਬੁੱਢੇ ਦੇ ਵੀ ਛੱਡੀਆਂ ਚਾਰ, ਬਾਬਾ ਬੁੱਢਾ ਵੀ ਭੱਜ ਗਿਆ, ਵੱਡੇ ਵੱਡੇ ਭੱਜ ਗਏ ਜਦੋਂ ਮਹਾਰਾਜ ਨੇ ਪ੍ਰੀਖਿਆ ਕੀਤੀ। ਭਾਈ ਲੈਣਾ ਇਕੱਲੇ ਬਚੇ, ਹੋਰ ਕੋਈ ਨਹੀਂ ਬਚਿਆ। ਹੌਲੀ 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 ਸਭ ਭੱਜ ਗਏ। ਬਾਬੇ ਨੇ ਸ਼੍ਰੀ ਚੰਦਰ ਦੇ ਮਾਰੀਆਂ ਤੋਂ ਉਹਨੂੰ ਭਜਾਤਾ, ਨਾਲ ਪੰਜ ਸੱਤ ਦਸ ਕੁੱਤੇ ਲੈ ਲਏ ਪਿੱਛੇ ਲਾ ਲਏ ਕੁੱਤੇ, ਅਤੇ ਇੱਕ ਡੰਡਾ ਫੜ ਲਿਆ ਹੱਥ 'ਚ, ਜਿਵੇਂ ਸੁੱਖਾ ਪੀਤਾ ਹੁੰਦਾ ਨਾ ਬੋਰਾ ਬੰਦਾ ਹੁੰਦਾ, ਇਤਨਾ ਦਾ ਭੇਸ ਬਣਾ ਲਿਆ ਮਹਾਰਾਜ ਨੇ, ਜਿਹੜਾ ਹੀ ਲੱਗ ਗਿਆ ਹੋਵੇ ਉਹਦੇ ਲੱਕ 'ਚ ਦੋ ਮਾਰੇ ਡੰਡੇ, ਅਤੇ ਲੋਕਾਂ ਨਾਲ ਦਿਆਂ ਨੇ ਸਮਝ ਲਿਆ ਵੀ ਬਾਬਾ ਜੀ ਤਾਂ ਗਏ, ਹੁਣ ਪਾਗਲ ਹੋ ਗਏ ਬਾਬਾ ਜੀ, ਤਾਂ ਪ੍ਰੀਖਿਆ ਹੋ ਰਹੀ ਹੈ ਨਾ। ਰਾਮ ਕਸੌਟੀ ਸੋਸ ਹੈ, ਜੋ ਮਰ ਜੀਵਾ ਹੋਏ, ਪਰ ਜਿਹਨੇ ਆਪਣਾ ਆਪ ਸਮਰਪਿਤ ਕਰ ਦਿੱਤਾ ਇਕੱਲਾ ਭਾਈ ਲੈਣਾ ਹੀ ਰਹਿ ਗਿਆ, ਬਾਕੀ ਸਾਰੇ ਭੱਜ ਗਏ। ਕਹਿੰਦੇ ਤੂੰ ਨਹੀਂ ਜਾਂਦਾ, ਤੂੰ ਕੀ ਦੇਖਦਾ, ਮਹਾਰਾਜ ਕਹਿੰਦੇ ਤੈਨੂੰ ਕੀ ਕਸਰਿਆ, ਤੂੰ ਨਹੀਂ ਗਿਆ। ਕਹਿੰਦਾ ਜਾਵਾਂ ਕਿੱਥੇ ਹੁਣ, ਉਹ ਕਹਿੰਦਾ ਮਹਾਰਾਜ ਜਾਣਾ ਕਿੱਥੇ ਆ, ਪ੍ਰਭ ਤੁਧ ਨੂੰ ਛੋੜ ਜਾਈਏ ਕਹਿ ਧਰ, ਆਨਣਾ ਬੀਆ ਤੇਰੀ ਸੰਸਰ, ਤੇਰੇ ਵਰਗਾ ਕਹਿੰਦੇ ਹੋਰ ਕੋਈ ਹੈ ਨਹੀਂ, ਤਾਂ ਜਾਵਾਂ ਕਿੱਥੇ। ਭਾਈ ਲਹਿਣਾ ਜੀ ਕਹਿੰਦੇ, ਮਹਾਰਾਜ ਕਹਿੰਦੇ ਨਹੀਂ ਜਾਣਾ ਤਾਂ ਆ ਜਾ ਫਿਰ ਇੱਧਰ। ਅੱਗੇ ਇੱਕ ਮੁਰਦਾ ਪਿਆ ਸੀ, ਮੁਰਦਾ ਗਲਿਆ ਸੜਿਆ, ਪਤਾ ਨਹੀਂ ਕਿੰਨੇ ਚਿਰ ਦਾ ਪਿਆ, ਬਦਬੂ ਮਾਰ ਰਿਹਾ, ਕਹਿੰਦੇ ਇਹਨੂੰ ਖਾ। ਕਹਿੰਦੇ ਨਹੀਂ ਜਾਣਾ ਤਾਂ ਇਹਨੂੰ ਖਾ। ਭਾਈ ਲਹਿਣਾ ਨੂੰ ਕਹਿੰਦੇ ਮਹਾਰਾਜ ਜੀ, ਕਹਿੰਦਾ ਮਹਾਰਾਜ ਸੱਤ ਬਚਨ। ਭਾਈ ਲਹਿਣਾ ਜੀ ਕਹਿੰਦੇ ਸੱਤ ਬਚਨ ਮਹਾਰਾਜ, ਮਹਾਰਾਜ ਕਿੱਧਰੋਂ ਖਾਵਾਂ। ਭਾਈ ਲਹਿਣਾ ਜੀ ਕਹਿੰਦੇ ਕਿੱਧਰੋਂ ਖਾਵਾਂ, ਕਹਿੰਦੇ ਜਿੱਧਰੋਂ ਮਰਜ਼ੀ ਖਾ ਲਾ। ਜਦੋਂ ਉੱਤੇ ਕੱਪੜਾ ਲਾਇਆ, ਥੱਲੇ ਮਤਲਬ ਕੜਾਹ ਪ੍ਰਸ਼ਾਦ, ਲਾਟਾਂ ਮਾਰ ਰਿਹਾ, ਤਾਜ਼ਾ ਤਾਜ਼ਾ ਬਣਿਆ ਹੋਇਆ। ਰਾਮ ਕਸੌਟੀ ਸੋਸ ਹੈ, ਜੋ ਮਰ ਜੀਵਾ ਹੋਏ, ਹੁਕਮ ਮੰਨਣ ਦੀ ਗੱਲ ਹੈ ਨਾ, ਉੱਥੇ ਹੀ ਮਾਰਨੇ। ਕਹਿੰਦੇ ਗੁਰੂ ਨਾਨਕ ਸਾਹਿਬ ਨੇ ਉੱਥੇ ਮੱਥਾ ਟੇਕਦਾ ਭਾਈ ਲੈਣੇ ਨੂੰ। ਭਾਈ ਲੈਣਾ ਪਹਿਲਾਂ ਹੀ ਕਹਿਤਾ ਸੀ ਵੀ ਤੂੰ ਲੈਣਾ ਤਾਂ ਅਸੀਂ ਤੇਰਾ ਦੇਣਾ, ਉਸ ਵੇਲੇ ਮੱਥਾ ਟੇਕਦਾ ਵੀ ਅੱਜ ਤੋਂ ਤੂੰ ਗੁਰੂ, ਸਮਾਪਤੀ ਸਾਡੀ। ਪਰ ਗੱਲ ਇਹ ਵੀ ਕਸੌਟੀ ਸਹਿਣ ਦੀ ਗੱਲ ਆ ਨਾ, ਉਹਨੂੰ ਹੀ ਮਹਾਰਾਜ ਕਹਿੰਦੇ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚਿਹਰਾ, ਜਿਹੜਾ ਰਹਿਣੀ 'ਚ ਮਰਯਾਦਾ 'ਚ ਰਹਿ ਜਾਏ ਉਹ ਮੇਰਾ ਗੁਰੂ ਹੈ, ਮੈਂ ਉਹਦਾ ਚੇਲਾ ਹਾਂ। ਅਤੇ ਗੁਰੂ ਸਾਹਿਬ ਨੇ ਉੱਦਣ ਹੀ ਮਤਲਬ ਮੱਥਾ ਟੇਕਤਾ, ਪ੍ਰੀਖਿਆ ਹੋ ਗਈ ਨਾ। ਅਤੇ ਰਾਮ ਦੀ ਕਸੌਟੀ, ਗੁਰੂਆਂ ਦੀ ਜਿਹੜੀ ਕਸੌਟੀ ਹੈ ਨਾ, ਮਹਾਂ ਕਰੜੀ, ਬੜੀ ਕਰੜੀ ਹੈ ਪਰ ਸੁੱਖ ਸਾਰ, ਸੁੱਖ ਦੇਣ ਵਾਲੀ ਹੈ। ਸਾਡੇ ਕੋਲ ਸਹਿਣ ਨਹੀਂ ਹੁੰਦੀ ਨਾ, ਅਸੀਂ ਮਤਲਬ ਡੋਲ ਜਾਂਦੇ ਹਾਂ ਬਹੁਤ ਜਲਦੀ, ਗੁਰੂਆਂ 'ਤੇ ਵਿਸ਼ਵਾਸ ਹੀ ਟੁੱਟ ਜਾਂਦਾ। ਗੁਰੂ ਦੀ ਪ੍ਰਸੰਨਤਾ ਵੀ ਲੈਣਾ ਚਾਹੁੰਦੇ ਹਾਂ ਪਰ ਗੁਰੂ ਦੀ ਗੱਲ ਨਹੀਂ ਮੰਨਣਾ ਚਾਹੁੰਦੇ। ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਮਹਾਰਾਜ ਕਹਿੰਦੇ ਗੁਰੂ ਨੇ ਜੋ ਕਰਨ ਵਾਸਤੇ ਕਿਹਾ ਉਹ ਕਹੋ, ਗੁਰੂ ਦੀ ਰੀਸ ਨਾ ਕਰੋ। ਅਸੀਂ ਤਾਂ ਗੁਰੂ ਦੀ ਰੀਸ ਕਰਦੇ ਹਾਂ, ਗੁਰੂ ਦਾ ਕਿਹਾ ਨਹੀਂ ਮੰਨਦੇ। ਗੁਰੂਆਂ ਨੇ ਇਹ ਕੀਤਾ ਤਾਂ ਕਹਿੰਦੇ ਅਸੀਂ ਵੀ ਇਹ ਕੰਮ ਕਰਾਂਗੇ, ਪਰ ਜੋ ਗੁਰੂਆਂ ਨੇ ਸਾਨੂੰ ਕਰਨ ਵਾਸਤੇ ਕਿਹਾ ਉਹ ਨਹੀਂ ਕਰਨਾ। ਉਹਨਾਂ ਨੇ ਜੋ ਕੀਤਾ ਉਹਦੀ ਰੀਸ ਕਰਦੇ ਹਾਂ ਆਪਾਂ। ਜਿਵੇਂ ਜਿਹੜੇ ਸ਼ਰਾਬ ਮਾਸ ਖਾਣ ਵਾਲੇ ਬੰਦੇ ਨਾ, ਜਿਹੜੇ ਸ਼ਰਾਬ ਮੀਟ ਖਾਂਦੇ ਆ, ਉਹ ਕਹਿੰਦੇ ਆ ਵੀ ਉਹ ਬੜੇ ਬੜੇ ਗੁਰੂਆਂ ਦਾ ਉਦਾਹਰਣ ਦਿੰਦੇ ਆ। ਉਹ ਕਹਿੰਦੇ ਗੁਰੂ ਲੋਕਾਂ ਨੇ ਵੀ ਆਹ ਕੰਮ ਕੀਤਾ, ਫਲਾਣੇ ਨੇ ਵੀ ਆਹ ਕੰਮ ਕੀਤਾ। ਬਹੁਤ ਲੋਕ ਇਹੀ ਆਪਣਾ ਮਤਲਬ ਪ੍ਰਮਾਣ ਦਿੰਦੇ ਆ ਵੀ ਗੁਰੂ ਨੇ ਵੀ ਬੱਕਰੇ ਵੱਢੇ ਆ। ਕੋਈ ਲੋਕ ਕਹਿੰਦੇ ਆ ਜਿਹੜੇ ਬੱਕਰੇ ਖਾਣ ਵਾਲੇ, ਉਹ ਕਹਿੰਦੇ ਗੁਰੂ ਨੇ ਵੀ ਬੱਕਰੇ ਵੱਢੇ ਆ। ਇਹਦਾ ਮਤਲਬ ਗੁਰੂ ਦੀ ਰੀਸ ਕਰ ਰਹੇ ਨਾ। ਅਤੇ ਮਹਾਤਮਾ ਕਹਿੰਦੇ ਵੀ ਠੀਕ ਹੈ, ਤੁਹਾਡੀ ਗੱਲ ਮੰਨ ਲੈਂਦੇ ਹਾਂ, ਤੁਸੀਂ ਗੁਰੂ ਨੇ ਬੱਕਰੇ ਵੱਢੇ ਆ ਅਤੇ ਤੁਸੀਂ ਬੱਕਰੇ ਖਾ ਰਹੇ, ਤਾਂ ਗੁਰੂ ਜਵਾਉਂਦਾ ਵੀ ਦਰਿਆ ਆ, ਤੁਸੀਂ ਵੀ ਜਵਾ ਦਿਓ ਇੱਕ ਦਿਨ। ਜੇ ਤੁਸੀਂ ਖਾ ਸਕਦੇ ਹਾਂ ਤੁਸੀਂ ਜਵਾਬ ਵੀ ਤਾਂ ਦਿਓ। ਸਤਿਗੁਰ ਮੇਰਾ ਮਾਰ ਜੀ ਵਾਲੇ, ਸਤਿਗੁਰ ਮੇਰਾ ਮਾਰ ਜੀ ਵਾਲੇ, ਉਹ ਜਿਉਂਦੇ ਵੀ ਤਾਂ ਕਰ ਰਿਹਾ ਨਾ, ਤੁਸੀਂ ਕਰ ਦਿਓ। ਇੱਕ ਵੈਸ਼ਨੋ ਮਹਾਤਮਾ ਆ ਗਿਆ ਮਹਾਰਾਜ ਦੇ ਗੁਰੂ ਗੋਬਿੰਦ ਸਿੰਘ ਦੇ ਦਰਬਾਰ 'ਚ, ਬੜੀ ਸ਼ਰਧਾ ਨਾਲ ਆਇਆ ਉਹ, ਅਤੇ ਮਹਾਰਾਜ ਜੀ ਸ਼ਿਕਾਰ ਖੇਡਣ ਗਏ ਸੀ ਆਉਂਦਿਆਂ ਨੂੰ। ਉਹ ਬੜੀ ਨਿਸ਼ਠਾ ਨਾਲ ਆਇਆ, ਅਤੇ ਜਦੋਂ ਮਹਾਰਾਜ ਜੀ ਆਏ ਸ਼ਿਕਾਰ ਖੇਲ ਕੇ, ਅਤੇ ਇੱਕ ਹੱਥ 'ਚ ਕੋਈ ਬਾਜ ਮਾਰ ਕੇ ਫੜਿਆ, ਦੂਜੇ 'ਚ ਹਿਰਨ ਫੜਿਆ, ਤੀਜੇ 'ਚ ਕੋਈ ਹੋਰ ਚੀਜ਼ ਚੀਤਾ ਫੜਿਆ, ਮਰ ਜਾਨਵਰ ਮਾਰ ਮਾਰ ਲਿਆਂਦੇ। ਉਹਨੂੰ ਦੇਖ ਕੇ ਹੀ ਮਹਾਰਾਜ ਤੇ ਸ਼ੰਕਾ ਗਲਾਨੀ ਹੋ ਗਈ ਵੀ ਇਹ ਕੈਸਾ ਗੁਰੂ ਹੈ, ਮੈਂ ਤਾਂ ਬੜੀ ਨਿਸ਼ਠਾ ਨਾਲ ਆਇਆ ਅਤੇ ਬੜਾ ਹਿੰਸਕ ਹੈ, ਇੰਨੇ ਜਾਨਵਰ ਮਾਰ ਲਿਆਂਦੇ। ਉਹਨੂੰ ਉਹਨੇ ਕਿਹਾ ਚਲੋ ਇੱਥੇ ਕੋਈ ਫਾਇਦਾ ਨਹੀਂ, ਮੈਨੂੰ ਦੇਖ ਵੀ ਚੱਲ ਇਹਨਾਂ ਦੇ ਕੋਲ ਗੁਰੂ ਧਾਰਨ ਕਰਾਂਗੇ, ਇਹਨਾਂ ਨੂੰ ਇਹ ਤਾਂ ਬੜੇ ਮਤਲਬ ਨਿਰਦਈ ਆ, ਇੰਨੇ ਇੰਨੇ ਜਾਨਵਰ ਮਾਰ ਲਿਆਂਦੇ। ਅਤੇ ਜਦੋਂ ਉਹ ਜਾਨਵਰ ਲਿਆ ਕੇ ਸਾਰੇ ਰੱਖ ਦਿੱਤੇ, ਤਾਂ ਘੱਟ ਘੱਟ ਕੇ ਅੰਤਰੀ ਜਾਨ ਤਾਂ ਮਹਾਰਾਜ ਜੀ ਸਮਝ ਗਏ ਵੀ ਇਹਨੂੰ ਬੁਖਾਰ ਚੜ੍ਹ ਗਿਆ ਦੇਖ ਕੇ। ਮਹਾਰਾਜ ਕਹਿੰਦੇ ਉੱਡ ਜਾਓ, ਮਹਾਰਾਜ ਨੇ ਐਂ ਕਿਤਾ ਉੱਡ ਜਾਓ, ਸਾਰੇ ਭੱਜ ਗਏ ਜਾਨਵਰ, ਸਾਰੇ ਹੀ ਭੱਜ ਗਏ ਜਿੰਨੇ ਮਾਰ ਕੇ ਲਿਆਂਦੇ ਸੀ। ਅਤੇ ਸਤਿਗੁਰ ਮੇਰਾ ਮਾਰ ਜੀ ਵਾਲ ਹੈ, ਜੇ ਉਹ ਮਾਰ ਸਕਦਾ ਉਹ ਜਿਉਂਦੇ ਵੀ ਕਰ ਸਕਦਾ ਨਾ। ਅਤੇ ਜਿਹੜੇ ਹੁਣ ਖਾਣ ਵਾਲੇ ਉਹ ਖਾਣਾ ਤਾਂ ਜਾਣਦੇ ਪਰ ਜਿਉਂਦਾ ਕਰਨਾ ਨਹੀਂ ਜਾਣਦੇ। ਇਸ ਕਰਕੇ ਕਹਿੰਦੇ ਆ ਵੀ ਗੁਰ ਕੀ ਕਰਨੀ ਕਾਹੇ ਧਾਵੋ, ਗੁਰੂ ਦੀ ਜਿਹੜੀ ਕਰਨੀ ਉਹਦੀ ਰੀਸ ਕਿਉਂ ਕਰਦੇ ਆ। ਗੁਰ ਕਹਿਆ ਸਾਕਾਰ ਕਮਾਵੋ, ਗੁਰੂ ਨੇ ਕਿਹਾ ਵਾ ਤੇ ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਜੇ ਉਹ ਰਤ ਪੀਵੇ ਮਾਨਸਾ ਤਿਨ ਕਿਉਂ ਨਿਰਮਲ ਚੀ, ਤਾਂ ਇਹ ਗੁਰੂ ਨੇ ਕਿਹਾ ਵੀ ਜੇ ਰਤ ਲੱਗੇ ਕੱਪੜੇ, ਜੇ ਕੱਪੜੇ ਨੂੰ ਰਤ ਲੱਗ ਜਾਏ, ਲਹੂ ਲੱਗ ਜਾਏ, ਜਾਮਾ ਹੋਏ ਪਲੀਤ, ਪਲੀਤ ਹੋ ਜਾਂਦਾ, ਅਪਵਿੱਤਰ ਹੋ ਜਾਂਦਾ, ਅਤੇ ਜੋ ਰਤ ਪੀਵੇ ਮਾਨਸਾ, ਜਿਹੜੇ ਮਾਨਸ ਦਾ ਰਤ ਪੀਂਦੇ ਆ ਤਿਨ ਕਿਉਂ ਨਿਰਮਲ ਚੀ, ਤਾਂ ਉਹਨਾਂ ਦਾ ਚਿੱਤ ਕਿਵੇਂ ਨਿਰਮਲ ਰਹਿ ਸਕਦਾ, ਇਹ ਗੁਰੂ ਕਹਿੰਦਾ। ਅਤੇ ਗੁਰੂ ਦੀ ਕਰਨੀ ਜਿਹੜੀ ਨਾ, ਉਹਦੇ ਵੱਲ ਨਾ ਜਾਓ, ਗੁਰੂ ਦੀ ਜਿਹੜੀ ਆਗਿਆ ਉਹਨੂੰ ਮੰਨੋ, ਅਤੇ ਗੁਰੂ ਦੀ ਆਗਿਆ ਜਿਹੜੀ ਇਹ ਕਰੜੀ ਹੈ ਪਰ ਮਹਾਂ ਸੁੱਖ ਸਾਰ ਹੈ, ਮਹਾਂ ਸੁੱਖ ਦੇਣੇ ਵਾਲੀ ਹੈ। ਅਸੀਂ ਮਤਲਬ ਸੁਣ ਕੇ ਵੀ ਤਾਂ ਕਹਿੰਦੇ ਸਾਡੇ 'ਤੇ ਅਸਰ ਨਹੀਂ, ਆਪਾਂ ਬਹੁਤੀਆਂ ਇਹੀ ਗੱਲਾਂ ਕਰਦੇ ਹਾਂ ਵੀ ਮਹਾਰਾਜ ਇੰਨੇ ਚਿਰ ਦਾ ਸਤਸੰਗ ਸੁਣਦੇ ਹਾਂ, ਕੋਈ ਗੱਲ ਨਹੀਂ ਬਣੀ, ਮਨ ਨਹੀਂ ਟਿਕਿਆ, ਸਥਿਤੀ ਨਹੀਂ ਬਣੀ, ਅਤੇ ਸੁਣਨਾ ਅਲੱਗ ਚੀਜ਼ ਹੈ, ਉਹਨੂੰ ਮੰਨਣਾ ਅਲੱਗ ਚੀਜ਼ ਹੈ। ਸੁਣਦੇ ਤਾਂ ਆਪਾਂ ਬਹੁਤ ਹਾਂ, ਪਰ ਮਹਾਰਾਜ ਤਾਂ ਕਹਿੰਦੇ ਸੁਣ ਸੁਣ ਅੰਧੇ ਪਾਵੇ ਰਾਹ, ਸੁਣ ਸੁਣ ਕੇ ਤਾਂ ਅੰਨਾ ਵੀ ਰਾਹ ਪੈ ਜਾਂਦਾ, ਉਹਨੂੰ ਪਤਾ ਲੱਗ ਜਾਂਦਾ ਵੀ ਇੱਧਰ ਨੂੰ ਜਾਣਾ ਆ, ਅਤੇ ਅਸੀਂ ਥੋੜ੍ਹਾ ਸੁਣ ਲਿਆ ਕਿਤੇ, ਇਹਦਾ ਮਤਲਬ ਅਸੀਂ ਸੁਜਾਕੇ ਹੈ, ਅਸੀਂ ਤਾਂ ਫਿਰ ਅੰਨੇ ਨਵੇਂ ਗਾਇਕ ਵਾਚੇ ਹੋਏ ਨਾ, ਸੁਣ ਸੁਣ ਕੇ ਅੰਨਾ ਵੀ ਰਾਹ ਪੈ ਜਾਂਦਾ, ਉਹਨੂੰ ਪਤਾ ਲੱਗ ਜਾਂਦਾ ਵੀ ਇੱਧਰ ਨੂੰ ਜਾਣਾ, ਉਹ ਟੋ ਟੋ ਕੇ ਵੀ ਆਪਣੇ ਟਿਕਾਣੇ ਪਹੁੰਚ ਜਾਂਦਾ, ਅਤੇ ਅਸੀਂ ਨੇਤਰਾਂ ਦੇ ਸਾਡੇ ਖੁੱਲ੍ਹੇ ਹੋਏ ਨੇਤਰ, ਸਭ ਕੁਛ ਹੈ, ਫਿਰ ਵੀ ਸਾਨੂੰ ਰਾਹ ਨਹੀਂ ਮਿਲ ਰਿਹਾ, ਇਹਦਾ ਮਤਲਬ ਅਸੀਂ ਸੁਣਿਆ ਹੀ ਨਹੀਂ ਹੈ, ਜਿਸ ਤਰ੍ਹਾਂ ਸੁਣਨਾ ਚਾਹੀਦਾ ਉਸ ਤਰ੍ਹਾਂ ਸੁਣਿਆ ਹੀ ਨਹੀਂ ਹੈ। ਅਤੇ ਜਨਮ ਮਰਨ ਦਾ ਜਿਹੜਾ ਚੱਕਰ ਆ ਨਾ, ਇਹਦਾ ਕਾਰਨ ਸਿਰਫ ਜਿਹੜਾ ਸਾਡਾ ਅਸ਼ਕਤੀ, ਸਾਡਾ ਕਰਤਾਪਣਾ, ਆਪਣੀ ਵਿਚਾਰ ਇਹ ਚੱਲ ਰਹੀ ਹੈ, ਜਦੋਂ ਆਪਾਂ ਆਤਮ ਸਾਕਸ਼ਾਤ ਕੀਤਾ ਉਦੋਂ ਜਾ ਕਰਕੇ ਜਨਮ ਮਰਨ ਦਾ ਚੱਕਰ ਜਿਹੜਾ ਨਿਵਿਰਤ ਹੋਣਾ ਹੈ। ਜਿੰਨਾ ਚਿਰ ਮਤਲਬ ਆਤਮ ਸਾਕਸ਼ਾਤਕਾਰ ਨਹੀਂ ਹੋ ਰਿਹਾ, ਉਨਾ ਚਿਰ ਤੇ ਆਉਣਾ ਜਾਣਾ ਜਨਮ ਮਰਨਾ ਚੱਲਦਾ ਹੀ ਰਹੇਗਾ। ਆਤਮਾ ਦੀ ਵਿਚਾਰ ਚੱਲ ਰਹੀ ਹੈ ਕਿ ਆਤਮਾ ਸੱਚਿਤ ਆਨੰਦ ਸਰੂਪ ਆ, ਬ੍ਰਹਮ ਸਰੂਪ ਆ, ਸਵੈਮ ਪ੍ਰਕਾਸ਼ ਹੈ, ਕੂਟਸਥ ਹੈ, ਇੱਥੋਂ ਤੱਕ ਵਿਚਾਰ ਕੀਤੀ ਆਪਾਂ ਕਿ ਆਤਮਾ ਕੂਟਸਥ ਹੈ। ਕੂਟਸਥ ਦਾ ਅਰਥ ਹੋ ਹੀ ਗਿਆ ਸੀ ਨਾ ਕੱਲ੍ਹ, ਜਿਵੇਂ ਐਰਨ ਹੁੰਦੀ ਨਾ ਲੁਹਾਰ ਦੀ, ਐਰਨ ਉਸ ਤਰ੍ਹਾਂ ਦਾ, ਐਰਨ ਜਿਹੜੀ ਅਚਲ ਹੁੰਦੀ ਹੈ, ਉਹ ਉੱਤੇ ਜਿੰਨਾ ਮਰਜ਼ੀ ਕੁਹਾੜ ਉੱਤੇ ਲੁਹਾਰ ਸ਼ਸਤਰ ਬਣਾਈ ਜਾਏ ਪਰ ਐਰਨ ਨੂੰ ਫਰਕ ਨਹੀਂ ਪੈਂਦਾ। ਉਹ ਕੂਟਸਥ ਮਤਲਬ ਕੂਟ ਜਿਹਦੇ ਵਿੱਚ ਪੋਲ ਨਾ ਹੋਵੇ, ਕੂਟ ਕਹਿੰਦੇ ਜਿਹਦੇ ਵਿੱਚ ਪੋਲ ਨਾ ਹੋਵੇ, ਐਸੀ ਆ ਉਹ। ਅਤੇ ਪਰਮਾਤਮਾ ਬ੍ਰਹਮ ਐਸਾ, ਉਹਦੇ ਵਿੱਚ ਮਾਇਆ ਰੂਪੀ ਪੋਲ ਨਹੀਂ ਹੈਗਾ, ਇਕਦਮ ਠੋਸ ਹੈ, ਪ੍ਰਗਿਆਨ ਘਨ ਹੈ ਉਹ। ਘਨ ਕਹਿੰਦੇ ਆ ਢੇਲਾ, ਕੋਈ ਲੂਣ ਦਾ ਜਾਂ ਕਿਸੇ ਚੀਜ਼ ਦਾ ਪੱਥਰ ਵਰਗਾ ਢੇਲਾ, ਜਿਹਨਾਂ ਨੂੰ ਘਨ ਕਹਿੰਦੇ ਆ, ਅਤੇ ਉਹ ਕਹਿੰਦੇ ਪ੍ਰਗਿਆਨ ਘਨ ਹੈ ਉਹ ਪਰਮਾਤਮਾ, ਪ੍ਰਗਿਆਨ ਘਨ। ਘਨ ਮਤਲਬ ਉਹਦੇ ਠੋਸ ਪਣਾ ਇੰਨਾ ਕਿ ਉਹਦੇ 'ਚ ਪੋਲ ਨਹੀਂ ਹੈਗਾ, ਐਸਾ ਕੂਟਸਥ ਹੈ ਉਹ ਆਤਮਾ। ਆਤਮਾ ਦੇ ਵਿੱਚ ਮਾਇਆ ਦਾ ਪੋਲ ਨਹੀਂ ਹੈ, ਅਗਿਆਨ ਦਾ ਪੋਲ ਨਹੀਂ ਹੈ, ਠੋਸ ਹੈ, ਸ਼ੁੱਧ ਗਿਆਨ ਹੈ। ਫਿਰ ਆਤਮਾ ਕੈਸਾ ਹੈ? ਸਾਕਸ਼ੀ। ਇਹ ਵੀ ਵਿਚਾਰ ਹੋ ਗਈ ਕਿ ਸਾਕਸ਼ੀ, ਸਾਕਸ਼ੀ ਦਾ ਅਰਥ ਹੁੰਦਾ ਜਿਹੜਾ ਉਦਾਸੀ ਹੋਵੇ, ਉਦਾਸੀਨ ਹੋਵੇ, ਵਿਸ਼ੇ ਤੋਂ ਉਦਾਸ ਹੋਵੇ ਔਰ ਸਮੀਪਵਰਤੀ ਹੋਵੇ, ਉਹਨੂੰ ਸਾਕਸ਼ੀ ਕਹਿੰਦੇ ਆ। ਗਵਾਹ ਕਹਿੰਦੇ ਨਾ, ਗਵਾਹ ਸਾਕਸ਼ੀ ਦਾ ਅਰਥ ਹੈ ਗਵਾਹ। ਗਵਾਹ ਕੈਸਾ ਹੁੰਦਾ? ਜਿਹੜੇ ਦੋ ਆਦਮੀ ਝਗੜੇ ਉਹਨਾਂ ਤੋਂ ਉਦਾਸੀ ਨੇ, ਉਹਦਾ ਉਹਨਾਂ ਨਾਲ ਕੋਈ ਮਤਲਬ ਨਹੀਂ, ਪਰ ਸਮੀਪਵਰਤੀ ਹੈ, ਸਮੀਪਵਰਤੀ ਵੀ ਹੈ ਉਦਾਸੀ ਵੀ ਹੈ, ਐਸਾ ਆਤਮਾ ਹੈ ਉਹ ਉਦਾਸੀਨ ਹੈ, ਵਿਸ਼ਿਆਂ ਦੇ ਨਾਲ ਉਹਦਾ ਕੋਈ ਸੰਬੰਧ ਨਹੀਂ ਔਰ ਸਮੀਪਵਰਤੀ ਹੈ। ਸਮੀਪਵਰਤੀ ਤਾਂ ਇੰਨਾ ਵੀ ਰਵਿਦਾਸ ਜੀ ਮਹਾਰਾਜ ਕਹਿੰਦੇ ਵੀ ਹੱਥ ਨਾਲੋਂ ਵੀ ਨੇੜੇ ਹੈ, ਕਹਿ ਰਵਿਦਾਸ ਹੱਥ ਪੈ ਨੇੜੇ, ਹੱਥਾਂ ਪੈਰਾਂ ਨਾਲੋਂ ਵੀ ਨੇੜੇ ਆ, ਇਹ ਹੱਥ ਜਿਹੜਾ ਇੱਥੋਂ ਇੰਨੀ ਦੂਰ ਆ, ਉਹ ਕਹਿੰਦੇ ਇੰਨੀ ਦੂਰ ਵੀ ਨਹੀਂ ਗਾ ਆਤਮਾ। ਰਵਿਦਾਸ ਜੀ ਕਹਿੰਦੇ ਹੱਥਾਂ ਨਾਲੋਂ ਵੀ ਨੇੜੇ, ਕਿਉਂਕਿ ਵਿਆਪਕ ਹੈ ਨਾ ਉਹ, ਨੇੜੇ ਨਾ ਹੀ ਦੂਰ, ਨਿਜ ਆਤਮੇ ਰਹਿਆ ਭਰਪੂਰ। ਇਹਦਾ ਅਰਥ ਜਿਹੜਾ ਨਾ ਪੰਕਤੀ ਦਾ ਦੋ ਤਰ੍ਹਾਂ ਕਰਦੇ ਆ, ਜਿਹੜੇ ਮਨਮੁੱਖ ਲੋਕ ਆ ਨਾ ਉਹਨਾਂ ਦਾ ਆਤਮਾ ਕੈਸਾ? ਨੇੜੇ ਨਾ ਹੀ ਦੂਰ। ਜਿਹੜੇ ਮਨਮੁੱਖ ਲੋਕ ਆ ਨਾ ਉਹਨਾਂ ਨੂੰ ਆਤਮਾ ਨੇੜੇ ਨਹੀਂ ਦਿਖਦਾ, ਦੂਰ ਦਿਖਦਾ। ਜਿਹੜੇ ਗੁਰਮੁਖ ਆ ਨਾ ਉਹਦੀ ਪੰਕਤੀ ਦਾ ਅਰਥ ਮਹਾਰਾਜ ਬਦਲ ਦਿੰਦੇ ਆ, ਉਹਨਾਂ ਨੂੰ ਕੈਸਾ? ਜਿਹੜੇ ਮਨਮੁੱਖ ਆ ਉਹਨਾਂ ਨੂੰ ਨੇੜੇ ਨਾ ਹੀ, ਉਹਨਾਂ ਦੇ ਨੇੜੇ ਨਹੀਂ ਆਤਮਾ, ਦੂਰ ਹੈ। ਅਤੇ ਜਿਹੜੇ ਗੁਰਮੁਖ ਆ ਨੇੜੇ ਨਾ ਹੀ ਦੂਰ, ਉਹਨਾਂ ਵਾਸਤੇ ਦੂਰ ਨਹੀਂ, ਉਹਨਾਂ ਦੇ ਬਿਲਕੁਲ ਨੇੜੇ ਆ। ਨਿਜ ਆਤਮੇ ਰਹਿਆ ਭਰਪੂਰ, ਕਿਉਂਕਿ ਉਹ ਆਪਣੀ ਆਤਮਾ ਦੇ ਵਿੱਚ ਪ੍ਰਸੰਨ ਹੋ ਰਹੇ, ਉਹਨਾਂ ਨੂੰ ਬਹੁਤ ਨੇੜੇ ਦਿਖਦਾ, ਸਾਡੇ ਵਾਸਤੇ ਬਹੁਤ ਦੂਰ ਆ। ਸਾਡੇ ਵੱਲੋਂ ਜਿਹੜੇ ਬੇਮੁੱਖ ਆ, ਜਿਹੜੇ ਗੁਰੂ ਦੇ ਸਨਮੁੱਖ ਨਹੀਂ ਹੈ, ਜੇ ਕੋ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰੂ ਨਾਲੇ ਗੁਰ ਕੇ ਚਿਰਨ ਹਿਰਦੇ ਤੇ ਆਏ ਅੰਤਰਾਤਮੇ ਸੰਭਾਲੇ ਆਪ ਛੱਡ ਸਦਾ ਰਹੇ ਪਰਣੇ ਗੁਰਬਿਨ ਅਵਰ ਨਾ ਜਾਣੇ ਕੋਈ ਆਪਣਾ ਆਪ ਛੱਡ ਕੇ ਗੁਰੂ ਦੇ ਪਰਣੇ ਪਰਨਾ ਕਹਿੰਦੇ ਆਸਰਾ ਗੁਰੂ ਦੇ ਆਸਰੇ ਤੋਂ ਕਰਕੇ ਦੇ ਆਪਣੇ ਆਪ ਨੂੰ ਆਪ ਗਵਾ ਕੇ ਅਤੇ ਗੁਰੂ ਦੇ ਆਸਰੇ ਹੋਏ ਸਿੱਖ ਸਨਮੁਖ ਆ ਉਹਨੂੰ ਕਹਿੰਦੇ ਸਨਮੁਖ ਐਸਾ ਜਿਹੜਾ ਗੁਰੂ ਦਾ ਸ਼ਿਸ਼ ਆ ਉਹਨੂੰ ਫਿਰ ਗੁਰੂ ਦੇ ਕੋਲੋਂ ਯੁਕਤੀ ਮਿਲਦੀ ਹੈ ਚਿੰਤਨ ਕਰਨ ਦੀ ਆਪਾਂ ਸਰਵਣ ਕੀਤਾ ਨਾ ਆਤਮਾ ਸੱਚਿਤ ਆਨੰਦ ਹੈ ਬ੍ਰਹਮ ਹੈ ਸਵੈਮ ਪ੍ਰਕਾਸ਼ ਹੈ ਕੂਟਸਥ ਹੈ ਸਾਕਸ਼ੀ ਹੈ ਇਹ ਸਾਰਾ ਸਾਨੂੰ ਸਮਝਾਉਣ ਵਾਸਤੇ ਹੀ ਹੈ ਇੱਕ ਹੀ ਚੀਜ਼ ਆ ਕੋਈ ਅੰਤਰ ਨਹੀਂ ਹੈ ਜੋ ਸੱਤ ਆ ਉਹੀ ਚਿੱਤ ਆ ਜੋ ਚਿੱਤ ਆ ਉਹੀ ਆਨੰਦ ਆ ਜੋ ਆਨੰਦ ਆ ਪਰਮਾਤਮਾ ਆਤਮਾ ਉਹੀ ਬ੍ਰਹਮ ਹੈ ਜੋ ਬ੍ਰਹਮ ਹੈ ਉਹੀ ਸਵੈਮ ਪ੍ਰਕਾਸ਼ ਹੈ ਜੋ ਸਵੈਮ ਪ੍ਰਕਾਸ਼ ਹੈ ਉਹੀ ਕੁਟਸਥ ਹੈ ਜੋ ਕੁਟਸਥ ਹੈ ਉਹੀ ਸਾਕਸ਼ੀ ਹੈ ਇਹ ਨਹੀਂ ਵੀ ਅਲੱਗ ਅਲੱਗ ਹੈ ਉਧਰ ਵੀ ਦੱਸਿਆ ਸੀ ਵੀ ਆਤਮਾ ਦੇ ਇਹ ਵਿਸ਼ੇਸ਼ਣ ਦੱਸੇ ਜਾ ਰਹੇ ਪਰ ਵਿਸ਼ੇਸ਼ਣ ਨਹੀਂ ਹੈ ਇਹ ਆਤਮਾ ਦਾ ਸਰੂਪ ਹੈ ਪਰ ਸਾਨੂੰ ਸਮਝਾਉਣ ਵਾਸਤੇ ਬਿਤਾਇਆ ਜਾ ਰਿਹਾ ਵੀ ਵਿਧੇਹ ਹੈ ਵਿਧੇਹ ਵਿਸ਼ੇਸ਼ਣ ਉਹਨੂੰ ਸਾਕਸ਼ੀ ਮੰਨੋ ਉਹਨੂੰ ਕੁਟਸਥ ਮੰਨੋ ਜਦੀ ਤੁਸੀਂ ਨਹੀਂ ਸਿੱਧਾ ਮੰਨ ਸਕਦੇ ਤਾਂ ਇਹਨਾਂ ਚੀਜ਼ਾਂ ਦੇ ਦੁਆਰਾ ਮੰਨਣ ਕਰ ਲਓ ਉਸ ਤਰ੍ਹਾਂ ਇਹ ਚੀਜ਼ਾਂ ਜਿਹੜੀਆਂ ਇੱਕ ਦੇਸ਼ 'ਚ ਘੱਟਦੀਆਂ ਕੂਟਸਥ ਹੈ ਸਾਕਸ਼ੀ ਮਤਲਬ ਦ੍ਰਿਸ਼ਟਾ ਹੈ ਦ੍ਰਿਸ਼ਟਾ ਜਿਹੜਾ ਉਹਨੂੰ ਦ੍ਰਿਸ਼ ਦੀ ਅਪੇਕਸ਼ਾ ਹੁੰਦੀ ਹੈ ਦ੍ਰਿਸ਼ਟਾ ਦੇਖਣ ਵਾਲਾ ਤਾਂ ਹੀ ਗੰਨਿਆ ਜਾਂਦਾ ਜੇ ਕੋਈ ਉਹਨੂੰ ਦੇਖਣ ਵਾਸਤੇ ਚੀਜ਼ ਅੱਗੇ ਪਈ ਹੈ ਤਾਂ ਉਹਨੂੰ ਕਹਿੰਦੇ ਦੇਖ ਰਿਹਾ ਅਤੇ ਜਦੋਂ ਅੱਗੇ ਕੋਈ ਚੀਜ਼ ਹੀ ਹੈ ਨਹੀਂ ਦੇਖੇਗਾ ਕਿਹਨੂੰ ਇਸ ਕਰਕੇ ਦ੍ਰਿਸ਼ਟਾ ਕਹਿਣ ਦਾ ਮਤਲਬ ਦ੍ਰਿਸ਼ ਨੂੰ ਦੇਖ ਕਰਕੇ ਦ੍ਰਿਸ਼ ਕਿਹੜਾ ਹੈ ਸੰਘਾਤ ਇੰਦਰੀ ਅੰਤਾਕਰਨ ਸਰੀਰ ਇਹਨਾਂ ਦੀ ਅਪੇਕਸ਼ਾ ਦ੍ਰਿਸ਼ਟਾ ਬਣ ਜਾਓ ਨਾਮ ਰੂਪ ਦੀ ਅਪੇਕਸ਼ਾ ਦ੍ਰਿਸ਼ਟਾ ਹੈ ਆਤਮਾ ਵੈਸੇ ਦਰਸ਼ਨ ਦ੍ਰਿਸ਼ਟਾ ਕੁਛ ਨਹੀਂ ਹੈ ਨਹੀਂ ਤਾਂ ਤ੍ਰਿਪੁਟੀ ਹੋ ਜਾਏਗੀ ਜੇ ਦਰਸ਼ਨ ਰਹੇਗਾ ਤਾਂ ਫਿਰ ਉਹੀ ਬਾਤ ਹੈ ਨਾ ਧਿਆਤਾ ਧਿਆਨ ਤੇ ਗਿਆਤਾ ਗਿਆਨ ਜੇ ਹੋ ਜਾਏਗਾ ਨਾ ਫਿਰ ਤ੍ਰਿਪੁਟੀ ਰਹਿ ਜਾਏਗੀ ਅਤੇ ਤ੍ਰਿਪੁਟੀ ਖੁੱਲ੍ਹੇ ਜਦੋਂ ਤ੍ਰਿਪੁਟੀ ਖੁੱਲ੍ਹਦੀ ਹੈ ਨਾ ਫਿਰ ਦਸਵੇਂ ਦੁਆਰ ਦੇ ਦਰਸ਼ਨ ਹੁੰਦੇ ਆ ਸਾਕਸ਼ਾਤਕਾਰ ਦਸਵੇਂ ਦੁਆਰ ਕੁੰਚੀ ਜਬ ਦੀਜੈ ਤੋ ਦਿਆਲ ਕੋ ਦਰਸ਼ਨ ਕੀਜੈ ਮਹਾਰਾਜ ਕਹਿੰਦੇ ਆ ਦਸਵੇਂ ਦੁਆਰ ਕੁੰਚੀ ਜਬ ਦੀਜੈ ਦਸਵੇਂ ਦੁਆਰ ਦਾ ਜਦੋਂ ਤਾਲਾ ਖੋਲੋ ਤੋ ਦਿਆਲ ਕੋ ਦਰਸ਼ਨ ਕੀਜੈ ਕਹਿੰਦੇ ਫਿਰ ਉਹ ਦਸਵੇਂ ਦੁਆਰ ਦੇ ਤਾਲੇ ਦੇ ਅੰਦਰ ਰਹਿੰਦਾ ਤਾਲਾ ਖੋਲੋਗੇ ਤਾਂ ਦਰਸ਼ਨ ਹੋਏਗਾ ਅਤੇ ਕੁੰਜੀ ਸੰਤਨ ਹੱਥ ਰਾਖੀ ਕੁੰਜੀ ਮਹਾਰਾਜ ਕਹਿੰਦੇ ਕੁੰਜੀ ਸੰਤਾਂ ਕੋਲ ਪਈ ਹੈ ਕੁੰਜੀ ਉਹਨਾਂ ਨੇ ਖੋਲਣੀ ਹੈ ਗੁਰ ਕੁੰਜੀ ਪਾਹੂ ਨਿਵਲ ਮਨ ਕੋਠਾ ਤਨ ਛੱਤ ਨਾਨਕ ਗੁਰਬਿਨ ਮਨ ਕਾ ਤਾਕ ਨਾ ਉੱਗੜੇ ਔਰ ਨਾ ਕੁੰਜੀ ਹੱਥ ਮਹਾਰਾਜ ਕਹਿੰਦੇ ਕੁੰਜੀ ਹੋਰ ਕਿਸੇ ਦੇ ਕੋਲ ਨਹੀਂ ਕੁੰਜੀ ਸੰਤਾਂ ਕੋਲ ਹੈ ਕੁੰਜੀ ਮਤਲਬ ਜੁਗਤੀ ਜੁਗਤੀ ਰੂਪੀ ਕੁੰਜੀ ਉਹਨਾਂ ਕੋਲ ਹੈ ਕਿਉਂਕਿ ਜੁਗਤੀ ਦੱਸਦੇ ਆ ਨਾ ਉਹ ਤਾਂ ਜੁਗਤੀ ਜ਼ੋਰ ਨਾਲ ਜੁਗਤੀ ਛੁੱਟਿਆ ਸੰਸਾਰ ਜ਼ੋਰ ਨਾਲ ਨਹੀਂ ਛੁੱਟਦਾ ਜੁਗਤੀ ਨਾਲ ਛੁੱਟਦਾ ਸੰਸਾਰ ਜੁਗਤੀ ਦਾ ਅਰਥ ਹੈ ਦ੍ਰਿਸ਼ਟਾਂਤ ਉਦਾਹਰਣ ਪ੍ਰਮਾਣ ਉਦਾਹਰਣ ਪ੍ਰਮਾਣ ਦੇ ਸਹਿਤ ਮਹਾਤਮਾ ਲੋਕ ਦੱਸਦੇ ਵੀ ਆਤਮਾ ਕੈਸਾ ਹੈ ਇਹ ਉਦਾਹਰਣ ਦੇ ਕੇ ਦੱਸ ਰਿਹਾ ਵੀ ਆਤਮਾ ਸੱਤ ਹੈ ਚਿੱਤ ਹੈ ਆਨੰਦ ਹੈ ਸਵੈਮ ਪ੍ਰਕਾਸ਼ ਹੈ ਕੂਟਸਥ ਹੈ ਸਾਕਸ਼ੀ ਹੈ ਐਸਾ ਜੋ ਆਤਮਾ ਹੈ ਉਸਦਾ ਕਹਿੰਦੇ ਜਗਿਆਸੂ ਵਿਚਾਰ ਕਰੇ ਅਤੇ ਫਿਰ ਉਹ ਕੈਸਾ ਹੈ ਦ੍ਰਿਸ਼ਟਾ ਉਹੀ ਗੱਲ ਆ ਗਈ ਉਹ ਦ੍ਰਿਸ਼ਟਾ ਹੈ ਦ੍ਰਿਸ਼ਟਾ ਕਹਿੰਦੇ ਦੇਖਣੇ ਵਾਲੇ ਨੂੰ ਜਿਹੜਾ ਦੇਖਦਾ ਉਹਨੂੰ ਦ੍ਰਿਸ਼ਟਾ ਕਹਿੰਦੇ ਆ ਆਪਾਂ ਦੇਖ ਰਹੇ ਹਾਂ ਕਿ ਨਹੀਂ ਪਹਿਲਾਂ ਵੀ ਆਪਾਂ ਵਿਚਾਰ ਕੀਤੀ ਹੈ ਵੀ ਅੱਖਾਂ ਨੂੰ ਆਪਾਂ ਦੇਖਦੇ ਹਾਂ ਵੀ ਇਹ ਦੇਖਦੀਆਂ ਕਿ ਨਹੀਂ ਕੰਨਾਂ ਨੂੰ ਆਪਾਂ ਦੇਖਦੇ ਵੀ ਕੰਨ ਸੁਣਦੇ ਕਿ ਨਹੀਂ ਸੁਣਦੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਅੱਜ ਮੇਰੇ ਕੰਨ ਜਿਹੜੇ ਨਾ ਇਹ ਕੁਝ ਘੱਟ ਸੁਣ ਰਹੇ ਆ ਅਤੇ ਆਪਾਂ ਦੇਖਣ ਵਾਲੇ ਹਾਂ ਤਾਂ ਹੀ ਪਤਾ ਲੱਗ ਰਿਹਾ ਨਾ ਇਹ ਦ੍ਰਿਸ਼ ਹੋ ਗਿਆ ਕੰਨ ਵੀ ਦ੍ਰਿਸ਼ ਹੋ ਗਏ ਅੱਖਾਂ ਵੀ ਦ੍ਰਿਸ਼ ਹੋ ਗਈਆਂ ਇਹਨਾਂ ਦੀ ਅਪੇਕਸ਼ਾ ਆਪਾਂ ਦ੍ਰਿਸ਼ਟਾ ਹਾਂ ਵੈਸੇ ਦ੍ਰਿਸ਼ਟਾ ਨਹੀਂ ਅੱਖਾਂ ਕੰਨ ਨੱਕ ਜਦੋਂ ਖਤਮ ਹੋ ਗਿਆ ਤਾਂ ਜਿਸ 'ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਫਿਰ ਕੁਛ ਨਹੀਂ ਬਚਦਾ ਨਾ ਫਿਰ ਦ੍ਰਿਸ਼ਟਾ ਦ੍ਰਿਸ਼ਟਾ ਕੁਛ ਨਹੀਂ ਲੇਕਿਨ ਇਹਨਾਂ ਦੀ ਅਪੇਕਸ਼ਾ ਆਪਣੇ ਆਪ ਨੂੰ ਦ੍ਰਿਸ਼ਟਾ ਮੰਨਣਾ ਹੈ ਵੀ ਅੱਖਾਂ ਸੰਸਾਰ ਨੂੰ ਦੇਖ ਰਹੀਆਂ ਪਰ ਮੈਂ ਅੱਖਾਂ ਨੂੰ ਦੇਖ ਰਿਹਾ ਕੰਨ ਸੁਣ ਰਹੇ ਸ਼ਬਦ ਨੂੰ ਪਰ ਮੈਂ ਕੰਨਾਂ ਨੂੰ ਦੇਖ ਰਿਹਾ ਵੀ ਕੰਨ ਸੁਣਦੇ ਕਿ ਨਹੀਂ ਸੁਣਦੇ ਬੁੱਧੀ ਨੂੰ ਆਪਾਂ ਜਾਣਦੇ ਵੀ ਬੁੱਧੀ ਕੰਮ ਕਰਦੀ ਕਿ ਨਹੀਂ ਕਰਦੀ ਅਤੇ ਫਿਰ ਦ੍ਰਿਸ਼ਟਾ ਹੋ ਗਏ ਨਾ ਆਪਾਂ ਦ੍ਰਿਸ਼ਟਾ ਸਾਕਸ਼ੀ ਅਰਥ ਤੇ ਉਹ ਹੀ ਹੈ। ਫਿਰ ਉਪਦ੍ਰਿਸ਼ਟਾ, ਉਪਦ੍ਰਿਸ਼ਟਾ ਦਾ ਅਰਥ ਵੀ ਹੋਏ ਲੱਗ ਗਏ, ਚਾਰ ਬੰਦੇ ਕੰਮ ਕਰ ਰਹੇ, ਇੱਕ ਬੰਦਾ ਜਿਹੜਾ ਦੇਖ ਰਿਹਾ ਹੈ ਉਹ ਉਪਦ੍ਰਿਸ਼ਟਾ ਹੋ ਗਿਆ। ਦ੍ਰਿਸ਼ਟਾ ਵੀ ਆ, ਉਪਦ੍ਰਿਸ਼ਟਾ ਵੀ ਆ, ਏਕ ਹੀ। ਫਿਰ ਕਹਿੰਦੇ ਇਕੱਲਾ ਹੀ ਹੈ, ਇੱਕ ਹੀ ਹੈ, ਇੱਕ ਦੇ ਹੀ ਸਾਰੇ ਨਾਂ ਆ, ਇੱਕ ਹੀ ਬੰਦੇ ਦੇ ਨਾਂ ਆ। ਸਕੂਲੇ ਜਾਂਦਾ ਤਾਂ ਟੀਚਰ ਆ, ਘਰ ਆਉਂਦਾ ਤਾਂ ਕਿਸੇ ਦੇ ਪਤੀ ਮਾਤਾ, ਕਿਸੇ ਦੇ ਪਤੀ ਪਿਤਾ, ਕਿਸੇ ਦੇ ਪਤੀ ਪਤਨੀ, ਇੱਕ ਹੀ ਬੰਦੇ ਦੇ ਨਾਂ ਨਾ ਸਾਰੇ, ਹੈ ਤਾਂ ਇਕੱਲਾ ਹੀ ਹੈ। ਸਵਯਮ ਦੇਵ ਦੱਤਾ, ਅੱਗੇ ਆ ਕਰਕੇ ਵੀ ਦ੍ਰਿਸ਼ਟਾਂਤ ਆਏਗਾ, ਸਵਯਮ ਦੇਵ ਦੱਤਾ। ਆਪਾਂ ਕਹਿੰਦੇ ਹਾਂ ਕੋਈ ਆਦਮੀ ਆਪਾਂ ਨੂੰ ਦਿੱਲੀ ਮਿਲਿਆ ਇੱਕ ਮਹੀਨਾ ਪਹਿਲੇ, ਉਹੀ ਆਪਾਂ ਬੱਸ ਅੱਡੇ 'ਤੇ ਦੇਖਿਆ ਕੱਲ੍ਹ ਪਰਸੋਂ ਦੇ, ਆਪਾਂ ਕਹਿੰਦੇ ਉਹੀ ਆਦਮੀ ਹੈ ਜਿਹੜਾ ਦਿੱਲੀ ਮਿਲਿਆ ਸੀ। ਲੇਕਿਨ ਜਿਹੜਾ ਦਿੱਲੀ ਵਾਲਾ ਵਕਤ ਸੀ ਉਹ ਹੋਰ ਸੀ, ਅੰਮ੍ਰਿਤਸਰ ਵਾਲਾ ਵਕਤ ਹੋਰ ਹੈ, ਦਿੱਲੀ ਵਾਲਾ ਦੇਸ਼ ਹੋਰ ਹੀ ਹੈ, ਦੇਸ਼ ਹੋਰ ਹੈ, ਆਦਮੀ ਉਹੀ ਹੈ, ਵਕਤ ਦਾ ਅੰਤਰ ਹੈ। ਅਤੇ ਪਰ ਆਤਮਾ ਜਿਹੜਾ ਉਹ ਕਹਿੰਦੇ ਇੱਕ ਹੀ ਹੈ, ਉਹਦੇ ਨਾਂ ਪੈ ਗਏ। ਜਦੋਂ ਆਤਮਾ ਨੂੰ ਆਪਣੇ ਸਰੀਰ ਸਥੂਲ ਸਰੀਰ ਦੇ ਨਾਲ ਅਟੈਚਮੈਂਟ ਹੋਈ ਤਾਂ ਮੈਂ ਗੋਰਾ, ਮੈਂ ਪਤਲਾ, ਅਸੀਂ ਤਾਂ ਉਹੀ ਹਾਂ ਨਾ, ਅਸੀਂ ਇੱਕ ਹੀ ਹਾਂ। ਪਰ ਅਸੀਂ ਆਪਣੇ ਆਪ ਨੂੰ ਗੋਰਾ ਪਤਲਾ ਸਮਝਣ ਲੱਗ ਗਏ, ਮੋਟੇ ਪਤਲੇ ਸਮਝਣ ਲੱਗ ਗਏ। ਜਦੋਂ ਸਥੂਲ ਸਰੀਰ ਦੇ ਨਾਲ ਅਟੈਚਮੈਂਟ ਹੋਈ ਸਾਡੀ ਤਾਂ ਆਪਾਂ ਕਹਿੰਦੇ ਮੈਂ ਪਤਲਾ, ਮੈਂ ਗੋਰਾ, ਮੈਂ ਬ੍ਰਾਹਮਣ, ਮੈਂ ਛੱਤਰੀ, ਆਪਣੇ ਆਪ ਨੂੰ ਦੇਖੋ ਕਿੱਥੇ ਲਿਆ ਕੇ ਖੜਾ ਕਰ ਲਿਆ। ਆਪਾਂ ਹੈ ਦੇਖਣ ਵਾਲੇ ਉਦਾਸੀਨ ਹਾਂ ਪਰ ਫਿਰ ਵੀ ਦ੍ਰਿਸ਼ ਦੇ ਨਾਲ ਮਿਲ ਗਏ। ਤਾਂ ਜਦੋਂ ਸੂਖਸ਼ਮ ਸਰੀਰ ਦੇ ਨਾਲ ਅਟੈਚਮੈਂਟ ਹੁੰਦੀ ਆ ਫਿਰ ਮੈਂ ਸੁਖੀ ਹਾਂ, ਮੈਂ ਦੁਖੀ ਹਾਂ, ਮੈਂ ਪੁੰਨੀ ਹਾਂ, ਮੈਂ ਪਾਪੀ ਹਾਂ, ਇਹ ਹੋ ਗਿਆ ਨਾ। ਅਤੇ ਜਦੋਂ ਕਾਰਨ ਸਰੀਰ ਦੇ ਨਾਲ ਜਾ ਕੇ ਮਿਲੇ ਮੈਂ ਅਗਿਆਨੀ ਹਾਂ, ਮੈਂ ਕੁਛ ਨਹੀਂ ਜਾਣਦਾ, ਇਹ ਹੋ ਗਿਆ ਨਾ। ਇਹ ਜਿਹੜਾ ਵਾ ਅਧਿਆਸ ਹੈ। ਕਹਿੰਦੇ ਆਤਮਾ ਐਸਾ ਨਹੀਂ, ਉਹ ਦ੍ਰਿਸ਼ਟਾ ਹੈ, ਸਾਕਸ਼ੀ ਹੈ ਔਰ ਇੱਕ ਹੈ, ਉਹ ਬਦਲਦਾ ਨਹੀਂ ਆ। ਇਹ ਦੇਖੋ ਬਦਲ ਲਿਆ ਨਾ, ਸਥੂਲ ਸਰੀਰ ਦੇ ਨਾਲ ਬਦਲ ਲਿਆ ਤਾਂ ਗੋਰਾ ਪਤਲਾ ਹੋ ਗਿਆ, ਮੋਟਾ ਹੋ ਗਿਆ। ਅਤੇ ਜਦੋਂ ਸੂਖਸ਼ਮ ਸਰੀਰ ਨਾਲ ਚਲੇ ਗਿਆ ਤਾਂ ਪੁੰਨੀ ਪਾਪੀ ਹੋ ਗਿਆ। ਅਤੇ ਉਹ ਕਹਿੰਦੇ ਆਤਮਾ ਇੱਕ ਹੈ, ਇਹ ਕਿੰਨੇ ਕੁ ਆਤਮਾ ਹੋ ਜਾਣਗੇ? ਗੋਰਾ ਵੀ ਆਤਮਾ, ਪਤਲਾ ਵੀ ਆਤਮਾ, ਬ੍ਰਾਹਮਣ ਵੀ ਆਤਮਾ, ਛੱਤਰੀ ਵੀ ਆਤਮਾ, ਸੁਖੀ ਵੀ ਆਤਮਾ, ਦੁਖੀ ਵੀ ਆਤਮਾ। ਗ੍ਰੰਥਕਾਰ ਕਹਿੰਦੇ ਵੀ ਆਤਮਾ ਇੱਕ ਹੈ, ਮਤਲਬ ਅਸੀਂ ਇੱਕ ਹਾਂ। ਅਤੇ ਅਸੀਂ ਆਪਣੇ ਆਪ ਨੂੰ ਦੇਖ ਲਓ ਵੀ ਕਿੰਨਾ ਕੁਝ ਸਮਝ ਰਹੇ। ਇੱਕ ਆਦਮੀ ਦੇ ਨਾਂ ਤਾਂ ਵੱਖਰੇ ਹੋ ਸਕਦੇ, ਆਦਮੀ ਨਹੀਂ ਬਦਲ ਸਕਦਾ ਨਾ। ਉਹ ਕੰਮ ਕਰਨ ਦੇ ਜਦੋਂ ਕੰਮ ਕਰੇਗਾ ਵੱਖਰਾ ਵੱਖਰਾ ਕਿਰਿਆ ਨੂੰ ਦੇਖ ਕਰੇ, ਰੋਟੀ ਬਣਾਏਗਾ ਤਾਂ ਭੰਡਾਰੀ ਹੋ ਜਾਏਗਾ, ਜੇ ਵੇਦ ਪਾਠ ਕਰੇਗਾ ਤਾਂ ਪਾਠੀ ਹੋ ਜਾਏਗਾ, ਅਤੇ ਜੇ ਕੋਈ ਨੌਕਰੀ ਕਰੇ ਤਾਂ ਕਰਮਚਾਰੀ ਹੋ ਜਾਏਗਾ। ਲੇਕਿਨ ਬੰਦਾ ਤਾਂ ਉਹੀ ਰਹੇਗਾ ਨਾ। ਇਹ ਆਪਣਾ ਆਤਮਾ ਨੂੰ ਆਪਾਂ ਐਸਾ ਹੀ ਸਮਝ ਲਿਆ ਵੀ ਜੇ ਉਹ ਸਰੀਰ ਇਸ ਸਰੀਰ ਦੇ ਕੋਲ ਆਇਆ ਤਾਂ ਆਪਾਂ ਗੋਰਾ ਪਤਲਾ ਸਮਝ ਲਿਆ, ਅਤੇ ਦੂਜੇ ਸਰੀਰ ਦੇ ਕੋਲ ਗਿਆ ਤਾਂ ਪੁੰਨੀ ਪਾਪੀ ਸਮਝ ਲਿਆ। ਆਪਣੇ ਆਪ ਨੂੰ ਸਮਝ ਲਿਆ ਨਾ, ਹੈ ਉਹੀ ਆ, ਨਾ ਕੇਵਲ ਵੱਖਰੇ ਵੱਖਰੇ ਪੈ ਗਏ, ਕਿਉਂਕਿ ਅਟੈਚਮੈਂਟ ਵੱਖਰੀ ਵੱਖਰੀ ਸਮਝ ਕੇ ਨਾ ਵੱਖਰੇ ਪੈ ਗਏ। ਹੈ ਕਹਿੰਦੇ ਆਤਮਾ ਇੱਕ ਹੈ, ਆਦਿ ਵਿਧੇ ਵਿਸ਼ੇਸ਼ਣ ਧਾਰੇ, ਸਤਚਿਤ ਆਨੰਦ ਸਵੈਮ ਪ੍ਰਕਾਸ਼ ਸਾਕਸ਼ੀ ਕੁਟਸਥ ਦ੍ਰਿਸ਼ਟਾ ਉਪਦ੍ਰਿਸ਼ਟਾ। ਇਹ ਕਹਿੰਦੇ ਵਿਧੇ ਵਿਸ਼ੇਸ਼ਣ ਆ ਸਾਰੇ। ਸ਼ੁਰੂ 'ਚ ਵਿਚਾਰ ਕੀਤਾ ਸੀ ਨਾ, ਦੋ ਪ੍ਰਕਾਰ ਦੇ ਵਿਸ਼ੇਸ਼ਣ ਹੈ ਆਤਮਾ ਦੇ, ਇੱਕ ਵਿਧੇ ਦੂਸਰੇ ਨਿਸ਼ੇਧ। ਵਿਧੇ ਦਾ ਮਤਲਬ ਵਿਧਾਨ ਕਰਕੇ ਦੱਸਣਾ ਵੀ ਉਹ ਇਤਰਾਂ ਦਾ, ਇਤਰਾਂ ਦਾ, ਇਤਰਾਂ ਦਾ, ਇਹ ਸਾਰਾ ਦੱਸਿਆ ਨਾ ਵਿਧੇ ਵਿਸ਼ੇਸ਼ਣ। ਇਹਨਾਂ ਦਾ ਜਗਿਆਸੂ ਵਿਚਾਰ ਕਰੇ, ਜਾਂ ਤਾਂ ਇਸ ਪ੍ਰਕਾਰ ਵਿਚਾਰ ਕਰ ਲਏ ਜਾਂ ਫਿਰ ਅੱਗੇ ਨਿਸ਼ੇਧ ਵਿਸ਼ੇਸ਼ਣ ਆ ਰਿਹਾ, ਦੋ ਪ੍ਰਕਾਰ ਦੇ ਨਾਲ ਵਿਚਾਰ ਕਰ ਸਕਦਾ। ਜਾਂ ਤਾਂ ਕੋਈ ਇਹ ਸਮਝ ਲਿਆ ਵੀ ਇਹ ਸੰਸਾਰ ਜਿਹੜਾ ਸਾਹਮਣੇ ਦਿਖਾਈ ਦੇ ਰਿਹਾ ਸਾਰਾ ਬ੍ਰਹਮ ਹੀ ਹੈ, ਮੇਰੇ ਤੋਂ ਬਿਨਾਂ ਕੁਛ ਵੀ ਨਹੀਂ ਹੈ, ਉਹਦਾ ਵੀ ਉਧਾਰ ਹੋ ਜਾਏਗਾ, ਉਹ ਵੀ ਬ੍ਰਹਮ ਹੋ ਜਾਏਗਾ। ਅਤੇ ਜਿਹੜਾ ਇਸ ਤਰ੍ਹਾਂ ਵਿਚਾਰ ਨਹੀਂ ਕਰਦਾ ਉਹ ਕਹੇ ਵੀ ਇਹ ਜੋ ਮਕਾਨ ਦੇਖਦਾ ਇਹ ਵੀ ਆਤਮਾ ਨਹੀਂ ਹੈ, ਜੋ ਸਰੀਰ ਦੇਖਦਾ ਇਹ ਵੀ ਆਤਮਾ ਨਹੀਂ ਹੈ, ਜੋ ਕਾਰ ਦੇਖਦੀ ਇਹ ਵੀ ਆਤਮਾ ਨਹੀਂ ਹੈ। ਦੋ ਪ੍ਰਕਾਰ ਨਾਲ ਵਿਚਾਰ ਕਰੇਗਾ, ਜਾਂ ਤਾਂ ਕਹੇ ਵੀ ਜੋ ਸਭ ਕੁਝ ਦੇਖ ਰਿਹਾ ਇਹ ਬ੍ਰਹਮ ਹੀ ਹੈ, ਜਾਂ ਕਹੇ ਵੀ ਜੋ ਦੇਖਦਾ ਇਹ ਕਦੀ ਹੋਇਆ ਹੀ ਨਹੀਂ, ਆ ਵੀ ਨਹੀਂ ਹੈ, ਆ ਵੀ ਨਹੀਂ ਹੈ, ਆ ਵੀ ਨਹੀਂ ਹੈ। ਨਿਸ਼ੇਧ ਹੈ ਨਾ, ਦੋਨੇ ਤਰੀਕਿਆਂ ਨਾਲ ਬ੍ਰਹਮ ਗਿਆਨ ਹੋ ਜਾਏਗਾ। ਇਹ ਇੱਕ ਤਰੀਕਾ ਦੱਸਿਆ ਵੀ ਆਤਮਾ ਸੱਤ ਹੈ, ਚਿੱਤ ਹੈ, ਆਨੰਦ ਹੈ, ਸਾਕਸ਼ੀ ਹੈ, ਇਸ ਤਰ੍ਹਾਂ ਸਮਝ ਲਓ ਆਤਮਾ ਨੂੰ। ਜਦੀ ਕਹਿੰਦੇ ਇਸ ਤਰ੍ਹਾਂ ਨਹੀਂ ਤਾਂ ਦੂਜੀ ਤਰ੍ਹਾਂ ਵਿਚਾਰ ਕਰ ਲਓ। ਫਿਰ ਕਹਿੰਦੇ ਅੰਤ ਵਿਹੀਨ, ਆਤਮਾ ਕੈਸਾ ਹੈ ਉਸਦਾ ਕਦੀ ਅੰਤ ਨਹੀਂ ਹੁੰਦਾ, ਅਨੰਤ ਹੈ। ਹੁਣ ਦੂਸਰਾ ਵਿਚਾਰ ਚੱਲ ਪਿਆ ਨਾ ਦੂਸਰੀ ਤਰ੍ਹਾਂ, ਪਹਿਲਾਂ ਦੂਸਰੀ ਤਰ੍ਹਾਂ ਚੱਲਦਾ ਸੀ, ਹੁਣ ਨਿਸ਼ੇਧ ਕਰਨਾ ਸ਼ੁਰੂ ਕਰ ਦਿੱਤਾ, ਪਹਿਲੇ ਵਿਧਾਨ ਕੀ ਆ ਵੀ ਉਹ ਐਸਾ ਹੈ ਐਸਾ ਹੈ ਐਸਾ ਹੈ, ਹੁਣ ਕਹਿੰਦੇ ਐਸਾ ਵੀ ਨਹੀਂ ਹੈ ਐਸਾ ਵੀ ਨਹੀਂ ਹੈ ਐਸਾ ਵੀ ਨਹੀਂ ਹੈ, ਬਿਤਾਉਣ ਲੱਗ ਗਏ ਨਾ ਦੂਸਰੀ ਤਰ੍ਹਾਂ। ਹੁਣ ਕਹਿੰਦੇ ਅੰਤ ਵਿਹੀਨ, ਅੰਤ ਸੇ ਰਹਿਤ ਹੈ ਭਾਵ ਅਨੰਤ ਹੈ। ਪਹਿਲੇ ਸ਼ੁਰੂ 'ਚ ਦੱਸਿਆ ਵੀ ਛੇ ਚੀਜ਼ਾਂ ਅਨਾਦੀ ਹੈ, ਉਹਨਾਂ ਵਿੱਚੋਂ ਬ੍ਰਹਮ ਕੈਸਾ, ਬ੍ਰਹਮ ਦਾ ਅਨਾਦੀ ਤਾਂ ਬ੍ਰਹਮ ਹੈ, ਬਾਕੀ ਸਾਰੀਆਂ ਚੀਜ਼ਾਂ ਅਨਾਦੀ ਜ਼ਰੂਰ ਆ ਪਰ ਅੰਤ ਵਾਲੀਆਂ ਨੇ। ਬ੍ਰਹਮ ਅਨਾਦੀ ਵੀ ਹੈ ਅਨੰਤ ਵੀ ਹੈ, ਉਸਦਾ ਕੋਈ ਆਦਿ ਵੀ ਨਹੀਂ ਹੈ ਅਤੇ ਉਸਦਾ ਕੋਈ ਅੰਤ ਵੀ ਨਹੀਂ ਹੈ। ਅਤੇ ਇਹ ਜੋ ਸਰੀਰ ਆ ਜਾਂ ਇੰਦਰੇ ਆ ਜਾਂ ਕਰਨ ਆ, ਇਹਨਾਂ ਦਾ ਆਪਾਂ ਦੇਖ ਰਹੇ ਹਾਂ ਕਿ ਨਹੀਂ ਵੀ ਇਹਨਾਂ ਦਾ ਆਦਿ ਵੀ ਹੈ ਅਤੇ ਅੰਤ ਵੀ ਹੈ। ਜੋ ਉਪਜੋ ਸੋ ਬਿਨਸ ਹੈ, ਜੋ ਵੀ ਪੈਦਾ ਹੋਇਆ ਉਹ ਬਿਨਸੇਗਾ। ਇਹਦਾ ਮਤਲਬ ਹੈ ਵੀ ਪੈਦਾ ਹੋਣ ਵਾਲੇ ਦਾ, ਜਨਮ ਵਾਲੇ ਦਾ ਮਰਨ ਜ਼ਰੂਰ ਹੈ, ਜਿਹਦਾ ਮਰਨ ਹੈ ਉਹਦਾ ਫਿਰ ਜਨਮ ਜ਼ਰੂਰ ਹੈ। ਅਤੇ ਕਹਿੰਦੇ ਬ੍ਰਹਮ ਕੈਸਾ ਅੰਤ ਵਿਹੀਨ, ਜਿਹੜਾ ਅੰਤ ਤੋਂ ਰਹਿਤ ਹੈ ਉਹ ਆਦਿ ਤੋਂ ਵੀ ਰਹਿਤ ਹੈ, ਆਪਣੇ ਆਪ ਹੀ ਪਤਾ ਚੱਲ ਜਾਂਦਾ। ਅਤੇ ਜੋ ਕੁਛ ਦਿਖਾਈ ਦੇ ਰਿਹਾ ਜੋ ਉਪਜੋ ਸੋ ਬਿਨਸ ਹੈ, ਮਹਾਰਾਜ ਕਹਿੰਦੇ ਜੋ ਵੀ ਪੈਦਾ ਹੋਇਆ ਇਹ ਜਾਏਗਾ, ਪਰ ਉਹ ਆਜ ਕੈ ਕਾਲ, ਕੋਈ ਅੱਜ ਕੋਈ ਕੱਲ੍ਹ ਕੋਈ ਪਰਸੋਂ, ਇਹ ਤੋਂ ਵੱਧ ਅਵਧੀ ਨਹੀਂ ਹੈ ਕਿਸੇ ਦੀ। ਜੋ ਉਪਜੋ ਸੋ ਬਿਨਸ ਹੈ, ਮਹਾਰਾਜ ਜੀ ਕਹਿੰਦੇ ਵੀ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹੇ ਪ੍ਰਭੂ ਮੈਂ ਕਿਹੜੀ ਚੀਜ਼ ਮੰਗਾਂ ਤੇਰੇ ਤੋਂ, ਜਿਹੜੀ ਮੈਂ ਦਿਖਾਈ ਦੇਖ ਰਿਹਾ ਵੀ ਕੋਈ ਵੀ ਚੀਜ਼ ਮੰਗੂੰਗਾ ਰਹਿਣੀ ਨਹੀਂ ਹੈ। ਇਸ ਕਰਕੇ ਦੀਜੇ ਨਾਮ ਪਿਆਰੀ ਜੀਓ, ਮੈਨੂੰ ਨਾਮ ਦਿਓ ਜਿਹੜਾ ਕਦੀ ਜਾਏ ਨਾ। ਅਤੇ ਇਹ ਕਹਿੰਦੇ ਵੀ ਅੰਤ ਵਿਹੀਨ, ਆਤਮਾ ਕੈਸਾ ਹੈ ਅੰਤ ਤੋਂ ਰਹਿਤ ਹੈ, ਉਸਦਾ ਅੰਤ ਨਹੀਂ ਹੈ। ਇਹ ਆਤਮਾ ਅਤੇ ਬ੍ਰਹਮ ਦੋਨੋਂ ਇੱਕ ਕਰਕੇ ਦੱਸ ਰਿਹਾ, ਬ੍ਰਹਮ ਦਾ ਵੀ ਕੋਈ ਅੰਤ ਨਹੀਂ ਹੈ, ਬ੍ਰਹਮ ਵੀ ਅਨਾਦੀ ਹੈ ਔਰ ਅਨੰਤ ਹੈ। ਆਤਮਾ ਕਿਉਂਕਿ ਬ੍ਰਹਮ ਦਾ ਹੀ ਸਰੂਪ ਹੈ, ਉਸ ਨੂੰ ਵਿਵਹਾਰ ਦੇ ਵਿੱਚ ਅੰਸ਼ ਮੰਨ ਲੈਂਦੇ ਆਪਾਂ, ਹੈ ਇੱਕ ਹੀ ਹੈ ਦੋਨੋਂ। ਸਾਕਸ਼ੀ ਰੂਪ ਦੇ ਵਿੱਚ ਬ੍ਰਹਮ ਹੈ, ਜੀਵ ਰੂਪ ਦੇ ਵਿੱਚ ਅੰਸ਼ ਹੈ, ਸਾਕਸ਼ੀ ਦੇ ਵਿੱਚ ਕੁਛ ਵੀ ਨਹੀਂ ਹੈ ਨਾ, ਸਾਕਸ਼ੀ ਅਤੇ ਬ੍ਰਹਮ ਇੱਕ ਹੀ ਹੈ ਦੋਨੋਂ। ਜਦੋਂ ਜੀਵ ਮੰਨਦੇ ਹਾਂ ਉਦੋਂ ਅੰਸ਼ ਮੰਨ ਲੈਂਦੇ, ਅੰਸ਼ ਦਾ ਮਤਲਬ ਉਹਦੇ ਵਿੱਚ ਪ੍ਰਤੀਬਿੰਬ ਪੈ ਰਿਹਾ ਨਾ ਅੰਤਾਕਰਨ ਦੇ ਵਿੱਚ, ਇਸ ਕਰਕੇ ਅੰਸ਼ ਮੰਨ ਲਿਆ। ਜੋ ਸੂਰਜ ਦਾ ਪ੍ਰਕਾਸ਼ ਹੈ ਨਾ ਉਹ ਸ਼ੀਸ਼ੇ ਦੇ ਵਿੱਚ ਪੈ ਰਿਹਾ ਨਾ, ਸ਼ੀਸ਼ੇ ਦੇ ਵਿੱਚ, ਅਤੇ ਉਹ ਕੀ ਹੈ ਸ਼ੀਸ਼ੇ ਦੇ ਵਿੱਚ, ਸੂਰਜ ਥੋੜ੍ਹੀ ਹੈ ਲੇਕਿਨ ਪ੍ਰਕਾਸ਼ ਤਾਂ ਆਪਾਂ ਕਹਿੰਦੇ ਸੂਰਜ ਦਾ ਹੀ ਹੈ ਨਾ। ਅਤੇ ਸੂਰਜ ਦਾ ਪ੍ਰਕਾਸ਼ ਜਿਹੜਾ, ਸ਼ੀਸ਼ਾ ਟੁੱਟ ਜਾਏਗਾ ਤਾਂ ਸੂਰਜ ਹੀ ਹੋ ਜਾਏਗਾ, ਕੁਛ ਨਹੀਂ ਬਚੇਗਾ ਨਾ। ਸ਼ੀਸ਼ੇ ਕਰਕੇ ਅਲੱਗ ਭਾਸਦਾ, ਅੰਤਹਕਰਨ ਕਰਕੇ ਜੀਵਪਣਾ ਭਾਸਦਾ ਹੈ, ਹੈ ਕਹਿੰਦੇ ਈਸ਼ਵਰ ਅੰਸ਼ ਹੈ, ਕਿਉਂਕਿ ਅੰਤਹਕਰਨ ਦੀ ਉਪਾਧੀ ਖਤਮ ਹੋ ਜਾਏਗੀ ਤਾਂ ਈਸ਼ਵਰ ਹੀ ਹੋ ਜਾਏਗਾ, ਬ੍ਰਹਮ ਹੀ ਹੋ ਜਾਏਗਾ। ਬ੍ਰਹਮ ਮੈਂ ਜਨ, ਜਨ ਮੈਂ ਪਾਰ, ਬ੍ਰਹਮ ਏਕੇ ਆਪ ਨਹੀਂ ਕਛ ਭਰਮ, ਇਹ ਹੀ ਕਹਿੰਦੇ ਨਾ ਮਹਾਰਾਜ ਜੀ, ਬ੍ਰਹਮ ਮੈਂ ਜਨ, ਜਨ ਮੈਂ ਪਾਰ, ਬ੍ਰਹਮ ਏਕੇ ਆਪ ਨਹੀਂ ਕਛ ਭਰਮ। ਕੋਈ ਕਹਿੰਦੇ ਭ੍ਰਾਂਤੀ ਅਧਿਆਸ ਮਾਤਰ ਹੈ ਹੀ ਨਹੀਂ, ਭਰਮ ਦਾ ਅਰਥ ਅਧਿਆਸ, ਅਧਿਆਸ ਨਹੀਂ ਹੈਗਾ ਕੋਈ, ਲੇਕਿਨ ਪੈ ਰਿਹਾ ਲੱਗਦਾ ਵੀ ਉੱਥੇ ਪਤਾ ਨਹੀਂ ਅਲੱਗ ਅਲੱਗ ਭਾਸ ਰਹੇ। ਇਹ ਕਹਿੰਦੇ ਅੰਤ ਵਿਹੀਨ, ਆਤਮਾ ਕੈਸਾ ਹੈ ਅੰਤ ਤੋਂ ਰਹਿਤ ਹੈ। ਜਦੋਂ ਗੁਰੂ ਮਹਾਰਾਜ ਕਹਿੰਦੇ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਆਦ ਸੱਚ ਕਹਿ ਰਹੇ ਨਾ ਆਦ, ਅਤੇ ਆਦ ਦੇ ਵਿੱਚ ਵੀ ਸੱਚ ਹੈ। ਆਦ ਕਿਹਦਾ, ਆਦੀ ਕਿਹਦਾ, ਬ੍ਰਹਮ ਅਤੇ ਅਨਾਦੀ ਹੈ, ਆਦ ਦੇ ਵਿੱਚ ਵੀ ਸੱਚ ਹੈ। ਇਹਦਾ ਮਤਲਬ ਕੋਈ ਆਦ ਵਾਲੀ ਚੀਜ਼ ਹੈ ਨਾ, ਬ੍ਰਹਮ ਦਾ ਤਾਂ ਆਦੀ ਕੋਈ ਨਹੀਂ ਹੈ ਲੇਕਿਨ ਆਦੀ ਦੇ ਵਿੱਚ ਸੱਚ ਹੈ। ਕੋਈ ਐਸਾ ਅਰਥ ਕੱਢ ਲਿਆ ਕਿ ਆਦੀ ਜਦੋਂ ਪੈਦਾ ਹੋਇਆ ਉਦੋਂ ਸੱਚ ਹੈ, ਇਹੀ ਤਾਂ ਅਰਥ ਕੱਢੇਗਾ ਨਾ ਕੋਈ, ਆਦਿ ਦੇ ਵਿੱਚ ਵੀ ਉਹ ਸੱਚ ਹੈ। ਆਦਿ ਕਹਿੰਦੇ ਜਦੋਂ ਪੈਦਾ ਹੋਇਆ ਉਦੋਂ ਸੱਚ ਹੈ, ਨਾਨਕ ਹੋਸੀ ਵੀ ਸੱਚ, ਜਦੋਂ ਮਰੇਗਾ ਉਦੋਂ ਵੀ ਸੱਚ ਰਹੇਗਾ। ਆਦਿ ਕਿਹਦਾ, ਸ੍ਰਿਸ਼ਟੀ ਦਾ, ਜਦੋਂ ਸ੍ਰਿਸ਼ਟੀ ਪੈਦਾ ਹੋਈ ਉਦੋਂ ਵੀ ਉਹ ਸੱਚ ਸੀ, ਜੁਗਾਦ ਜਦੋਂ ਯੁਗਾਂ ਦਾ ਆਰੰਭ ਹੋਇਆ ਉਦੋਂ ਵੀ ਸੱਚ ਸੀ, ਹੁਣ ਜਦੋਂ ਯੁੱਗ ਚੱਲ ਰਿਹਾ ਹੈ ਵੀ, ਹੁਣ ਵੀ ਯੁੱਗ ਚੱਲੀ ਜਾ ਰਿਹਾ, ਸ੍ਰਿਸ਼ਟੀ ਚੱਲੀ ਜਾ ਰਹੀ ਆ, ਲੇਕਿਨ ਉਹ ਸੱਚ ਹੈ, ਮਤਲਬ ਇੱਕੋ ਜਿਹੀ ਹੈ, ਬਦਲਿਆ ਨਹੀਂ ਹੈ, ਉਹਦੇ 'ਚ ਕੋਈ ਫਰਕ ਨਹੀਂ ਪਿਆ। ਸ੍ਰਿਸ਼ਟੀ ਜਿਹੜੀ ਨਾ, ਸ੍ਰਿਸ਼ਟੀ ਇਹ ਵੀ ਅਨਾਦੀ ਹੈ। ਕੋਈ ਕਹੇਗਾ ਸ੍ਰਿਸ਼ਟੀ ਅਨਾਦੀ, ਸ੍ਰਿਸ਼ਟੀ ਤਾਂ ਪਰਲੋ ਹੋ ਜਾਂਦੀ, ਤੁਸੀਂ ਕਹਿੰਦੇ ਅਨਾਦੀ ਹੈ, ਹੈ ਕਿ ਨਹੀਂ ਪ੍ਰਸ਼ਨ? ਮਾਇਆ ਅਨਾਦੀ ਹੈ ਤਾਂ ਮਾਇਆ ਦਾ ਕਾਰਜ ਹੈ ਜੋ ਜਗਤ ਹੈ, ਇਹ ਵੀ ਅਨਾਦੀ ਹੈ ਕਿ ਨਹੀਂ? ਲੇਕਿਨ ਜਗਤ ਦੇ ਸਾਹਮਣੇ ਪੈਦਾ ਹੁੰਦਾ, ਆਪਣੇ ਸਾਹਮਣੇ ਹੋਣੇ, ਪਰਲੋ ਹੋ ਜਾਏਗੀ, ਅੰਤ ਹੋ ਜਾਏਗਾ, ਤਾਂ ਫਿਰ ਅਨਾਦੀ ਕੈਸੇ ਹੈ? ਕਹਿੰਦੇ ਸ੍ਰਿਸ਼ਟੀ ਜਿਹੜੀ ਪ੍ਰਵਾਹ ਰੂਪ ਅਨਾਦੀ ਹੈ, ਪ੍ਰਵਾਹ ਰੂਪ 'ਚ, ਪ੍ਰਵਾਹ ਇਹਦਾ ਅਨਾਦੀ ਹੈ, ਪਤਾ ਨਹੀਂ ਕਦੋਂ ਦੀ ਚੱਲੀ ਆ ਰਹੀ ਹੈ, ਵੈਸੇ ਆਦੀ ਹੈ ਸ੍ਰਿਸ਼ਟੀ, ਪੈਦਾ ਹੁੰਦੀ ਹੈ, ਪਰ ਕਦੋਂ ਦੀ ਪੈਦਾ ਹੋ ਰਹੀ ਹੈ ਇਹ ਨਹੀਂ ਪਤਾ, ਤਾਂ ਅਨਾਦੀ ਗਿਆਨ ਨੂੰ। ਪ੍ਰਵਾਹ ਰੂਪ 'ਚ ਅਨਾਦੀ ਹੈ, ਪੈਦਾ ਹੋਣ 'ਚ ਅਨਾਦੀ ਨਹੀਂ ਹੈ, ਪੈਦਾ ਤਾਂ ਹੁੰਦੀ ਹੈ, ਸਮਾਪਤ ਹੁੰਦੀ ਹੈ, ਪਰਲੇ ਹੁੰਦੀ ਹੈ, ਪ੍ਰਵਾਹ ਕਦੋਂ ਦਾ ਚੱਲ ਰਿਹਾ ਇਹ ਨਹੀਂ ਪਤਾ। ਇਸ ਕਰਕੇ ਕਹਿੰਦੇ ਉਹ ਪਰਮਾਤਮਾ ਬ੍ਰਹਮ ਜੋ ਹੈ ਉਹ ਸੱਚ ਹੈ, ਸੱਤ ਹੈ, ਅਨਾਦੀ ਹੈ, ਉਹਦਾ ਕੋਈ ਅੰਤ ਵੀ ਨਹੀਂ ਹੈ, ਆਦਿ ਵੀ ਨਹੀਂ ਹੈ। ਉਹ ਫਿਰ ਕੈਸਾ ਹੈ? ਅਖੰਡ। ਅਖੰਡ ਕਹਿੰਦੇ ਟੁਕੜੇ ਨੂੰ, ਅਲੱਗ ਅਲੱਗ ਹਿੱਸਾ, ਪਾਰਟ ਨਹੀਂ ਕੀਤੇ ਜਾ ਸਕਦੇ ਉਹਦੇ, ਉਹ ਅਖੰਡ ਹੈ। ਅਖੰਡ ਕਹਿੰਦੇ ਇੱਕ ਹੈ, ਅਦਵਿਤੀਯ ਹੈ, ਵੰਡਿਆ ਨਹੀਂ ਜਾ ਸਕਦਾ, ਇਸੇ ਕਰਕੇ, ਦੇਸ਼ ਕਰਕੇ, ਕਾਲ ਕਰਕੇ, ਵਸਤੂ ਕਰਕੇ, ਉਸਦਾ ਪਰਿਛੇਦ ਨਹੀਂ, ਪਰਿਛੇਦ ਕਹਿੰਦੇ ਟੁਕੜੇ ਟੁਕੜੇ ਨਹੀਂ ਕੀਤਾ ਜਾ ਸਕਦਾ, ਅਖੰਡ ਹੈ। ਅਖੰਡ ਮੰਡਲਾਕਾਰਮ ਵਿਆਪਤਮ ਯੇਨ ਚਰਾਚਰਮ, ਰੋਜ਼ ਆਪਾਂ ਪੜ੍ਹਦੇ ਹਾਂ ਨਾ, ਉਹੀ ਆ ਅਖੰਡ ਮੰਡਲਾਕਾਰਮ, ਕਿਉਂਕਿ ਜਿਹੜਾ ਅਖੰਡ ਬ੍ਰਹਮ ਹੈ ਨਾ, ਅਖੰਡ ਉਸ ਬ੍ਰਹਮ ਦਾ ਸਾਕਸ਼ਾਤ ਜਿਹੜੇ ਗੁਰੂ ਨੇ ਕੀਤਾ, ਉਹਨੂੰ ਕਹਿੰਦੇ ਅਖੰਡ ਮੰਡਲਾਕਾਰਮ ਵਿਆਪਤਮ। ਵਿਆਪਤ ਕਹਿੰਦੇ ਜਿਹਨੇ ਸਾਰਿਆਂ ਨੂੰ, ਸਾਰਿਆਂ ਦੇ ਵਿੱਚ ਵਿਰਾਜਮਾਨ ਹੈ, ਸਾਰਿਆਂ ਨੂੰ ਆਪਣੇ ਅੰਦਰ ਢੱਕ ਰੱਖਿਆ। ਚਰਾਚਰਮ, ਚਰ ਔਰ ਅਚਰ, ਚਰ ਚੱਲਣੇ ਵਾਲੇ, ਜੰਗਮ ਪੱਥਰ ਜੜ ਜਿਹੜੇ, ਉਹ ਵੀ ਸਾਰਿਆਂ ਨੂੰ ਜਿਹਨੇ ਵਿਆਪਤ ਕਰ ਰੱਖਿਆ, ਐਸਾ ਹੈ ਅਖੰਡ, ਉਹ ਅਖੰਡ ਹੈ। ਆਪਾਂ ਕਹਿੰਦੇ ਅਖੰਡ ਪਾਠ, ਅਖੰਡ ਪਾਠ ਕਹਿੰਦੇ ਨਾ, ਅਖੰਡ ਪਾਠ ਆਰੰਭ ਕਰਾਇਆ, ਤਾਂ ਅਖੰਡ ਪਾਠ ਦਾ ਅਰਥ ਕਿਆ ਆ? ਜਿਹੜਾ ਪਾਠ ਖੰਡਨ ਨਹੀਂ ਹੋ ਰਿਹਾ, ਰੁਕਦਾ ਨਹੀਂ, ਹੋ ਅਖੰਡ ਹੋ ਰਿਹਾ, ਉਹਦਾ ਵਿੱਚੋਂ ਅਲੱਗ ਅਲੱਗ ਨਹੀਂ ਕੀਤਾ ਜਾ ਰਿਹਾ, ਵੀ ਹੁਣ ਕਰ ਲਿਆ ਫਿਰ ਰੁਕ ਗਏ ਫਿਰ ਕਰ ਲਿਆ, ਅਖੰਡ ਤੇਲ ਧਾਰਾਵਤ ਚੱਲ ਰਿਹਾ, ਰੁਕਦਾ ਨਹੀਂ। ਐਸਾ ਬ੍ਰਹਮ ਹੈ ਅਖੰਡ, ਵੀ ਦੇਸ਼ ਵਸਤੂ ਕਾਲ ਕੇ ਪਰਿਛੇਦ ਸੇ ਰਹਿਤ ਹੈ, ਉਸਨੂੰ ਕਿਸੇ ਦੇਸ਼ ਦੇ ਨਾਲ ਨਹੀਂ ਵੰਡਿਆ ਜਾ ਸਕਦਾ, ਇਹ ਨਹੀਂ ਵੀ ਇੱਥੇ ਹੈਗਾ ਅਤੇ ਦਿੱਲੀ ਨਹੀਂ ਹੈ, ਐਸਾ ਨਹੀਂ ਹੈ, ਸਭ ਜਗ੍ਹਾ ਹੈ। ਜਲ ਥਲ ਮਹੀਅਲ ਪੂਰਿਆ, ਜਲ ਦੇ ਵਿੱਚ, ਥਲ ਦੇ ਵਿੱਚ, ਮਹੀ ਕਹਿੰਦੇ ਪ੍ਰਿਥਵੀ, ਅਲ ਕਹਿੰਦੇ ਆਕਾਸ਼, ਸਾਰਿਆਂ ਦੇ ਵਿੱਚ ਪੂਰਿਆ, ਪੂਰਨ ਹੋ ਰਿਹਾ, ਜਲ ਥਲ ਮਹੀਅਲ ਪੂਰਿਆ, ਪੂਰਿਆ ਮਤਲਬ ਪੂਰਨ ਹੋ ਰਿਹਾ, ਜਲਾਂ ਦੇ ਵਿੱਚ, ਥਲਾਂ ਦੇ ਵਿੱਚ, ਪ੍ਰਿਥਵੀ ਦੇ ਵਿੱਚ, ਆਕਾਸ਼ ਦੇ ਵਿੱਚ। ਸਵਾਮੀ ਸਿਰਜਣਹਾਰ, ਕੈਸਾ ਸਵਾਮੀ ਹੈ ਜਿਹਨੇ ਇਹਨੂੰ ਬਣਾਇਆ ਸਾਰੇ ਨੂੰ? ਸ਼ਰੁਤੀ ਕਹਿੰਦੀ ਆ, ਤਦ ਸ੍ਰਿਸ਼ਟਵਾ ਤਦੇਵਾ ਨੂੰ ਪ੍ਰਾਵਿਸ਼ਤ, ਕਹਿੰਦੇ ਇਸ ਸੰਸਾਰ ਨੂੰ ਪੈਦਾ ਕਰਕੇ ਆਪ ਹੀ ਇੱਥੇ ਪ੍ਰਵੇਸ਼ ਕਰ ਗਿਆ। ਤਦ ਸ੍ਰਿਸ਼ਟਵਾ ਤਦੇਵਾ ਨੂੰ ਪ੍ਰਾਵਿਸ਼ਤ, ਇਹਨੂੰ ਪੈਦਾ ਕਰਕੇ ਆਪ ਹੀ ਵਿੱਚ ਪ੍ਰਵੇਸ਼ ਕਰ ਗਿਆ, ਭਾਵ ਪੈਦਾ ਵੀ ਕੀਤੀ, ਬਾਹਰ ਵੀ ਉਹ, ਅੰਦਰ ਵੀ ਉਹ। ਸਵਾਮੀ ਸਿਰਜਣਹਾਰ, ਅਣਖ ਭਾਂਤ ਹੋਏ ਪਸਰਿਆ, ਗੱਲ ਤਾਂ ਇੱਥੇ ਆ ਕੇ ਗੜਬੜ ਹੋ ਜਾਂਦੀ ਹੈ, ਅਣਖ ਭਾਂਤੀ ਹੋਏ ਪਸਰਿਆ, ਅਨੇਕ ਪ੍ਰਕਾਰ ਦਾ ਹੋ ਕਰਕੇ ਕਹਿੰਦੇ ਪਸਰਿਆ ਆਇਆ, ਹਰ ਇੱਕ ਚੀਜ਼ ਦੇ ਵਿੱਚ ਅਲੱਗ ਅਲੱਗ ਦਿਸਦਾ, ਦੇਖਣ ਵਾਲੇ ਨੂੰ ਅਲੱਗ ਅਲੱਗ ਦਿਖ ਰਿਹਾ, ਪਸ਼ੂ ਰੂਪ 'ਚ ਦਿਖ ਰਿਹਾ, ਪੰਛੀ ਰੂਪ 'ਚ ਦਿਖ ਰਿਹਾ, ਬੰਦੇ ਰੂਪ 'ਚ ਦਿਖ ਰਿਹਾ, ਮਕਾਨ ਰੂਪ 'ਚ ਦਿਖ ਰਿਹਾ। ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਰਜਣਹਾਰ ਹੈ, ਮਿੱਟੀ ਤਾਂ ਇਹ ਕੀ ਆ, ਕੋਈ ਕਿਸ਼ੋਰਾ ਬਣ ਗਿਆ, ਕੋਈ ਘੜਾ ਬਣ ਗਿਆ, ਕੋਈ ਝੱਜਰ ਬਣ ਗਈ, ਮਿੱਟੀ ਤਾਂ ਇਹ ਕਿਆ ਨਾ। ਕਬੀਰ ਸਾਹਿਬ ਕਹਿੰਦੇ ਮਾਟੀ ਏਕ, ਮਾਟੀ ਏਕ ਹੈ, ਲੇਕਿਨ ਅਨੇਕ ਭਾਂਤ ਕਰ ਸਾਜੀ, ਅਨੇਕ ਪ੍ਰਕਾਰ ਦੀ ਸਾਜਤੀ ਸਾਜਣਹਾਰ ਹੈ, ਲਵਾ ਕੁਮਾਰ ਨੇ ਅਨੇਕ ਪ੍ਰਕਾਰ ਦੀ ਬਣਾਤੀ ਹੈ, ਨਹੀਂ ਹੈ ਉਸੀ ਪ੍ਰਕਾਰ ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਸਾਰੇ ਬੰਦੇ ਕੁਦਰਤ ਨੇ ਬਣਾਏ ਅਲੱਗ ਅਲੱਗ, ਏਕ ਨੂਰ ਤੇ ਸਭ ਜਗ ਉਪਜਿਆ। ਏਕ ਨੂਰ ਕਹਿੰਦੇ ਪ੍ਰਕਾਸ਼ ਸਰੂਪ ਪਰਮਾਤਮਾ ਬ੍ਰਹਮ ਤੋਂ ਸਾਰਾ ਸੰਸਾਰ ਪੈਦਾ ਹੋਇਆ, ਕੌਣ ਭਲੇ ਕੋ ਮੰਦੇ, ਜਿਹੜਾ ਇੱਕ ਤੋਂ ਹੀ ਪੈਦਾ ਹੋਇਆ ਉਹ 'ਚ ਮੰਦਾ ਕਿਹਨੂੰ ਕਹੋਗੇ, ਚੰਗਾ ਕਿਹਨੂੰ ਕਹੋਗੇ, ਮੰਦਾ ਕਿਸ ਨੂੰ ਆਖੀਏ, ਜੋ ਸਭਨਾ ਸਾਹਿਬ ਏਕ, ਜਦੋਂ ਸਾਰਿਆਂ ਦੇ ਵਿੱਚ ਏਕ ਹੀ ਹੈ ਤਾਂ ਮੰਦਾ ਕੈਸੇ। ਗੁਰੂ ਮਹਾਰਾਜ ਕਹਿੰਦੇ ਆ ਨਾ, ਹਿੰਦੂ ਤੁਰਕ ਰਾਫ ਜੀ ਮਾਂ ਮਾਮ ਸਾਫੀ ਮਾਨਸ ਕੀ ਜਾਤ ਸਭੇ ਏਕ ਹੈ ਪਹਿਚਾਨ ਵੋ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਹਿੰਦੂ ਤੁਰਕ ਕਹੋ ਰਾਫ ਜੀ ਇਮਾਮ ਸਾਫੀ ਮਾਨਸ ਕੀ ਜਾਤ ਸਭੇ ਏਕ ਹੈ ਪਹਿਚਾਨ ਵੋ। ਕੋਈ ਅਲੱਗ ਨਹੀਂ ਹੈ, ਜਿੰਨੀ ਮਾਨਸ ਕੀ ਜਾਤੀ ਸਾਰੀ ਏਕ ਹੈ। ਇਹ ਕਹਿੰਦੇ ਵੀ ਬ੍ਰਹਮ ਅਖੰਡ ਹੈ, ਇੱਕ ਹੈ। ਜਦੋਂ ਬ੍ਰਹਮ ਇੱਕ ਹੈ ਤਾਂ ਬ੍ਰਹਮ ਤੋਂ ਬਿਨਾਂ ਹੋਰ ਕੁਛ ਹੈ ਹੀ ਨਹੀਂ। ਅਤੇ ਫਿਰ ਅਨੇਕਤਾ ਜਿਹੜੀ ਭਾਸਦੀ ਇਹ ਕੀ ਆ, ਇਹ ਅਨੇਕਤਾ ਜਿਹੜੀ ਭਾਸ ਰਹੀ ਹੈ ਨਾ, ਇਹੀ ਅਧਿਆਸ ਹੈ, ਇਹੀ ਭਰਮ ਹੈ। ਅਨੇਕਤਾ ਹੈ ਨਹੀਂ ਆ, ਪਰੰਤੂ ਭਾਸ ਰਹੀ ਆ। ਅਨੇਕ ਭਾਂਤ ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਅੰਕਾਰ, ਪਰ ਹੈ ਇੱਕ। ਇਹ ਸਾਰਾ ਪਸਾਰਾ ਜਿਹੜਾ ਨਾ, ਇਹ ਕੇਵਲ ਦਵੈਤ ਹੈ, ਵੈਸੇ ਇੱਕ ਹੈ। ਇਹ ਹੀ ਕਹਿੰਦੇ ਵੀ ਜਿਹੜਾ ਆਤਮਾ ਨਾ, ਜਿਸ ਤਰ੍ਹਾਂ ਬ੍ਰਹਮ ਅਖੰਡ ਹੈ, ਉਸੇ ਤਰ੍ਹਾਂ ਆਤਮਾ ਵੀ ਅਖੰਡ ਹੈ। ਅਲੱਗ ਅਲੱਗ ਭਾਸ ਰਿਹਾ ਨਾ, ਹਰ ਕੋਈ ਬੰਦਾ ਆਪਣੀ, ਹਰ ਕਿਸੇ ਬੰਦੇ ਨੇ ਆਤਮਾ ਨੂੰ, ਹਰ ਇੱਕ ਨੂੰ ਪੁੱਛੋ ਆਦਮੀ, ਕੋਈ ਕਹਿੰਦਾ ਮੈਂ ਸੁਖੀ ਹਾਂ, ਕੋਈ ਕਹਿੰਦਾ ਮੈਂ ਦੁਖੀ ਹਾਂ, ਕੋਈ ਕਹਿੰਦਾ ਮੈਂ ਪਾਪੀ ਹਾਂ, ਕੋਈ ਕਹਿੰਦਾ ਮੈਂ ਪੁੰਨੀ ਹਾਂ। ਆਤਮਾ ਨੂੰ ਲੈ ਕੇ ਕਹਿ ਰਹੇ ਨਾ ਸਭ ਲੋਕ, ਮੇਰੀ ਆਤਮਾ ਦੁਖੀ ਹੈ, ਮੇਰੀ ਆਤਮਾ ਸੁਖੀ ਹੈ। ਇਹ ਆਤਮਾ ਸੁਖੀ ਦੁਖੀ ਹੋ ਜਾਏਗਾ ਜਿਹੜਾ ਇੱਕ ਹੀ ਹੈ? ਉਹ ਸਾਰਿਆਂ ਦੇ ਵਿੱਚ ਅਲੱਗ ਅਲੱਗ ਕਿਉਂ ਹੋ ਰਿਹਾ? ਇਹ ਸਿਰਫ ਉਪਾਧੀ ਦੇ ਕਾਰਨ ਭਾਸ ਰਿਹਾ, ਅਨੇਕਤਾ ਭਾਸ ਰਹੀ ਉਹਦੇ ਵਿੱਚ। ਅਤੇ ਫਿਰ ਅਸੰਗ ਹੈ, ਫਿਰ ਇਹ ਵਿਸ਼ੇਸ਼ਣ ਦਿੱਤਾ, ਹੁਣ ਸਾਰਿਆਂ ਦੇ ਨਾਲ ਨਿਸ਼ੇਧ ਹੁੰਦਾ ਜਾ ਰਿਹਾ ਭਈ ਉਹ ਅੰਤ ਵਾਲਾ ਨਹੀਂ, ਅਨੰਤ ਹੈ, ਉਹ ਖੰਡਨ ਨਹੀਂ ਕੀਤਾ ਜਾ ਸਕਦਾ, ਉਸਦਾ ਖੰਡ ਹੈ। ਸਾਰੇ ਸੰਸਾਰ ਦੇ ਚੀਜ਼ਾਂ ਦਾ ਲੋਕ ਖੰਡਨ ਕਰ ਦਿੰਦੇ, ਲੇਕਿਨ ਆਤਮਾ ਦਾ ਕੋਈ ਖੰਡਨ ਨਹੀਂ ਕਰਕੇ ਦਿਖਾ ਸਕਦਾ, ਉਹ ਅਖੰਡ ਹੈ। ਫਿਰ ਕਹਿੰਦੇ ਅਸੰਗ ਹੈ, ਭਾਵ ਉਸਦਾ ਕਿਸੇ ਦੇ ਨਾਲ ਸੰਬੰਧ ਨਹੀਂ ਹੈ। ਅਸੰਗ ਦਾ ਮਤਲਬ ਸੰਗ ਤੋਂ ਰਹਿਤ ਹੈ। ਪਿੱਛੇ ਆਈ ਨਾ ਸੰਗ ਭ੍ਰਾਂਤੀ, ਸੰਗ ਭ੍ਰਾਂਤੀ ਨਹੀਂ ਆਈ ਪੰਜਾਂ ਭ੍ਰਾਂਤੀਆਂ 'ਚ? ਅਤੇ ਸੰਗ ਦੋਸ਼ ਨਹੀਂ ਹੈ, ਸੰਗ ਭ੍ਰਾਂਤੀ ਮਤਲਬ ਸੰਗ ਦੋਸ਼ ਨਹੀਂ, ਉਹਦੇ ਵਿੱਚ ਸੰਗ ਦਾ ਦੋਸ਼ ਉਹਨੂੰ ਨਹੀਂ ਲੱਗਦਾ। ਜਦੋਂ ਸੰਗ ਦੇ ਦੋਸ਼ ਦੇ ਕਾਰਨ ਹੀ ਮਤਲਬ ਸਾਰਾ ਕੁਛ ਭਾਸਣ ਲੱਗ ਜਾਂਦਾ ਨਾ, ਜਦੋਂ ਆਪਾਂ ਕਿਸੇ ਮਾੜੇ ਆਦਮੀ ਦੇ ਕੋਲ ਬੈਠ ਜਾਂਦੇ ਨਾ, ਚੋਰ ਦੇ ਕੋਲ ਬੈਠ ਜਾਓ ਜਾਂ ਸ਼ਰਾਬੀ ਦੇ ਕੋਲ ਬੈਠ ਜਾਓ ਜਾਂ ਠੇਕੇ ਦੀ ਦੁਕਾਨ ਦੇ ਲਾਗੇ ਬੈਠ ਜਾਓ ਦੋ ਦਿਨ, ਲੋਕ ਕਹਿੰਦੇ ਵੀ ਐਵੇਂ ਨਹੀਂ ਇੱਥੇ ਬੈਠਾ, ਕੋਈ ਗੜਬੜ ਹੈ, ਭਾਵੇਂ ਉਹ ਵੈਸ਼ਨੋ ਕਿਉਂ ਨਾ ਹੋਵੇ। ਅਸੀਂ ਕਈ ਵਾਰ ਇਹ ਗੱਲ ਵੈਸੇ ਹੀ ਦੇਖੀ ਆ, ਅਸੀਂ ਕਿਤੇ ਮਹਾਰਾਜ ਨਾਲ ਜਾਂਦੇ ਹੋਈਏ ਨਾ ਗੱਡੀ 'ਚ, ਕਿਤੇ ਕੋਈ ਖਲੋਣਾ ਪੈ ਜਾਵੇ ਤਾਂ ਉਹ ਕਹਿੰਦੇ ਵੀ ਇੱਥੋਂ ਗਾਂਹ ਲੰਘ ਜਾਓ, ਇੱਥੇ ਠੇਕੇ ਦੀ ਦੁਕਾਨ ਹੈ, ਲੋਕਾਂ ਕਹਿਣਾ ਬਾਬੇ ਇੱਥੇ ਖੜ੍ਹੇ ਆ। ਸੰਗ ਦੋਸ਼ ਹੈ ਨਾ, ਉਹ ਸਾਨੂੰ ਤਾਂ ਮਤਲਬ ਰਸਤੇ 'ਚ ਮਤਲਬ ਜਾਂਦੇ ਹੋਈਏ ਤਾਂ ਆਸੇ ਪਾਸੇ ਦੇਖਣਾ ਪੈਂਦਾ ਵੀ ਇੱਥੇ ਗੱਡੀ ਰੋਕਣੀ ਤਾਂ ਇੱਥੇ ਆਸੇ ਪਾਸੇ ਕੀ ਹੈ, ਬਈ ਦੇਖ ਕੇ ਲੋਕਾਂ ਕਹਿੰਦਾ ਵੀ ਇੱਥੇ ਖੜ੍ਹੇ ਆ, ਸਿਨੇਮਾ ਖੜ੍ਹਾ ਜਿੱਥੇ ਬਾਬੇ ਕੀ ਕਰਦੇ ਆ। ਸੰਗ ਦੋਸ਼ ਹੈ ਕਿ ਨਹੀਂ? ਇਹਨੂੰ ਕਹਿੰਦੇ ਸੰਗ ਦੋਸ਼, ਭਈ ਕੋਈ ਲਾਗੇ ਬੈਠਾ ਹੋਵੇ ਬੰਦਾ ਤਾਂ ਉਹਨੂੰ ਕਹਿੰਦੇ ਵੀ ਬੰਦਾ ਠੀਕ ਨਹੀਂ ਹੈ। ਜੇ ਕੋਈ ਚੋਰ ਬੰਦਾ ਕਿਤੇ ਸਾਧ ਦੇ ਲਾਗੇ ਬੈਠ ਜਾਏ ਮਹਾਤਮਾ ਦੇ, ਉਹ ਕਹਿੰਦੇ ਵੀ ਹੁਣ ਲੱਗਦਾ ਇਹਨੂੰ ਕੁਛ ਨਾ ਕੁਛ ਦੇ ਅੰਦਰ ਫਰਕ ਪਿਆ, ਆਇਆ ਮੈਂ ਨਹੀਂ ਆਇਆ ਇੱਥੇ। ਸੰਗ ਦਾ ਅਰਥ ਵੀ ਸੰਗ, ਸੰਗ ਦੇ ਨਾਲ ਫਰਕ ਪੈਂਦਾ, ਜਿਹੜਾ ਸੰਗ ਕਰਾਂਗੇ ਉਹ ਦੋਸ਼ ਆਪਣੇ ਅੰਦਰ ਆ ਜਾਏਗਾ। ਅਤੇ ਪਰਮਾਤਮਾ ਆਤਮਾ ਕੈਸਾ ਅਸੰਗ ਹੈ, ਉਹਨੂੰ ਜਿਹੜਾ ਸਥੂਲ ਸਰੀਰ ਦਾ ਸੰਗ ਨਹੀਂ ਹੈ, ਯਦਿ ਸਥੂਲ ਸਰੀਰ ਦਾ ਸੰਗ ਹੋ ਜਾਏ ਤਾਂ ਗੋਰਾ ਕਾਲਾ ਹੋ ਜਾਏਗਾ, ਜਨਮ ਮਰਨ ਹੋ ਜਾਏਗਾ ਉਸਦਾ। ਸੂਕਸ਼ਮ ਸਰੀਰ ਦਾ ਯਦਿ ਸੰਗ ਉਹਨੂੰ ਹੋ ਜਾਏ ਤਾਂ ਸੁਖੀ ਹੋ ਜਾਏਗਾ, ਦੁਖੀ ਹੋ ਜਾਏਗਾ, ਪੁੰਨੀ ਹੋ ਜਾਏਗਾ, ਪਾਪੀ ਹੋ ਜਾਏਗਾ। ਉਹਨੂੰ ਸੂਕਸ਼ਮ ਸਰੀਰ ਦਾ ਵੀ ਸੰਗ ਨਹੀਂ ਹੈ, ਉਹਨੂੰ ਕਾਰਨ ਸਰੀਰ ਦਾ ਵੀ ਸੰਗ ਨਹੀਂ ਹੈ, ਨਹੀਂ ਤਾਂ ਅਗਿਆਨੀ ਹੋ ਜਾਏਗਾ, ਅਨਿਤ ਹੋ ਜਾਏਗਾ, ਕਾਰੀਏ ਹੋ ਜਾਏਗਾ, ਦ੍ਰਿਸ਼ ਹੋ ਜਾਏਗਾ। ਲੇਕਿਨ ਸ਼ਰੁਤੀ ਯੁਗਤੀ ਦੇ ਵਿਰੁੱਧ ਹੈ ਗੱਲਾਂ। ਸ਼ਰੁਤੀ ਵੀ ਕਹਿੰਦੀ ਹੈ ਵੀ ਆਤਮਾ ਵੀ ਆਤਮਾ ਹੀ ਸਰਵਇਦਮ, ਇਹ ਸਭ ਆਤਮਾ ਹੈ, ਬ੍ਰਹਮ ਹੀ ਵਿਦਮ ਸਰਵਮ, ਇਹ ਸਾਰਾ ਕੁਛ ਬ੍ਰਹਮ ਹੀ ਹੈ। ਨਾ ਤਾਂ ਬ੍ਰਹਮ ਹੀ ਜੋ ਅਸੰਗ ਵਾਲਾ ਦੋਸ਼ ਵਾਲਾ, ਨਾ ਆਤਮਾ ਹੀ ਹੈ, ਅਸੰਗ ਹੈ ਸਾਰਿਆਂ ਤੋਂ। ਅਸੰਗੋ ਹੀ ਐਮ ਪੁਰਸ਼ਾ, ਇਹ ਵੇਦ ਕਹਿੰਦਾ ਅਸੰਗੋ ਹੀ ਐਮ ਪੁਰਸ਼ਾ, ਇਹ ਪੁਰਸ਼ ਅਸੰਗ ਹੈ, ਇਹਦਾ ਕਿਸੇ ਦੇ ਨਾਲ ਕੋਈ ਸੰਬੰਧ ਨਹੀਂ। ਰਸੋ ਵਈ ਸਾਹ, ਇਹ ਵੀ ਕਹਿੰਦੇ ਰਸੋ ਵਈ ਸਾਹ, ਉਹ ਰਸ ਹੈ, ਰਸ ਰੂਪ ਹੈ, ਪਰੰਤੂ ਕਬੀਰ ਸਾਹਿਬ ਕਹਿੰਦੇ ਰਾਰਾ ਰਸ ਨਿਰਸ ਕਰ ਜਾਂਦੇ ਹਾਂ, ਕਹਿੰਦੇ ਕਿ ਨਹੀਂ, ਰਾਰੇ ਅੱਖਰ ਦੇ ਦੁਆਰਾ ਕਹਿੰਦੇ ਰਾਰਾ ਰਸ ਨਿਰਸ ਕਰ ਜਾਂਦੇ ਹਾਂ, ਜਿਹਨਾਂ ਨੇ ਕਹਿੰਦੇ ਰਸ ਨੂੰ ਨਿਰਸ ਕਰਕੇ ਜਾਂਦੇ ਹਾਂ ਉਹਨਾਂ ਨੂੰ ਪਤਾ ਲੱਗਦਾ, ਕਿਉਂਕਿ ਰਸ ਰਸੋ ਵਈ ਸਾਹਾ, ਜਦੋਂ ਇਹ ਕਿਹਾ ਵੀ ਉਹ ਪੁਰਸ਼ ਜਿਹੜਾ ਰਸ ਸਰੂਪ ਹੈ, ਰਸ ਦਾ ਕੀ ਅਰਥ ਹੋਇਆ ਆਨੰਦ ਸਰੂਪ, ਤੇ ਕਹਿੰਦੇ ਵੀ ਇਹ ਰਸ ਛੱਡੇ, ਉਹ ਰਸ ਆਵਾ, ਉਹ ਰਸ ਪੀਆ, ਇਹ ਰਸ ਨਹੀਂ ਭਾਵਾ, ਉਹ ਕੈਸਾ ਰਸੋ ਵਈ ਸਾਹ ਪੁਰਸ਼ ਹੈ ਕਿ ਜਦੋਂ ਉਹਦਾ ਰਸ ਆ ਜਾਏ ਨਾ, ਉਸ ਰਸ ਪੁਰਸ਼ ਉਸ ਪੁਰਸ਼ ਦਾ ਸਾਕਸ਼ਾਤਕਾਰ ਹੋ ਜਾਏ, ਇਹ ਰਸ ਨਹੀਂ ਭਾਵਾ। ਸੰਸਾਰ ਦੇ ਜਿਹੜੇ ਰਸ ਆ ਨਾ, ਇਹ ਫਿਰ ਚੰਗੇ ਨਹੀਂ ਲੱਗਦੇ, ਭਾਵ ਸੰਸਾਰ ਦਾ ਜਿਹੜਾ ਵਿਸ਼ੇਕ ਸੁੱਖ ਹੈ ਉਹ ਸੁੱਖ ਫਿਰ ਛਣਕ ਲੱਗਣ ਲੱਗ ਜਾਂਦਾ, ਝੂਠਾ ਲੱਗਣ ਲੱਗ ਜਾਂਦਾ, ਜਦੋਂ ਉਸ ਸੁੱਖ ਦਾ ਆਨੰਦ ਆ ਜਾਏ, ਉਹ ਸੁੱਖ ਮਿਲ ਜਾਏ। ਕਹਿੰਦੇ ਆਤਮਾ ਅਸੰਗ ਹੈ, ਉਹਨੂੰ ਸੰਗ ਦਾ ਕੋਈ ਦੋਸ਼ ਨਹੀਂ। ਫਿਰ ਅੱਗੇ ਕਈ ਅਜੇ ਹੋਰ ਜਿਹੜੇ ਨਾ ਆਤਮਾ ਦੇ ਨਿਸ਼ੇਧ ਵਿਸ਼ੇਸ਼ਣ ਅੱਗੇ ਬਹੁਤ ਦਿਖਾਉਣੇ, ਹੁਣ ਇੱਥੇ ਹੀ ਅੱਜ ਆਪਾਂ ਸਮਾਪਤੀ ਕਰ ਲੈਂਦੇ ਹਾਂ। ਓਮ ਪੂਰਨਮਦਃ ਪੂਰਨਮਿਦੰ ਪੂਰਨਾਤ ਪੂਰਨਮੁਦਚਯਤੇ ਪੂਰਨਸਯ ਪੂਰਨਮਾਦਾਯ ਪੂਰਨਮੇਵਾਵਸ਼ਿਸ਼ਯਤੇ। ਓਮ ਸ਼ਾਂਤਿ ਸ਼ਾਂਤਿ ਸ਼ਾਂਤਿ।